इस प्रोग्राम च कुछ कु हालातां नूं मद्देनजर रख के सीमित समय च गलबात कीती जांदी है। जो जानकारी इस प्रोग्राम च दित्ती जांदी है, कृपा करके उस नूं किसे सलाह दे तौर ते ना लिया जावे ते अपनी समस्या बारे किसे कंसल्टेंट नूं निजी तौर ते मिल के सलाह ली जावे। धन्यवाद।
हरमन रेडियो सुन रहे थे, हरमन विजुअल रेडियो वेख रहे स्रोतियां ते दर्शकां दा स्वागत। हरमन रेडियो ते इस वेले असी हाजर हां जी प्रोग्राम दा माइग्रेशन शो लैके तुहाडी खिदमत दे विच। हमेशा वांग अज दे शो विच असी तुहाडे माइग्रेशन दे नाल जुड़े हुए सवाल जिहड़े आ ओह शामिल करांगे। फिलहाल तुहाडा सारिआं दा इस शो दे विच स्वागत करदे आं। साडे वल्लों बहुत प्यार भरी सति श्री अकाल, गुड इवनिंग, आदाब, नमस्कार ते वाहिगुरू जी का खालसा, वाहिगुरू जी की फतेह जी। उम्मीद करदे आं दोस्तों तुहाडा अज दा दिन सुहावना बीतिया होना और तुहाडे दिन की हर घड़ी हर पल सुहावना होवे, इस लई अरदास असीं परमात्मा दे अगे करदे आं। और अज दे प्रोग्राम दे विच साडे नाल साडे माइग्रेशन एक्सपर्ट रोहित मोहन हुरी भी जुड़ चुके ने लक्ष्य माइग्रेशन तो, उन्हां नूं वी जी आयां नूं कहने आ जी। रोहित जी तुहाडा भी बहुत बहुत स्वागत करदे आं, सति श्री अकाल।
सति श्री अकाल जी, धन्यवाद बहुत बहुत तुहाडा
जी। रोहित जी, सवालां दी लड़ी शुरू करन तो पहला असीं एक बार फिर तो अपने स्रोतियां नूं दर्शकां नूं दस्स जाने आं कि साडे नाल इस प्रोग्राम दे विच जुड़न दे लई या फिर कोई भी सवाल सांझा करन दे लई उन्हां ने टैलीग्राम या ईमेल दा जिहड़ा माध्यम आ ओह वरतना है। सो ईमेल एड्रेस जिहड़ा साडा request@harmonradio.com है और तुसी टैलीग्राम दे राही भी साडे नाल सांझ बना सकते हो। टैलीग्राम ऐप जे तुहाडे फोन च है, जेकर साडे रेडियो दी ऐप राही ये प्रोग्राम तुसी सुन रहे हो, साडी रेडियो दी ऐप दे विच साडे नाल इंटरैक्ट करन दे कुछ लिंक दिते गए ने, उहनां दे राही तुसी सिद्धा राबता साडे नाल बना सकते हो। चल रही वीडियो दे दौरान भी तुसी साडे कमेंट सैक्शन दे विच जाके अपने सवाल जिहड़े आ ओह सानू प्रोग्राम दौरान भेज सकते हो। और जेकर तुसी सिद्धा साडे माइग्रेशन एक्सपर्ट दे नाल अपना सवाल जिहड़ा सांझा करना चाहुंदे हो फोन कॉल दे राही तां साडा नंबर है 02-8599-2811। तो चल रहे प्रोग्राम दे विच कॉल करके भी तुसी अपना सवाल जिहड़ा ओह सांझा कर सकदे हो। ते लो दोस्तो, ए सारे माध्यम ए सारे जरिए जिन्हां दे राही तुसी साडे नाल प्रोग्राम दौरान जुड़ोगे, अपने सवाल जिहड़े आ ओह साडे माइग्रेशन एक्सपर्ट नाल सांझे करोगे। ते इहदे नाल ही असीं ए वी जरूर दसते जाने आ कि जेकर तुसी प्रोग्राम तो बाद कोई भी जड़ी जानकारी है आज नहीं आने वाले दिनां दे विच साडे माइग्रेशन एक्सपर्ट दे नाल अपने पद्धर दे उत्ते कोई जड़ी अपडेट लैनी चाहुंदे होवो तां इस चल रही वीडियो दे हेठां असीं उहनां दी जड़ी डिटेल है, उहनां दी कॉन्टैक्ट डिटेल है ओह सांझी करदे रहिंदे आ। सो उस डिटेल दे उत्ते विच आ के भी तुसीं उहनां दे नाल संपर्क बना सकते हो। ते लो फिर अज दे प्रोग्राम दे विच सवालां दा जिहड़ा सिलसिला ओह शुरू करदे आं। बहुत जल्द तुहाडे सवाल भी शामिल करांगे, पर सब तो पहला माइग्रेशन फील्ड दे विच कुछ खास अपडेट्स केड़ियां होईयां ने ओहदे बारे जानना चाहवांगे। 1 जुलाई दा दिन है और फाइनेंशियल ईयर जिहड़ा आ ओह नवां शुरू होण जा रहा और नवे वित्तीय वरे दौरान होर बहुत सारे जिहड़े बदलाव आ जां तब्दीलियां आ उहनां दी आस भी बनी हुई रहिंदी है। सो पहला तो असि चाहने कि रोहित जी तुसी दसो कि माइग्रेशन अपडेट्स की ने इन्हां दिनां दे।
हाँ जी जरूर अमरदीप जी, अज वैसे भी 1 जुलाई है, नवा फाइनेंशियल ईयर स्टार्ट होया, सो काफी सारी अपडेट्स शेयर करने वाली हैं इस फाइनेंशियल ईयर लई। बाकी जिदा जिदा साल चढ़ूगा अगे जाऊगा टाइम के नाल नाल अपडेट्स आऊगियां होर हले, क्योंकि अज विक्टोरिया ने तो अपडेट 1 जुलाई नूं ही देती अपनी की करन लगे अपनी स्टेट नोमिनेशन नूं लैके, उधरों डिपार्टमेंट ने नंबर्स भी देते हैं स्टेट्स ने। बाकी हौली हौली हर स्टेट से रिक्वायरमेंट्स की है इस साल दी 190 दी 491 दी आनी शुरू हो जाऊंगी। आपां विक्टोरिया दी भी डिटेल्स विच गल कर लांगे बाद चो, बट अज 1 जुलाई नूं पहले दिन ही विक्टोरिया ने अपनी अपडेट जिहड़ी है स्टेट नोमिनेशन दी उह देती है। सो अगर आपां मेन मेन अपडेट्स दी गल करिए, पहली चीज उह अपडेट अज सच डिपार्टमेंट वल्लों नहीं है, वो आपां एक्सपीरियंस कीता है कि क्योंकि पिछले भी कई सारे प्रोग्रामां विच एक क्वेश्चन बहुत आंदा सी कि पुरानी पेंडिंग फाइल्स आ काफी काफी टाइम हो गया, चाहे वो 489 आ या 190 आ या 491 आ पिछले साल दियां, वो कदों खुल रही हैं क्योंकि टाइम बहुत ज्यादा लग रहा है प्रोसैसिंग दे विच। सो एक चीज देखने को मिली है सानू अज कि अज 1 जुलाई नवा साल चढ़ते काफी सारिया पेंडिंग फाइल जिहड़ियां ओह साडियां ओपन हुई हैं। ਉਹ ਚਾਹੇ ਸਟੂਡੈਂਟ ਵੀਜ਼ਾ ਸੀ ਚਾਹੇ 491 ਸੀ ਜਾਂ 190 ਸੀ ਕਾਫੀ ਸਾਰੀ ਫਾਈਲਾਂ ਦੀ ਜਿਹੜੀ ਆ ਉਹ ਈਮੇਲ ਆਈ ਹੈ ਡਿਪਾਰਟਮੈਂਟ ਨੂੰ ਚਾਹੇ ਫਰਦਰ ਰਿਕੁਐਸਟ ਸੀਗੀਆਂ ਜਾਂ ਗ੍ਰਾਂਟ ਸੀਗੀਆਂ ਸੋ ਇਹ ਇੱਕ ਜੇ ਆ ਕਿ ਪੋਜ਼ਿਟਿਵ ਨਿਊਜ਼ ਆ ਉਹਨਾਂ ਲਈ ਜਿਹੜੇ ਆਪਣੀ ਫਾਈਲ ਜਿਹੜੀਆਂ ਆ ਉਹ ਵੇਟ ਕਰ ਰਿਹਾ ਦੇਖੋ ਐਸ ਸੱਚ ਕੋਈ ਓਫੀਸ਼ੀਅਲ ਨਹੀਂ ਦੱਸਿਆ ਡਿਪਾਰਟਮੈਂਟ ਨੇ ਇਹ ਮੈਂ ਆਪਣਾ ਜਿਹੜਾ ਸਾਡਾ ਐਕਸਪੀਰੀਅੰਸ ਆ ਉਹਦੇ ਬੇਸ ਤੇ ਤੁਹਾਨੂੰ ਦੱਸ ਰਿਹਾ ਆ ਕਿ ਹੋ ਸਕਦਾ ਹੈ ਕਿ ਜਿਹਨਾਂ ਦੀ ਫਾਈਲ ਪੈਂਡਿੰਗ ਪਈਆਂ ਹੋਈਆਂ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਦੇਖ ਸਕਦੇ ਆ ਕਿ ਉਹਨਾਂ ਨੂੰ ਈਮੇਲ ਆਉਣੀ ਸ਼ੁਰੂ ਹੋ ਜਾਵੇ ਸੋ ਇਹ ਇੱਕ ਸੀਗੀ ਅਪਡੇਟ ਤੇ ਦੂਜੀ ਜਿਹੜੀ ਆ ਉਹ ਅਪਡੇਟ ਉਹਨਾਂ ਲਈ ਆ ਕਿ ਜਿਹੜੇ ਐਪਲੀਕੈਂਟ ਇਸ ਟਾਈਮ ਨਿਊ ਸਾਊਥ ਵੇਲਸ ਵੈਸਟਰਨ ਆਸਟ੍ਰੇਲੀਆ ਕੁਈਨਲੈਂਡ ਜਾਂ ਨਾਰਥਰਨ ਟੈਰੀਟਰੀ ਦੇ ਵਿੱਚ ਹੈਗੇ ਆ ਜਿਹੜਾ ਨੇ ਆਪਣੀ ਫਾਈਲਸ ਲਾਂਚ ਕੀਤੀਆਂ ਹੋਈਆਂ ਆ ਤੇ ਆਪਣਾ ਮੈਡੀਕਲ ਜਿਹੜੇ ਆ ਉਹਨਾਂ ਨੇ ਕਰਾਉਣੇ ਸੀ ਜਾਂ ਮੇਨ ਉਹਨਾਂ ਲਈ ਆ ਕਿ ਜਿਹਨਾਂ ਨੇ ਕੇਸ ਆਫੀਸਰਸ ਨੇ ਈਮੇਲ ਭੇਜੀਆਂ ਹੋਈਆਂ ਸੀ ਰਿਕੁਐਸਟ ਫਾਰ ਫਰਦਰ ਇਨਫੋਰਮੇਸ਼ਨ ਜਿਹਦੇ ਵਿੱਚ ਕਿ ਮੈਡੀਕਲਸ ਮੰਗੇ ਹੋਏ ਸੀ ਐਪਲੀਕੈਂਟਸ ਤੋਂ ਚਾਹੇ ਸਟੂਡੈਂਟ ਵੀਜ਼ਾਸ ਲਈ ਸੀ ਚਾਹੇ ਉਹ ਟੂਰਿਸਟ ਵੀਜ਼ਾ ਜਿਹਨਾਂ ਨੇ ਇੱਥੇ ਐਕਸਟੈਂਡ ਕਰਾਇਆ ਆਪਣਾ ਨਵੀਂ ਫਾਈਲ ਪਾਈ ਹੋਈ ਹੈ ਸਬ ਕਲਾਸ 600 ਦੀ 485 ਜਾਂ ਕੋਈ ਹੋਰ ਜਿਹੜੀ ਮਰਜ਼ੀ ਕਿਸੇ ਵੀ ਸਬ ਕਲਾਸ ਜਿਹੜੇ ਮੈਡੀਕਲ ਸੀ ਕਿਉਂਕਿ ਕੀ ਹੋ ਗਿਆ ਕੋਵਿਡ ਕਾਰਨ ਲਾਕਡਾਊਨ ਹੋ ਗਿਆ ਸਟੇਟਾਂ ਦੇ ਵਿੱਚ ਤੇ ਜਿੰਨੇ ਵੀ ਮੈਡੀਕਲ ਐਗਜ਼ਾਮੀਨੇਸ਼ਨ ਬੁਕਿੰਗ ਸੀ ਉਹ ਅਨਫੋਰਚੁਨੇਟਲੀ ਉਹ ਰੀਸ਼ਡਿਊਲ ਹੋ ਰਹੀਆਂ ਆ ਸੋ ਇਹਦਾ ਮਤਲਬ ਇਹ ਹੈ ਕਿ ਦਿੱਤੇ ਹੋਏ ਸਮੇਂ ਵਿੱਚ ਜੋ ਡਿਪਾਰਟਮੈਂਟ ਨੇ ਸਮਾਂ 28 ਦਿਨ ਦਾ ਦਿੰਦੇ ਆ ਉਹਦੇ ਵਿੱਚ ਉਹ ਕਰਾਉਣਾ ਹੁਣ ਪੋਸੀਬਲ ਨਹੀਂ ਹੋ ਸਕਦਾ ਤੇ ਇਹਦੇ ਵਿੱਚ ਕੀ ਕਰੀਏ ਦੇਖੋ ਇਹਦੇ ਵਿੱਚ ਕੁਛ ਨਹੀਂ ਕੀਤਾ ਜਾ ਸਕਦਾ ਆਪਣਾ ਜਿਹੜਾ ਮੈਡੀਕਲਸ ਆ ਕਿ ਜਦੋਂ ਵੀ ਓਪਨ ਹੋਊਗਾ ਆਪਣਾ ਰੀਸ਼ਡਿਊਲ ਕਰਾਓ ਡੇਟਸ ਤੇ ਜਦੋਂ ਵੀ 28 ਦਿਨ ਤੋਂ ਪਹਿਲਾਂ ਆਪਣਾ ਡਿਪਾਰਟਮੈਂਟ ਨੂੰ ਅਪਡੇਟ ਜ਼ਰੂਰ ਕਰ ਦਿਓ ਕਿ ਜਿਹੜੀ ਲੈਟਰ ਲਿਖ ਕੇ ਕਿ ਆਪਣਾ ਜਿਹੜਾ ਮੈਡੀਕਲ ਸੀ ਉਹ ਇਸ ਡੇਟ ਦੇ ਬੁੱਕ ਸੀ ਲਾਕਡਾਊਨ ਕਾਰਨ ਉਹ ਨਹੀਂ ਹੋ ਪਾਏ ਤੇ ਉਹ ਰੀਸ਼ਡਿਊਲ ਹੋਏ ਆ ਤੇ ਤੁਹਾਨੂੰ ਸਾਨੂੰ ਜਿਹੜੀ ਐਕਸਟੈਂਸ਼ਨ ਆਫ ਟਾਈਮ ਦਿੱਤੀ ਜਾਵੇ ਸੋ ਐਸ ਸੱਚ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਆ ਕਿ ਅਗਰ ਮੈਡੀਕਲ ਨਹੀਂ ਹੋ ਪਾਇਆ ਬਟ ਤੁਸੀਂ ਡਿਪਾਰਟਮੈਂਟ ਨੂੰ ਅਗਰ ਅਪਡੇਟ ਕਰ ਦੋਗੇ ਤਾਂ ਉਹ ਵੈਲ ਐਂਡ ਗੁੱਡ ਰਹੇਗਾ ਤੁਹਾਡੇ ਲਈ ਨਵੀਂ ਅਪਡੇਟ ਜਿਹੜੀ ਆ ਉਹ ਇੱਕ ਹੈਗੀ ਆ ਆਪਣੇ ਵੈਸੇ ਇੰਡੀਅਨਸ ਨੂੰ ਉਹਦਾ ਫਰਕ ਨਹੀਂ ਪੈਂਦਾ ਕਿ ਜਿਹੜਾ ਨਿਊ ਕੁਛ ਵਰਕਿੰਗ ਹੋਲੀਡੇ ਕੋਵਿਡ ਕਨਸੈਸ਼ਨ ਜਿੱਥੇ ਕੋਈ ਵਰਕਿੰਗ ਹੋਲੀਡੇ ਵੀਜ਼ਾ ਇੰਡੀਅਨਸ ਨੂੰ ਨਹੀਂ ਮਿਲਦਾ ਬਟ ਫਿਰ ਵੀ ਮੈਂ ਅਪਡੇਟ ਸ਼ੇਅਰ ਕਰ ਦਿੰਦਾ ਕਿ ਜੇ ਕੋਈ ਆਪਣੇ ਭੈਣ ਭਰਾ ਜਿਹੜੇ ਅਗਰ ਉੱਥੇ ਉਹਨਾਂ ਕੰਟਰੀਆਂ ਦੇ ਵਿੱਚ ਰਹਿੰਦੇ ਆ ਕਿ ਜਿੱਥੋਂ ਵਰਕਿੰਗ ਹੋਲੀਡੇ ਵੀਜ਼ਾ ਮਿਲਦਾ ਆ ਉਹਦੇ ਵਿੱਚ ਇਹ ਅਪਡੇਟ ਆ ਡਿਪਾਰਟਮੈਂਟ ਨੇ ਦਿੱਤੀ ਹੈ ਕਿ ਜਿਨ੍ਹਾਂ ਨੇ ਵੀ ਵਰਕਿੰਗ ਹੋਲੀਡੇ ਵੀਜ਼ਾ ਮਿਲਿਆ ਸੀ 20 ਮਾਰਚ 2020 ਤੋਂ ਪਹਿਲਾਂ ਠੀਕ ਹੈ ਤੇ ਤੁਹਾਡਾ ਵੀਜ਼ਾ ਜਿਹੜਾ ਆ ਆਫਟਰ 20 ਮਾਰਚ 2020 ਅਗਰ ਐਕਸਪਾਇਰ ਹੋ ਗਿਆ ਆ ਤੁਸੀਂ ਆਊਟਸਾਈਡ ਆਸਟ੍ਰੇਲੀਆ ਸੀਗੇ ਤੁਸੀਂ ਟਰੈਵਲ ਨਹੀਂ ਕਰ ਪਾਏ ਆਸਟ੍ਰੇਲੀਆ ਦੇ ਵਿੱਚ ਕਿਉਂਕਿ ਲਾਕਡਾਊਨ ਹੋ ਗਿਆ ਸੀਗਾ ਮਾਰਚ 2020 ਤੋਂ ਬਾਅਦ ਸੋ ਉਹ ਇਹ ਕਹਿੰਦੇ ਪਏ ਆ ਕਿ ਤੁਸੀਂ ਜਿਹੜਾ ਉਹਦੇ ਵਿੱਚ ਤੁਹਾਨੂੰ ਕਨਸੈਸ਼ਨ ਦਿੱਤੀ ਜਾਊਗੀ ਤਾਂ ਤੁਸੀਂ ਆਫਸ਼ੋਰ ਹੀ ਜਿਹੜੀ ਆਪਣੀ ਵਰਕਿੰਗ ਹੋਲੀਡੇ ਵੀਜ਼ਾ ਦੀ ਜਿਹੜੀ ਫਾਈਲ ਆ ਉਹ ਪਾ ਸਕਦੇ ਹੋ ਤੇ ਉਹਦੇ ਵਿੱਚ ਡਿਪਾਰਟਮੈਂਟ ਜਿਹੜੀ ਕੋਈ ਵੀ ਫੀ ਜਿਹੜੀ ਆਪਣੀ ਚਾਰਜ ਨਹੀਂ ਕਰੂਗਾ ਨੈਕਸਟ ਜਿਹੜੀ ਅਪਡੇਟ ਆ ਜਿਹੜਾ ਕਿ ਇਹ ਵਾਲੀ ਅਪਡੇਟ ਆ ਜਿਹਦੇ ਕਰਕੇ ਬਹੁਤ ਸਾਰੇ ਐਪਲੀਕੈਂਟਸ ਨੂੰ ਕਨਫਿਊਜ਼ਨ ਹੋਈ ਹੋਈ ਆ ਉਹ ਹੈ ਕੀ ਹੈ ਕਿ ਪ੍ਰਾਇਓਰਿਟੀ ਮਾਈਗ੍ਰੇਸ਼ਨ ਸਕਿਲਡ ਆਕੂਪੇਸ਼ਨ ਲਿਸਟ ਜਿਹਨੂੰ PMSOL ਕਹਿੰਦੇ ਆ ਉਹ ਚ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਨੇ ਕੁਛ ਕੁ ਆਕੂਪੇਸ਼ਨ ਨੂੰ ਐਡ ਕੀਤਾ ਹੈ ਕੁਛ ਨੀ ਮਤਲਬ 22 ਆਕੂਪੇਸ਼ਨ ਨੂੰ ਐਡ ਕੀਤਾ ਇਸ ਦੇ ਵਿੱਚ ਤੇ ਇਹਦੇ ਕਰਕੇ ਆਪਣਾ ਕੀ ਕਹਿੰਦੇ ਆ ਰੌਲਾ ਜ਼ਿਆਦਾ ਤਾਂ ਪੈ ਗਿਆ ਕਿ ਇਹਦੇ ਵਿੱਚ ਅਕਾਊਂਟੈਂਟ ਨੂੰ ਵੀ ਇਨਵੋਲਵ ਉਹਨਾਂ ਨੇ ਇਨਕਲੂਡ ਕੀਤਾ ਟੈਕਸੇਸ਼ਨ ਅਕਾਊਂਟੈਂਟ ਨੂੰ ਵੀ ਐਕਸਟਰਨਲ ਆਡੀਟਰ ਇੰਟਰਨਲ ਆਡੀਟਰ ਇਲੈਕਟ੍ਰੀਕਲ ਇੰਜੀਨੀਅਰ ਸਿਵਲ ਇੰਜੀਨੀਅਰ ਇੰਜੀਨੀਅਰ ਦੀ ਕਾਫੀ ਸਾਰੀ ਕੈਟਾਗਰੀਜ਼ ਆ ਉਹਦੇ ਵਿੱਚ ਮੈਡੀਕਲ ਲੈਬੋਰਟਰੀ ਸਾਇੰਟਿਸਟ ਵੀ ਆਇਆ ਸੋਫਟਵੇਅਰ ਰਿਲੇਟਡ ਆਈ ਟੀ ਰਿਲੇਟਡ ਆਕੂਪੇਸ਼ਨ ਵੀ ਉਹਨਾਂ ਨੇ ਇਨਕਲੂਡ ਕੀਤੀਆਂ ਤੇ ਸ਼ੈਫ ਨੂੰ ਵੀ ਜਿਹੜਾ ਉਹਨਾਂ ਨੇ PMSOL ਦੇ ਵਿੱਚ ਇਨਕਲੂਡ ਕਰ ਲਿਆ ਹੁਣ ਕਨਫਿਊਜ਼ਨ ਇਹ ਹੋ ਗਈ ਆ ਕਿ ਜਿਹੜੇ ਐਪਲੀਕੈਂਟਸ ਉਹਨਾਂ ਨੂੰ ਇਹ ਲੱਗ ਰਿਹਾ ਕਿ ਆਪਾਂ ਨੂੰ ਪ੍ਰਾਇਓਰਟੀ ਲਿਸਟ ਚ ਪਾਤਾ ਹੈ ਤਾਂ ਸਾਨੂੰ ਜਿਹੜਾ ਸਟੇਟ ਨੋਮੀਨੇਸ਼ਨ ਜਾਂ ਡਿਪਾਰਟਮੈਂਟ ਦਾ 189 ਜਿਹੜਾ ਹੁਣ ਬਹੁਤ ਈਜ਼ੀ ਮਿਲ ਜੂਗਾ ਜਾਂ ਆਪਾਂ ਜਿਹੜੀਆਂ ਫਾਈਲਾਂ ਪਾਈਆਂ ਹੋਈਆਂ ਜਿਹਨਾਂ ਨੇ ਉਹ ਬਹੁਤ ਤੇਜ਼ ਪ੍ਰੋਸੈਸਿੰਗ ਚ ਹੋ ਜਾਊਗੀ ਦੇਖੋ ਇੱਕ ਪਾਸੇ ਠੀਕ ਆ ਕਿ ਆਹ ਵਾਲੀ ਆਕੂਪੇਸ਼ਨ ਜਿਹੜੀਆਂ ਉਹਨਾਂ ਨੇ ਪ੍ਰਾਇਓਰਟੀ ਲਿਸਟ ਚ ਪਾਈਆਂ ਪਰ ਆਪਾਂ ਨੂੰ ਇਹ ਚੀਜ਼ ਸਮਝਣ ਦੀ ਲੋੜ ਆ ਕਿ ਜਿਹੜੀ ਪ੍ਰਾਇਓਰਟੀ ਮਾਈਗ੍ਰੇਸ਼ਨ ਸਕਿਲਡ ਆਕੂਪੇਸ਼ਨ ਲਿਸਟ ਦਾ ਯੂਜ਼ ਕੀ ਹੈ ਡਿਪਾਰਟਮੈਂਟ ਨੂੰ ਉਹਨਾਂ ਨੇ ਕੱਲ ਇਹ ਲਿਸਟ ਬਣਾਈ ਆ ਇਹ ਲਿਸਟ ਉਹਨਾਂ ਨੇ ਬਣਾਈ ਸੀ ਇੰਪਲੋਇ ਸਪੋਂਸਰਸ਼ਿਪ ਲਈ ਕਿਉਂਕਿ ਉਹ ਵਾਲੇ ਹਾਂਜੀ ਕਿ ਜਿਹੜੇ ਇੰਪਲੋਇਰ ਕੁਛ ਸਫ਼ਰ ਕਰ ਰਹੇ ਆ ਕੁਛ ਆਕੂਪੇਸ਼ਨ ਤੋਂ ਲੈ ਕੇ ਉਹਨਾਂ ਨੂੰ ਇੰਪਲੋਈਜ਼ ਨਹੀਂ ਮਿਲ ਰਹੇ ਤਾਂ ਉਹ ਉਹਨਾਂ ਦੀ ਸਪੋਂਸਰਸ਼ਿਪ ਚਾਹੇ 482 ਹੋਵੇ ਜਾਂ 186 ਹੋਵੇ ਉਹਦੇ ਅੰਦਰ ਜਿਹੜੇ ਉਹ ਸਪੋਂਸਰਸ਼ਿਪਸ ਕਰ ਰਹੇ ਆ ਕਿਉਂਕਿ ਉਹ ਕਰਾਈ ਕਰ ਰਹੇ ਸਨ ਲੇਬਰ ਦੇ ਬਾਰਡਰਸ ਕਲੋਜ਼ ਹੋਣ ਕਾਰਨ ਤੇ ਜਿਹਨਾਂ ਦੀ ਐਕਿਊਟ ਸ਼ਾਰਟੇਜ ਹੈਗੀ ਆ ਉਹਨਾਂ ਨੂੰ ਤੇ ਉਹ ਉਹਨਾਂ ਨੂੰ ਸਪੋਂਸਰ ਕਰ ਸਕਦੇ ਆ ਠੀਕ ਹੈ ਸੋ ਆਹ ਵਾਲੀ ਕੈਟਾਗਰੀ ਜਿਹੜੀਆਂ ਆ ਅਗਰ ਆਪਾਂ ਸ਼ੈਫ ਦੀ ਗੱਲ ਕਰੀਏ ਕਿ ਸ਼ੈਫ ਨੂੰ ਪ੍ਰਾਇਓਰਟੀ ਲਿਸਟ ਇਨਕਲੂਡ ਕਰ ਰਿਹਾ ਤਾਂ ਉਹ ਉਹਨਾਂ ਦੀ ਜਿਹੜੀ ਪ੍ਰੋਸੈਸਿੰਗ ਆ ਉਹਦੇ ਵਿੱਚ ਵੀ ਕੋਈ ਬੈਨੀਫਿਟ ਨਹੀਂ ਦੇਣਾ ਉਹਨਾਂ ਨੇ ਕੋਈ ਰਿਲੈਕਸੇਸ਼ਨ ਦਿੱਤੀ ਹੈ ਕਿ ਤੁਹਾਨੂੰ ਜੇ ਤੁਸੀਂ 482 ਪਾਓਗੇ ਜਾਂ 186 ਪਾਓਗੇ ਤਾਂ ਤੁਹਾਡੇ ਲਈ ਕੋਈ ਰਿਲੈਕਸੇਸ਼ਨ ਜਾਂ ਤੁਹਾਨੂੰ ਵਰਕ ਐਕਸਪੀਰੀਅੰਸ ਘੱਟ ਚਾਹੀਦਾ ਨਾ ਸਭ ਕੁਝ ਉਹੀ ਹੈ ਜਸਟ ਪ੍ਰੋਸੈਸਿੰਗ ਫਾਸਟ ਆਉਗੀ, ਸਿਰਫ ਇੰਨੀ ਕੁ ਚੀਜ਼ ਆ ਜਿਹੜੀ ਡਿਪਾਰਟਮੈਂਟ ਨੇ ਦਿੱਤੀ ਹੋਈ ਹੈ, ਤਾਂ ਉਸ ਚੀਜ਼ ਨੂੰ ਲੈ ਕੇ ਐਪਲੀਕੈਂਟ ਇਹ ਫੋਨ ਕਰਦਾ ਕਿ ਨਹੀਂ ਮੇਰੀ ਤਾਂ ਸ਼ੈਫ ਦੀ ਫਾਈਲ ਲੱਗੀ ਹੋਈ 2 ਸਾਲ ਹੋ ਗਏ, ਹੁਣ ਤਾਂ ਪ੍ਰਾਇਓਰਟੀ ਲਿਸਟ ਵਿੱਚ ਆ ਗਿਆ ਤੇ ਸਾਡਾ ਤਾਂ ਵੀਜ਼ਾ ਹੁਣ ਡਿਪਾਰਟਮੈਂਟ ਨੂੰ ਗ੍ਰਾਂਟ ਕਰਨਾ ਚਾਹੀਦਾ। ਨਹੀਂ ਏਦਾਂ ਦਾ ਕੁਛ ਨਹੀਂ ਹੈਗਾ, ਜਿਹਨਾਂ ਦੀ ਫਾਈਲਾਂ ਪਈਆਂ ਹੋਈਆਂ ਜਾਂ ਜਿਹਨਾਂ ਨੇ ਸਟੇਟ ਨੋਮੀਨੇਸ਼ਨ ਪਾਈਆਂ, ਬਾਰਡਰ ਟਾਈਮ ਪਾਈਆਂ, ਉਹਦੇ ਨਾਲ ਇਸ ਲਿਸਟ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ। ਸੋ ਇਸ ਕਰਕੇ ਆਪਾਂ ਉਸ ਚੀਜ਼ ਨੂੰ ਕਨਫਿਊਜ਼ ਨਾ ਕਰੀਏ, ਇਹ ਸਿਰਫ ਇੰਪਲੋਇਰ ਸਪੋਂਸਰਸ਼ਿਪ ਦੀ ਪ੍ਰਾਇਓਰਟੀ ਪ੍ਰੋਸੈਸਿੰਗ ਦੀਆਂ ਆਕਿਊਪੇਸ਼ਨ ਹੈ।
ਜੀ ਜੀ।
ਤੇ ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਕਿ ਡਿਟੇਲਸ ਵਿੱਚ ਅਗਰ ਗੱਲ ਕਰਨੀ, ਹੁਣ ਅਪਡੇਟ ਵਿਕਟੋਰੀਆ ਸਟੇਟ ਦੀ ਵੀ ਅਪਡੇਟ ਹੈਗੀ ਆ, ਉਹ ਆਪਾਂ ਡਿਟੇਲਸ ਵਿੱਚ ਗੱਲ ਕਰ ਲੈਂਦੇ ਹਾਂ। ਤੇ ਨੈਕਸਟ
ਰੋਹਿਤ ਜੀ, ਕੁਝ ਸਵਾਲ ਜਿਹੜੇ ਸਾਡੇ ਤੱਕ ਪਹੁੰਚੇ ਹੋਏ ਆ, ਜੇ ਤੁਹਾਡੀ ਇਜਾਜ਼ਤ ਹੋਵੇ ਤੇ ਆਪਾਂ ਨਾਲੋ ਨਾਲ ਕੁਝ ਸਵਾਲ ਵੀ ਲੈਂਦੇ ਚੱਲਦੇ ਆ, ਤੇ ਇਸੇ ਤਰ੍ਹਾਂ ਫਿਰ ਜਿਹੜੀ ਗੱਲਬਾਤ ਹੈ ਉਹ ਇਹਨਾਂ ਅਪਡੇਟਸ ਤੇ ਵੀ ਕਰਦੇ ਰਹਾਂਗੇ।
ਹਾਂਜੀ ਜ਼ਰੂਰ ਜੀ।
ਜੀ ਰੋਹਿਤ ਜੀ, ਸਭ ਤੋਂ ਪਹਿਲਾਂ ਸਾਡੇ ਨਾਲ ਜੋਤੀ ਸਿੰਘ ਹੋਰੀ ਜੁੜੇ ਹੋਏ ਨੇ ਫੇਸਬੁੱਕ ਦੇ ਜ਼ਰੀਏ, ਇਹਨਾਂ ਨੇ ਸਾਂਝ ਬਣਾਈ ਹੈ। ਕਹਿੰਦੇ, ਵਟ ਇਜ਼ ਇਨਵੀਟੇਸ਼ਨ ਰਾਊਂਡ ਇਨ ਕੁਈਨਜ਼ਲੈਂਡ ਫੋਰ 491 ਔਰ 190?
ਕੁਈਨਜ਼ਲੈਂਡ ਦਾ ਦੇਖੋ ਜੋਤੀ ਜੀ, ਮੈਂ ਜਿੱਥੇ ਦੱਸਿਆ ਕਿ ਅਪਡੇਟ ਜਿੱਦਾਂ ਵਿਕਟੋਰੀਆ ਨੇ ਅੱਜ ਅਪਡੇਟ ਦਿੱਤੀ ਆ, ਕੁਈਨਜ਼ਲੈਂਡ ਨੇ ਵੀ ਇੱਕ ਅਪਡੇਟ ਦਿੱਤੀ ਆ, ਪਰ ਉਹਨਾਂ ਨੇ ਸਿਰਫ ਅਪਡੇਟ ਇਹ ਦਿੱਤੀ ਹੈ ਕਿ ਐਟ ਦਾ ਮੂਮੈਂਟ ਜਿਹੜਾ ਆ ਉਹ ਕਲੋਜ਼ ਸੀ ਆਪਣਾ, ਠੀਕ ਆ। ਇਸ ਟਾਈਮ ਕਲੋਜ਼ ਦਾ ਮਤਲਬ ਕਿ ਇਹ ਨਹੀਂ ਕਿ ਉਹਨਾਂ ਨੇ ਓਪਨ ਨਹੀਂ ਕਰਨਾ, ਕਿ ਹਾਲੇ ਆਪਾਂ ਹਾਲੇ ਅਪਡੇਟ ਨਹੀਂ ਦੇ ਰਹੇ, ਹਾਲੇ ਕਲੋਜ਼ ਆ। ਤੇ ਉਹ ਕੀ ਹੈ ਜਿਹੜਾ ਕਿ ਆਪਾਂ ਫਰਦਰ ਨੋਟਿਸ ਆਉਣ ਤੱਕ ਕਲੋਜ਼ ਹੀ ਰਵਾਂਗੇ, ਠੀਕ ਹੈ। ਫਿਰ ਉਹ ਇਹ ਕਹਿੰਦੇ ਪਏ ਆ ਕਿ ਜਿਹੜਾ ਨਿਊ ਕ੍ਰਾਈਟੀਰੀਆ ਹੈਗਾ ਆ ਕੁਈਨਜ਼ਲੈਂਡ ਬਿਜ਼ਨਸ ਦਾ ਤੇ ਸਕਿਲਡ ਨੋਮੀਨੇਸ਼ਨ ਦਾ, ਉਹ ਹਾਲੇ ਆਪਾਂ ਫਾਈਨਲਾਈਜ਼ ਕਰ ਰਹੇ ਹਾਂ, ਉਹਦੇ ਬਾਰੇ ਪ੍ਰੋਸੈਸ ਚੱਲ ਰਿਹਾ। ਤੇ ਟੁਵਰਡਸ ਦਾ ਐਂਡ ਆਫ ਜੁਲਾਈ, ਮੀਨਸ ਹਾਲੇ ਅੱਜ 1 ਜੁਲਾਈ ਹੈ, ਆਪਾਂ ਐਂਡਲੇ ਹਫ਼ਤੇ ਜਦੋਂ ਕਿ ਜੁਲਾਈ ਖਤਮ ਹੋਣ ਲੱਗੂਗਾ, ਉਦੋਂ ਆਪਾਂ ਆਪਣੀ ਜਿਹੜੀ ਆ ਸਾਰੀ ਡਿਟੇਲਸ ਆਪਾਂ ਕਿੱਦਾਂ ਕਰਨਾ ਆ ਬਿਜ਼ਨਸ ਮਾਈਗ੍ਰੇਸ਼ਨ ਨੂੰ ਲੈ ਕੇ ਜਾਂ ਸਕਿਲਡ ਆਪਾਂ ਸਟੇਟ ਨੋਮੀਨੇਸ਼ਨ ਨੂੰ ਲੈ ਕੇ, ਉਹ ਆਪਣੇ ਆਪਾਂ ਵੈਬਸਾਈਟ ਦੇ ਉੱਤੇ ਅਪਡੇਟ ਕਰ ਦੇਵਾਂਗੇ। ਤੇ ਉਹਨਾਂ ਨੇ ਨਾਲ ਇੱਕ ਹੋਰ ਚੀਜ਼ ਦੱਸੀ, ਇਹ ਕਹੀ ਆ ਕਿ ਉਹਨਾਂ ਦੀ ਜਿਹੜੀ ਵੈਬਸਾਈਟ ਆ ਉਹ ਇੱਕ ਨਵੀਂ ਵੈਬਸਾਈਟ ਆ ਰਹੀ ਹੈ, ਜਿਹੜੀ ਕਿ ਸਿਰਫ ਮਾਈਗ੍ਰੇਸ਼ਨ ਦਾ ਪੱਖ ਵੱਲੋਂ ਅਪਡੇਟ ਕੀਤੀ ਜਾਊਗੀ। ਉਹਨੂੰ ਕਹਿ ਰਿਹਾ ਕਿ ਮਾਈਗ੍ਰੇਸ਼ਨ ਕੁਈਨਜ਼ਲੈਂਡ ਕਰਕੇ। ਸੋ ਇਸ ਚੀਜ਼ ਦੇ ਉੱਤੇ ਜ਼ਰੂਰ ਧਿਆਨ ਦੇਈਓ ਕਿ ਨਵੀਂ ਵੈਬਸਾਈਟ ਹੋਊਗੀ ਜਿਹਦੇ ਵਿੱਚ ਡਿਟੇਲਸ ਜਿਹੜਾ ਕੁਈਨਜ਼ਲੈਂਡ ਸਟੇਟ ਜਿਹੜੀ ਆ ਉਹ ਆਊਗੀਆਂ। ਤੇ ਟੁਵਰਡਸ ਦਾ ਐਂਡ ਆਫ ਜੁਲਾਈ ਜਿਹੜਾ ਹੈ ਉਹ ਤੁਸੀਂ ਆਪਣੇ ਇੱਕ ਦਿਮਾਗ ਵਿੱਚ ਡੇਟ ਰੱਖ ਲਓ ਕਿ ਜਦੋਂ ਤੁਸੀਂ ਇਸ ਚੀਜ਼ ਦੇ ਬਾਰੇ ਅਪਡੇਟ ਜਿਹੜੀ ਉਹ ਲੈ ਸਕਦੇ
ਲੈ ਸਕੋਗੇ। ਜੀ ਜੀ। ਅੱਗੇ ਜੀ ਸਾਡੇ ਨਾਲ ਸਿਮਰਨਜੀਤ ਕੌਰ ਬਣੇ ਹੋਏ ਨੇ, ਇਹ ਵੀ ਫੇਸਬੁੱਕ ਦੇ ਜ਼ਰੀਏ ਜੁੜੇ ਨੇ। ਔਰ ਕਹਿੰਦੇ, ਸਰ ਵਟ ਅਬਾਊਟ EN ਲੈਵਲ 2 ਵਰਕਿੰਗ ਇਨ ਰੀਜਨਲ ਵਿਕਟੋਰੀਆ ਫਰੋਮ ਲਾਸਟ 6 ਮੰਥਸ ਵਿਦ 75 ਪਲੱਸ 15 ਪੁਆਇੰਟਸ?
ਦੇਖੋ ਸਿਮਰਨ ਜੀ, ਜਦੋਂ ਆਪਾਂ ਮੈਂ ਦੱਸਿਆ ਜਿੱਦਾਂ ਅੱਜ ਵਿਕਟੋਰੀਆ ਨੇ ਅਪਡੇਟ ਦਿੱਤੀ ਆਪਣੀ ਅੱਜ ਕਿ ਉਹਨਾਂ ਨੇ ਨਵਾਂ ROI ਰਾਊਂਡ ਜਿਹੜਾ ਉਹ ਸ਼ੁਰੂ ਕਰਨਾ ਆ, ਤੇ ਨਾਲ ਹੀ ਨਾਲ ਉਹਨਾਂ ਨੇ ਸੈਕਟਰਸ ਦੱਸੇ ਆ ਕਿ ਕਿਹੜੇ ਕਿਹੜੇ ਸੈਕਟਰ ਆ ਜਿਹਨਾਂ ਨੂੰ ਪ੍ਰਾਇਓਰਟੀ ਦਿੱਤੀ ਜਾਊਗੀ। ਉਸ ਸੈਕਟਰ ਜਿਹੜੀ ਪ੍ਰਾਇਓਰਟੀ ਆ ਉਹਦੇ ਵਿੱਚ ਉਹਨਾਂ ਨੇ ਤੁਹਾਡੀ ਜਿਹੜੀ ਆਕੂਪੇਸ਼ਨ ਆ ਉਹ ਵੀ ਆ ਰਹੀ ਆ, ਕਿਉਂਕਿ ਉਹ ਤੁਹਾਡੀ ਆਕੂਪੇਸ਼ਨ ਹੈਲਥ ਦੇ ਅੰਡਰ ਕਵਰ ਹੋ ਜਾਂਦੀ ਆ, ਫਿਰ ਮੈਡੀਕਲ ਰਿਸਰਚ ਆ, ਲਾਈਫ ਸਾਇੰਸਿਸ ਆ, ਡਿਜੀਟਲ ਵੀ ਆ ਗਿਆ, ਐਗਰੀ ਫੂਡ, ਐਡਵਾਂਸ ਮੈਨੂਫੈਕਚਰਿੰਗ। ਸੋ ਇਹ ਇਹਨਾਂ ਨੇ ਕੁਛ ਸਪੈਸੀਫਿਕ ਲਿਸਟ ਨਹੀਂ ਦੱਸੀ, ਬਟ ਮੋਟੀ ਮੋਟੀ ਇੰਡਸਟਰੀ ਕੈਟਾਗਰੀ ਦੱਸਦੀਆਂ ਕਿ ਜਿਹਨਾਂ ਨੂੰ ਉਹ ਪ੍ਰਾਇਓਰਟੀ ਦਊਗੇ 491 ਤੇ 190 ਲਈ। ਤੁਹਾਨੂੰ 6 ਮਹੀਨੇ ਹੋ ਚੁੱਕੇ ਆ, ਤੁਹਾਡੇ ਪੁਆਇੰਟਸ ਵੀ ਅੱਛੇ ਹੈਗੇ ਆ ਸਿਮਰਨ ਜੀ, ਤਾਂ ਤੁਸੀਂ ਜਦੋਂ ਵੀ ROI ਦਾ ਰਾਊਂਡ ਓਪਨ ਹੁੰਦਾ ਤਾਂ ਤੁਸੀਂ ਹਾਈ ਹੋਪਸ ਰੱਖ ਸਕਦੇ ਹੋ ਕਿ ਤੁਹਾਨੂੰ ਜਿਹੜੀ ਇਨਵੀਟੇਸ਼ਨ ਆਉਣ ਦੇ ਚਾਂਸਿਸ ਕਾਫੀ ਹਾਈ ਹੋ ਸਕਦੇ ਆ। ਨਾਲੇ ਨਾਲ ਜਿਹੜੀ ਵਿਕਟੋਰੀਆ ਨੇ ਇੱਕ ਅਪਡੇਟ ਇਹ ਦਿੱਤੀ ਹੈ ਕਿ ਇਸ ਵਾਰ ਉਹ ਜਿਹੜਾ ਮਿਨੀਮਮ ਕੋਈ ਵੀ ਉਹਨਾਂ ਨੇ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਨਹੀਂ ਰੱਖੀ ਆ। ਸੋ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਨਹੀਂ ਰੱਖਣ ਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਅਗਰ ਵਰਕ ਕਰ ਰਹੇ ਤਾਂ ਸਾਨੂੰ ਕੋਈ ਐਡਵਾਂਟੇਜ ਨਹੀਂ ਹੋਊਗੀ। ਡੈਫੀਨੇਟਲੀ ਐਡਵਾਂਟੇਜ ਹੋਊਗੀ ਕਿਉਂਕਿ ਜਦੋਂ ਵੀ ਨੰਬਰ ਆਫ ਐਪਲੀਕੈਂਟਸ ਜ਼ਿਆਦਾ ਹੁੰਦੇ ਆ, ਠੀਕ ਹੈ, ਤੇ ਕਿਉਂਕਿ ਸਪਲਾਈ ਲਿਮਿਟਡ ਆ ਇਸ ਸਾਲ ਵੀ, ਜਿਹੜੇ ਨੰਬਰਸ ਆ ਉਹ ਲਿਮਿਟਡ ਹੈਗੇ ਆ ਸਟੇਟਸ ਦੇ ਕੋਲੋਂ, ਕਿਉਂਕਿ ਸਕਿਲਡ ਮਾਈਗ੍ਰੇਸ਼ਨ ਦੇ ਨੰਬਰਾਂ ਦੇ ਵਿੱਚ ਵਾਧਾ ਨਹੀਂ ਕੀਤਾ ਗਿਆ ਡਿਪਾਰਟਮੈਂਟ ਵੱਲੋਂ। ਸੋ ਤੁਸੀਂ ਕਿਉਂਕਿ ਤੁਹਾਨੂੰ ਵਰਕ ਐਕਸਪੀਰੀਅੰਸ ਐਕਸਟਰਾ ਹੁੰਦੀ ਉਹ ਬਾਕੀ ਐਪਲੀਕੈਂਟਸ ਨੂੰ ਐਡਵਾਂਟੇਜ ਮਿਲੂਗੀ, ਤੇ ਮੋਸਟ ਲਾਈਕਲੀ ਹੋਪਫੁਲ ਕਿ ਤੁਹਾਨੂੰ ਜਿਹੜੀ ਇਨਵੀਟੇਸ਼ਨ ਆ ਉਹ ਵਿਕਟੋਰੀਆ ਸਟੇਟ ਤੋਂ ਆਉਣੀ ਚਾਹੀਦੀ।
ਜੀ ਜੀ। ਅੱਗੇ ਬਲਵਿੰਦਰ ਸਿੰਘ ਵੀ ਬਣੇ ਹੋਏ ਨੇ ਸਾਡੇ ਨਾਲ, ਬਲਵਿੰਦਰ ਸਿੰਘ ਵੀ ਫੇਸਬੁੱਕ ਦੇ ਜ਼ਰੀਏ ਹੀ ਸਾਡੇ ਨਾਲ ਜੁੜੇ ਹੋਏ ਆ, ਔਰ ਇਹ ਪੁੱਛ ਰਹੇ ਨੇ ਵੈਸਟਰਨ ਆਸਟ੍ਰੇਲੀਆ ਦੇ ਬਾਰੇ। ਕਹਿੰਦੇ, ਹਾਈ ਵਟ ਅਬਾਊਟ, ਹਾਊ ਅਬਾਊਟ ਵੈਸਟਰਨ ਆਸਟ੍ਰੇਲੀਆ ਪਲੀਜ਼?
ਦੇਖੋ ਬਲਵਿੰਦਰ ਜੀ, ਇਸ ਟਾਈਮ ਮੇਰੀ ਨੌਲੇਜ ਨਹੀਂ ਆ ਕਿ ਕੋਈ ਅਪਡੇਟਸ ਹੈਗੀ ਵੈਸਟਰਨ ਆਸਟ੍ਰੇਲੀਆ ਦੀ ਆਈ ਆ, ਸੋ ਇਸ ਵੇਲੇ ਮੇਰੇ ਲਈ ਕਹਿਣਾ ਮੁਸ਼ਕਿਲ ਹੋਊਗਾ, ਮੈਂ ਫਿਰ ਵੀ ਪ੍ਰੋਗਰਾਮ ਦੇ ਦੌਰਾਨ ਇੱਕ ਵਾਰੀ ਆਪਣਾ ਅਪਡੇਟ ਚੈੱਕ ਕਰ ਲੈਣਾ, ਅਗਰ ਆਈ ਹੋਈ ਤਾਂ ਮੈਂ ਪ੍ਰੋਗਰਾਮ ਦੇ ਵਿੱਚ ਹੀ ਸ਼ੇਅਰ ਕਰ ਦੂੰ, ਅਗਰ ਨਹੀਂ ਆਈ ਹੋਈ ਤਾਂ ਪਲੀਜ਼ ਤੁਸੀਂ ਜਿਹੜਾ ਕਿ ਸਾਡੇ ਫੇਸਬੁੱਕ ਪੇਜ ਤੇ ਜਾਂ ਤੁਸੀਂ ਰੇਡੀਓ ਤਾਂ ਸੁਣਦੇ ਹੋ ਉੱਥੇ ਇੱਕ ਵਾਰ ਆਪਣੀ ਜਿਹੜਾ ਆ ਧਿਆਨ ਜ਼ਰੂਰ ਦਿੰਦੇ ਰਹੀਓ, ਸੋ ਦੈਟ ਅਗਰ ਜਿੱਦਾਂ ਵੀ ਆਈ ਆ ਉਹ ਆਪਣੇ ਜਿਹੜੇ ਆਪਾਂ ਅਪਡੇਟ ਜਿਹੜੀ ਉਹ ਸ਼ੇਅਰ ਜ਼ਰੂਰ ਕਰਾਂਗੇ
ਜੀ। ਇਸ ਤੋਂ ਬਾਅਦ ਦੀਪ ਦੀਪ ਆਈ ਡੀ ਤੋਂ ਵੀ ਸਾਡੇ ਨਾਲ ਇੱਕ ਸੱਜਣ ਜੁੜੇ ਨੇ, ਉਹ ਵੀ ਫੇਸਬੁੱਕ ਦੇ ਜ਼ਰੀਏ ਜੁੜੇ ਹੋਏ ਆ ਔਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ। ਸਤਿ ਸ੍ਰੀ ਅਕਾਲ ਦੀਪ ਜੀ, ਤੇ ਇਹਨਾਂ ਦਾ ਸਵਾਲ ਹੈ, ਕਹਿੰਦੇ ਆਈ ਐਮ ਲਿਵਿੰਗ ਐਂਡ ਵਰਕਿੰਗ ਇਨ ਰੀਜਨਲ ਕੁਇਨਜ਼ਲੈਂਡ ਫਰੋਮ 6 ਈਅਰਸ ਐਂਡ ਵਰਕਿੰਗ ਇਨ ਮਾਈ ਫੀਲਡ ਫਰੋਮ ਲਾਸਟ 2 ਈਅਰਸ, ਇਜ਼ ਦੇਰ ਐਨੀ ਚਾਂਸ ਫਾਰ ਮੀ ਆਕੂਪੇਸ਼ਨ ਇਹਨਾਂ ਦਾ ਹੈਗਾ ਜੀ ਮੋਟਰ ਮਕੈਨਿਕ, ਤੇ ਪੋਜ਼ਿਟਿਵ ਸਕਿੱਲ ਅਸੈਸਮੈਂਟ ਵੀ ਹੈ ਇਹਨਾਂ ਦੀ ਜੀ।
ਪੋਜ਼ਿਟਿਵ ਸਕਿੱਲ ਅਸੈਸਮੈਂਟ ਆਲਰੇਡੀ ਹੈਗੀ ਆ। ਦੇਖੋ ਜਨਰਲੀ ਕੀ ਆ ਕਿ ਅਗਰ ਆਪਾਂ ਸਕਿੱਲ ਅਸੈਸਮੈਂਟ ਦੀ ਗੱਲ ਕਰੀਏ, ਅਗਰ ਤੁਹਾਡੇ ਕੋਲ ਆਲਰੇਡੀ ਹੈ ਤਾਂ ਠੀਕ ਹੈ, ਅਗਰ ਆਪਾਂ ਕਰਾਣੀ ਆ ਹਲੇ ਤਾਂ 2 ਸਾਲ ਅਗਰ ਜੋਬ ਰੈਡੀ ਕਰੀ ਤਾਂ 1 ਸਾਲ ਚ ਆਪਾਂ ਲੈ ਲਈ ਵੀ ਸਕਿੱਲ ਅਸੈਸਮੈਂਟ, ਅਗਰ ਨਾ ਹੋਵੇ ਤਾਂ ਸਾਨੂੰ 3 ਸਾਲ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਕਰਨਾ ਪੈਂਦਾ। ਭਾਈ ਕੁਇਨਜ਼ਲੈਂਡ ਦੀ ਮੈਂ ਜਿੱਦਾਂ ਦੱਸਿਆ ਹਲੇ ਐਸ ਸੱਚ ਕੋਈ ਅਪਡੇਟ ਨਹੀਂ ਹੈਗੀ ਕਿ ਕੀ ਰਿਕੁਆਇਰਮੈਂਟ ਹੈਗੀ ਉਹਨਾਂ ਦੀਆਂ, ਜਦੋਂ ਇੱਕ ਵਾਰੀ ਕੁਇਨਜ਼ਲੈਂਡ ਜਿਹੜੀ ਆਪਣੀ ਅਪਡੇਟ ਭੇਜ ਦਊਗੇ, ਜਿਹੜਾ ਉਹਨਾਂ ਨੇ ਕਿਹਾ ਹੈ ਕਿ ਟੂਅਰਡਸ ਐਂਡ ਆਫ ਜੁਲਾਈ ਦੱਸੂਗੇ, ਤਾਂ ਉਹਦੇ ਵਿੱਚ ਜਾ ਕੇ ਹੀ ਪਤਾ ਲੱਗੂਗਾ ਕਿ ਕਿਹੜੀ ਕਿਹੜੀ ਆਕੂਪੇਸ਼ਨ ਹੈਗੀਆਂ ਆ, ਤੇ ਅਗਰ ਤੁਹਾਡੀ ਆਕੂਪੇਸ਼ਨ ਉਸ ਲਿਸਟ ਵਿੱਚ ਆਉਂਦੀ ਪਈ ਆ ਤਾਂ ਉਸ ਪਰਟੀਕੁਲਰ ਆਕੂਪੇਸ਼ਨ ਦੀ ਕੀ ਰਿਕੁਆਇਰਮੈਂਟ ਹੈਗੀ ਆ ਆਪਾਂ ਨੂੰ ਸਟੇਟ ਨੋਮੀਨੇਸ਼ਨ ਲੈਣ ਲਈ। ਸੋ ਥੋੜਾ ਜਿਹਾ ਟੂਅਰਡਸ ਐਂਡ ਆਫ ਜੁਲਾਈ ਥੋੜਾ ਧਿਆਨ ਰੱਖਿਓ ਕੀ ਅਪਡੇਟ ਸਕਦੇ
ਜੀ। ਜੋਤੀ ਸਿੰਘ ਦੁਬਾਰਾ ਬਣੇ ਨੇ, ਜੋਤੀ ਸਿੰਘ ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੋਤੀ ਜੀ, ਇਹਨਾਂ ਦਾ ਸਵਾਲ ਜਿਹੜਾ ਹੁਣ ਸਾਡੇ ਨਾਲ ਸਾਂਝਾ ਕਰ ਰਹੇ ਨੇ, ਇਹਨਾਂ ਦਾ ਸਵਾਲ ਹੈ, ਕਹਿੰਦੇ ਸਰ ਆਈ ਹੈਵ ਕੁਐਸਚਨ ਰਿਗਾਰਡਿੰਗ 491 EOI ਇਨ ਕੁਇਨਜ਼ਲੈਂਡ। ਆਈ ਸਬਮਿਟਡ ਮਾਈ EOI ਇਨ ਅਪ੍ਰੈਲ ਬਟ ਹੈਵਨਟ ਹਰਡ ਐਨੀਥਿੰਗ ਯੈਟ, ਸੋ ਇਫ ਸਟੇਟ ਓਪਨਸ ਅਗੇਨ ਡੂ ਆਈ ਨੀਡ ਟੂ ਸਬਮਿਟ ਅਗੇਨ ਔਰ ਆਈ ਵਿਲ ਬੀ ਕੰਸੀਡਰਡ ਫਾਰ ਮਾਈ ਪ੍ਰੀਵੀਅਸ ਐਪਲੀਕੇਸ਼ਨ। ਥੈਂਕਸ ਕਹਿ ਰਹੇ ਨੇ ਜੀ।
ਦੇਖੋ ਇਹਦੇ ਵਿੱਚ ਜੋਤੀ ਜੀ ਕੀ ਹੁੰਦਾ, ਹਰ ਸਟੇਟ ਨਾ ਡਿਫਰੈਂਟ ਤਰੀਕੇ ਨਾਲ ਕੰਮ ਕਰਦੀ ਹੈ, ਠੀਕ ਹੈ, ਡਿਪਾਰਟਮੈਂਟ ਡਿਫਰੈਂਟ ਤਰੀਕੇ ਨਾਲ ਕੰਮ ਕਰਦਾ। ਜਦੋਂ ਆਪਾਂ ਡਿਪਾਰਟਮੈਂਟ ਦੀ ਗੱਲ ਕਰੀਦੀ ਆ, ਐਵਰੀ ਈਅਰ ਸਾਨੂੰ ਜਦੋਂ ਵੀ ਨਵੇਂ ਨੰਬਰ ਆਉਂਦੇ ਆ ਨਵਾਂ ਫਾਈਨੈਂਸ਼ੀਅਲ ਈਅਰ ਆਉਂਦਾ, ਉਹਦੇ ਵਿੱਚ EOI ਚੇਂਜ ਕਰਨ ਦੀ ਲੋੜ ਨਹੀਂ ਹੁੰਦੀ ਹੈ, ਜੋ ਕਿ ਜਨਰਲੀ ਹੋਣੀ ਵੀ ਨਹੀਂ ਚਾਹੀਦੀ ਆ। ਬਟ ਕੁਛ ਇੱਕ ਸਟੇਟ ਕੀ ਕਰਦੀ ਹੈ, ਤਾਂ ਲਾਸਟ ਈਅਰ ਵਿਕਟੋਰੀਆ ਨੇ ਵੀ ਇਹੀ ਕੀਤਾ ਸੀਗਾ ਕਿ ਉਹ ਜਦੋਂ ਆਪਣੀ ਸਟੇਟ ਨੋਮੀਨੇਸ਼ਨ ਓਪਨ ਕਰਦੇ ਆ ਤਾਂ ਉਹ ਕਹਿੰਦੇ ਆਪਾਂ ਇਹ ਐਕਸਪੈਕਟ ਕਰਦੇ ਕਿ ਜੋ ਤੁਸੀਂ ਸਾਡੀ ਸਾਡੀ ਸਟੇਟ ਦੀ ਜਦੋਂ ਵੀ ਤੁਸੀਂ EOI ਪਾਣੀ ਹੈ ਜਾਂ ROI ਪਾਣੀ ਹੈ ਜਾਂ ਜੋ ਵੀ ਉਹਨਾਂ ਨੇ ਆਪਣਾ ਮੈਟ੍ਰਿਕਸ ਬਣਾਇਆ, ਤਾਂ ਕਈ ਵਾਰੀ ਆਪਣੀ ਅਡੀਸ਼ਨਲ ਰਿਕੁਆਇਰਮੈਂਟ ਲਾ ਦਿੰਦੇ ਆ ਕਿ ਜਾਂ ਤਾਂ ਤੁਹਾਡੀ EOI ਨਵੀਂ ਹੋਣੀ ਵੀ ਜਾਂ ਅਗਰ ਤੁਹਾਡੀ ਪੁਰਾਣੀ ਹੈ ਕੋਈ ਫਰਕ ਨਹੀਂ ਪੈਂਦਾ, ਉਹਨੂੰ ਅਪਡੇਟ ਕਰ ਦਿਓ। ਸੋ ਦੈਟ ਅਪਡੇਸ਼ਨ ਡੇਟ ਜਿਹੜੀ ਆ ਉਹ ਇਸ ਚ ਆ ਜਾਵੇ। ਉਹਦਾ ਰੀਜ਼ਨ ਇਹ ਹੁੰਦਾ ਸਟੇਟ ਇਸ ਕਰਕੇ ਕਰਦੀ ਹੈ ਤਾਂ ਕਿ ਇਹ ਤਾਂ ਹੋਵੇ ਕਿ ਤੁਸੀਂ ਪੁਰਾਣੀ ਆਪਣੀ EOI ਪਾਈ ਹੋਵੇ ਤੇ ਉਹਦੇ ਵਿੱਚ ਕੁਝ ਡਿਟੇਲਸ ਚੇਂਜ ਕਰਨ ਵਾਲੀਆਂ ਹੋਣ, ਜਿਹਦੇ ਵਿੱਚ ਇਹ ਵੀ ਹੋ ਸਕਦਾ ਕਿ ਤੁਹਾਡੀ ਸਕਿੱਲ ਅਸੈਸਮੈਂਟ ਜਿਹੜੀ ਆ ਉਹ ਐਕਸਪਾਇਰ ਨਾ ਹੋ ਗਈ ਹੋਵੇ, ਤੁਹਾਡਾ ਇੰਗਲਿਸ਼ ਲੈਂਗੁਏਜ ਐਕਸਪਾਇਰ ਨਾ ਹੋ ਗਈ ਹੋਵੇ ਜਾਂ ਤੁਹਾਡਾ ਵਰਕ ਐਕਸਪੀਰੀਅੰਸ ਜਿਹੜਾ ਤੁਸੀਂ ਉਹ ਚ ਲਿਖਿਆ ਸੀਗਾ ਕਿ ਉਹਦੇ ਵਿੱਚ ਕੁਝ ਚੇਂਜਿਸ ਆਈਆਂ ਉਹ ਤੁਸੀਂ ਅਪਡੇਟ ਕੀਤੀਆਂ ਕਿ ਨਹੀਂ ਕੀਤੀਆਂ। ਸੋ ਜਨਰਲੀ ਪੁਰਾਣੀ ਜਿਹੜੀ ਐਕਸਪ੍ਰੈਸ਼ਨ ਆਫ ਇੰਟਰਸਟ ਚੱਲ ਜਾਂਦਾ ਐਜ਼ ਲੌਂਗ ਐਜ਼ ਉਹ ਐਕਸਪਾਇਰ ਨਾ ਹੋਇਆ ਹੋਵੇ। ਬਟ ਅਗਰ ਸਟੇਟ ਜਿਹੜੀ ਆ ਮੰਨ ਲਓ ਕੁਇਨਜ਼ਲੈਂਡ, ਅਗਰ ਐਟ ਦ ਐਂਡ ਆਫ ਜੁਲਾਈ ਨਵੀਂ ਅਪਡੇਟ ਆਏ, ਕਹਿੰਦੇ ਕਿ ਜਿਹੜੀ ਤੁਹਾਡੀ EOI ਹੈਗੀ ਆ ਉਹ ਤੁਹਾਡੀ ਜਾਂ ਤਾਂ ਤੁਸੀਂ ਇਸ ਪੀਰੀਅਡ ਚ ਪਾਓ, ਇਸ ਡੇਟ ਤੋਂ ਬਾਅਦ ਪਾਓ, ਜਾਂ ਉਹਨੂੰ ਤੁਸੀਂ ਅਪਡੇਟ ਕਰੋ, ਤਾਂ ਅਗਰ ਏਦਾਂ ਦੀ ਕੋਈ ਚੀਜ਼ ਆਉਂਦੀ ਹੈ ਤਾਂ ਤੁਹਾਨੂੰ ਉਹ ਕਰਨੀ ਪਊਗੀ, ਅਦਰਵਾਈਜ਼ ਮੈਨੂੰ ਲੱਗਦਾ ਨਹੀਂ ਕਿ ਨਵੀਂ EOI ਦੀ ਵੈਸੇ ਜਨਰਲੀ ਲੋੜ ਹੋਣੀ ਚਾਹੀਦੀ ਹੈ
ਜੀ। ਤੇ ਇਸ ਤੋਂ ਬਾਅਦ ਟੈਲੀਗ੍ਰਾਮ ਦੇ ਜ਼ਰੀਏ ਵੀ ਕੁਝ ਦੋਸਤ ਜੁੜ ਰਹੇ ਨੇ ਇਸ ਵੇਲੇ ਸਾਡੇ ਨਾਲ, ਗਰਵਿਤ ਸੈਣੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਇਹਨਾਂ ਦਾ ਸਵਾਲ ਹੈ, ਕਹਿੰਦੇ ਆਈ ਐਮ ਲਿਵਿੰਗ ਐਂਡ ਵਰਕਿੰਗ ਇਨ ਰੀਜਨਲ ਕੁਇਨਜ਼ਲੈਂਡ ਫਰੋਮ 6 ਈਅਰਸ ਐਂਡ ਵਰਕਿੰਗ ਇਨ ਮਾਈ ਫੀਲਡ ਫਰੋਮ ਲਾਸਟ 2 ਈਅਰਸ, ਇਜ਼ ਦੇਰ ਐਨੀ ਚਾਂਸ ਫਾਰ ਮੀ। ਮੈਨੂੰ ਲੱਗਦਾ ਇਹੀ ਸਵਾਲ ਜਿਹੜਾ ਆ ਸਾਨੂੰ ਫੇਸਬੁੱਕ ਤੇ ਵੀ ਆ ਚੁੱਕਿਆ ਔਰ ਸਵਾਲ ਦਾ ਜਵਾਬ ਜਿਹੜਾ ਉਹ ਵੀ ਤੁਸੀਂ ਦੇ ਚੁੱਕੇ ਹੋ। ਮੋਟਰ ਮਕੈਨਿਕ ਦੇ ਬਾਰੇ ਹੀ ਇਹਨਾਂ ਨੇ ਪੁੱਛਣਾ ਚਾਹਿਆ ਔਰ ਪੋਜ਼ਿਟਿਵ ਸਕਿੱਲ ਅਸੈਸਮੈਂਟ ਦੀ ਗੱਲ ਇਸ ਸਵਾਲ ਚ ਹੋਈ ਹੈ। ਸੋ ਮੈਨੂੰ ਲੱਗਦਾ ਸੇਮ ਹੀ ਸੱਜਣ ਨੇ ਜਿਨ੍ਹਾਂ ਦਾ ਸਵਾਲ ਅਸੀਂ ਫੇਸਬੁੱਕ ਤੇ ਲੈ ਚੁੱਕੇ ਹਾਂ, ਤੇ ਇਸ ਤੋਂ ਬਾਅਦ ਟੈਲੀਗ੍ਰਾਮ ਦੇ ਜ਼ਰੀਏ ਹੀ ਅਗਲੀ ਜਿਹੜੀ ਸਾਂਝ ਸਾਡੇ ਨਾਲ ਬਣਾਈ ਹੋਈ ਹੈ ਗਗਨ ਸਿੰਘ ਹੋਰਾਂ ਨੇ ਬਣਾਈ ਹੈ। ਗਗਨ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਗਗਨ ਜੀ। ਇਹ ਪੁੱਛ ਰਹੇ ਨੇ, ਕਹਿੰਦੇ ਐਨਰੋਲਡ ਨਰਸ ਰੀਜਨਲ ਵਿਕਟੋਰੀਆ, 6 months ਐਕਸਪੀਰੀਅੰਸ ਹੈ, 8 each ਹੈਗੇ ਇਹਨਾਂ ਦੇ ਜਿਹੜੇ ਪੁਆਇੰਟ, ਐਂਡ ਪੁੱਛ ਰਹੇ ਨੇ ਕੁਝ ਬਣ ਸਕਦਾ ਜੀ ਕਹਿੰਦੇ।
हाँ जी डेफिनेटली जी इनरोल नर्स नूं लैके हमेशा ही एक चिंता का विषय रहिंदा है सारिआं नूं क्योंकि रेगुलर जो रजिस्टर नर्सिज होंदी है उन्हां नूं प्रायोरिटी मिलती है हर जगह चाहे विक्टोरिया की गल करिए बाकी स्टेटा की गल करिए बट इनरोल नर्स नूं की ओ बिल्कुल ये कि वो राइट ऑफ ही करता जाए कि स्टेट नॉमीनेशन नहीं मिलेंगे नहीं ये कहना गलत होगा रीजन बीइंग कि इनरोल नर्स भी उन्ना ही रोल प्ले किया उन्होंने जिहड़ा कि कोविड की लड़ाई दे विच जिन्ना कि रजिस्टर नर्स ने प्ले किया सो एट द मोमेंट अगर आप देखिए पहला मैं गल की जो विक्टोरिया ने इस साल की अपनी कटिया की प्रायोरिटी दी जाऊगी उन्होंने हेल्थ की प्रायोरिटी दी हुई है जी जो कि एक्सपैक्टेड भी सेगा सो आने वाले समय दे विच इनरोल नर्सिज अगर आप इत्थे रीजनल एरिया दे विच काम कर रहे हैं चाहे उन्होंने कहा है स्टेट ने कि वर्क एक्सपीरियंस की रिक्वायरमेंट आप नहीं रखी है बट जिहड़े भी एप्लीकेंट्स जगे रीजनल एरिया दे विच काम कर रहे हैं पिछले कुछ समय तो चाहे वह इनरोल नर्सिज आ चाहे रजिस्टर नर्सिज आ उन्होंने डेफिनेटली प्रायोरिटी जी स्टेट नॉमीनेशन की मिलेगी और जिन्ना अपना एक्सपीरियंस वाधा आते जिन्ना अगर अपने आयल्स या पीटी दे विचों बैंड जिहड़े आ हाई हैगे आ सो मींस मेरा कहना है कि जिन्हें अपने पॉइंट्स हाई है और जो स्पेशली वर्क एक्सपीरियंस नूं लैके नाल ही नाल इंग्लिश लैंग्वेज नूं लैके अगर अपने पॉइंट्स ज्यादा होंदे आ तां स्टेट जिहड़ी आ ओह डेफिनेटली जिहड़ी आ ओह प्रायोरिटी अपन एप्लीकेंट नूं ओह दिंदे आ सो तुसीं अपनी होप जिहड़ी आ ओह रख सकदे हो कि आने वाले समय दे विच तुहानूं विक्टोरिया स्टेट दा नॉमीनेशन जिहड़ी आ ओह मिल सकदी आ जी
जी बिल्कुल बैंड भी जड़े इन्होंने एट इच कहे है सो उम्मीद जड़ी बनाई रखो जी ते अगे संदीप कौर साडे नाल फेसबुक दे जरिए जुड़े हुए ने संदीप कौर सत श्री अकाल बुला रहे ने पहला सत श्री अकाल संदीप जी संदीप पुछ रहे ने कहंदे पाजी आई वांट टू टेल यू आई वाज अप्लाइड टू टाइम्स ऑफशोर स्किल असैसमेंट बट बोथ टाइम्स आई गॉट नेगेटिव आउटकम माई ऑक्यूपेशन इज फिटनेस सेंटर मैनेजर एंड आई डिड डिप्लोमा ऑफ मैनेजमेंट इना ने अगे जो पुछना चाहिए ओ भी मैं सांझा कर दवा ते इना ने कहा कहंदे पाजी आई हैड 7 ईयर्स एक्सपीरियंस एज अ जिम मैनेजर इन इंडिया आई गॉट नेगेटिव आउटकम बेसिस ऑफ माई ओनर वेरीफिकेशन कॉल एंड माई ड्यूटीज डिड नॉट मैचिंग ते एनजेस्को जो इना दी कैटेगरी है शायद सर इज इट पॉसिबल इफ आई अप्लाई अगेन
इंप्लॉयमेंट वेरिफिकेशन प्रॉपर नहीं हुई थोड़े चांसेस घट जाते रीजन कि जो भी आप स्किल असैसमेंट की गल करते हैं ऑस्ट्रेलियन असैसमेंट बॉडी तो या किसी भी कंट्री की हो स्किल असैसमेंट दो चीजा ही देखी जा जनरली एक पढ़ाई वर्क एक्सपीरियंस बट कुछ कुछ स्किल असैसमेंट बॉडीज होंगे या बहुत घट होंगे जिड़िया इंग्लिश लैंग्वेज भी मांगदी ठीक है बट कैटेगरी ऑक्यूपेशन हुआ कि जिद सिर्फ पढ़ाई से वर्क एक्सपीरियंस देखा जाता हूँ आ दो चीजा अगर एक चीज के गड़बड़ होंगी है तो उनका की हों कि जो चांसिज ऑफ पॉजिटिव रिजल्ट आने बहुत घट जाते घट की जाते मैं यही कहूंगा कि पॉसिबल ही नहीं है ना क्योंकि स्किल असैसमेंट की तुसी किसी तुहानू कोई स्किल आंदा हुण उह स्किल किदां आंदा उह स्किल असैसमेंट बॉडी कहिंदी है एक पढ़ाई जरूरी है ते नाल नाल तुहानू तुहाडी जनरल ऑक्यूपेशन दा तुहाडे कोल एक साल दा फुल टाइम एक्सपीरियंस होना चाहिए अगर जनरल नहीं है ट्रेड ऑक्यूपेशन है तो उच्च आपां एक्सपैक्ट कर रहे हां तुहाडे कोल तीन साल दा फुल टाइम वर्क एक्सपीरियंस होना चाहिए सो हुण आपां कोल पढ़ाई हैगी रेलेवेंट बट साडा वर्क एक्सपीरियंस जिहड़ा आ अगर उहदे उत्ते क्वेश्चन आंदा आ जी ड्यूटीज अपनी होनी चाहिए एनसको की जिदा गल की अगर मैच नहीं होंगी अगर लिख के दिता है बट चलो डिपार्टमेंट वेरीफिकेशन करता है स्किल असैसमेंट आला तो ओनर जो वेरीफाई ना करवा पाए उस चीजा तो उसके फिर नैगेटिव आउटकम होने के चांसिज तो फिर हो ही जाते हैं बाकी ए चीज जरूर कर सकते हो कि जो रीजन जो अपनी इंप्लॉयमेंट लैटर दिता से जो उन्होंने रिफ्यूजल लैटर दिखती दोनों बार उन्होंने एक बार डिटेल स्टडी करो कि कितने जी कमी रह गई है ठीक है वह कमी जो अपने इंपलॉयर ने जिन्हें भी इंटरव्यू दी है उन्होंने भी बैठ के डिस्कस कर सकते हो कि जिदा की चीज से कि उन्होंने को एक्चुअल ड्यूटीज नहीं करते पे करके दस पर करते पे उन्होंने समझा नहीं आया ਅਗਰ ਏਦਾਂ ਦੀ ਚੀਜ਼ ਹੈ ਤਾਂ ਫਿਰ ਆਪਣੀ ਦੁਆਰਾ ਤੋਂ ਜਦੋਂ ਐਪਲੀਕੇਸ਼ਨ ਲਾਓ ਉਹ ਚੀਜ਼ਾਂ ਨੂੰ ਪੂਰੀ ਤਰ੍ਹਾਂ ਐਡਰੈਸ ਕਰੋ, ਉਹ ਚ ਦੱਸੋ ਉਹਨਾਂ ਨੂੰ ਪਹਿਲਾਂ ਲਿਖ ਕੇ ਦੱਸੋ ਕਿ ਮੈਂ ਦੋ ਵਾਰੀ ਕੀਤਾ ਸੀ, ਦੋਨੋਂ ਵਾਰ ਉਸ ਚੀਜ਼ ਤੇ ਪਹਿਲੀ ਵਾਰ ਆਹ ਰੀਜ਼ਨ ਸੀ ਰਿਫਿਊਜ਼ਲ ਦੇ, ਦੂਜੀ ਵਾਰ ਆਹ ਚੀਜ਼ ਜਿਹੜੇ ਤੁਸੀਂ ਜਿਹੜੇ ਆ ਉਹ ਰੀਜ਼ਨ ਦਿੱਤੇ ਆ ਰਿਫਿਊਜ਼ਲ ਦੇ, ਪਰ ਉਹਨੂੰ ਕਾਊਂਟਰ ਕਰਨ ਲਈ ਉਹਦੇ ਪੂਰੀ ਡਿਟੇਲ ਵਿੱਚ ਸਮਝਾਓ ਉਸ ਇੱਕ ਕਵਰਿੰਗ ਲੈਟਰ ਵਿੱਚ ਜਿਹੜੀ ਆਪਣੀ ਸਬਮਿਸ਼ਨ ਲਿਖੋ, ਔਰ ਉਹ ਤੁਹਾਡਾ ਜਿਹੜਾ ਉਹਨਾਂ ਦਾ ਜਿਹੜੇ ਵੈਰੀਫਿਕੇਸ਼ਨ ਕਰਾਣੀ ਹੈ ਉਹਨੂੰ ਵੀ ਪਤਾ ਹੋਵੇ ਕਿ ਰੀਜ਼ਨ ਆਫ ਰਿਫਿਊਜ਼ਲ ਕੀ ਸੀ ਤੇ ਤੁਸੀਂ ਉਹਨੂੰ ਕਾਊਂਟਰ ਕਿੱਦਾਂ ਕੀਤਾ ਹੈ, ਤਾਂ ਕਿ ਅਗਰ ਨੈਕਸਟ ਟਾਈਮ ਜਦੋਂ ਵੀ ਇੰਟਰਵਿਊ ਆਉਂਦੀ ਹੈ ਜਾਂ ਵੈਰੀਫਿਕੇਸ਼ਨ ਆਉਂਦੀ ਹੈ ਤਾਂ ਐਟਲੀਸਟ ਉਹ ਪੂਰੀ ਡਿਟੇਲ ਦੇ ਵਿੱਚ ਡਿਪਾਰਟਮੈਂਟ ਨੂੰ ਸਮਝਾ ਸਕਣ।
ਜੀ ਬਿਲਕੁਲ, ਤੇ ਇਸ ਤੋਂ ਬਾਅਦ ਅੱਗੇ ਜੀ ਮਨਦੀਪ ਸਤਨਾਮ ਬਾਸੀ ਇਹਨਾਂ ਦੀ ਆਈ ਡੀ ਤੋਂ ਸਾਨੂੰ ਅਗਲਾ ਸਵਾਲ ਜਿਹੜਾ ਪਹੁੰਚਿਆ ਫੇਸਬੁੱਕ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ ਇਹ, ਤੇ ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਹਾਏ ਸਰ, ਇਫ ਸਮਵਨ ਵਰਕਸ ਇਨ ਹਾਸਪਿਟਲ ਐਜ਼ ਕੁੱਕ ਦੈਨ ਕੈਨ ਅਪਲਾਈ 491 ਇਨ ਵਿਕਟੋਰੀਆ ਐਜ਼ ਦੇ ਸੈਡ ਅਬਾਊਟ ਟਾਰਗੇਟ ਸੈਕਟਰ।
ਬਹੁਤ ਅੱਛਾ ਕੁਐਸਚਨ ਹੈ ਮਨਦੀਪ ਜੀ, ਬਹੁਤ ਵਧੀਆ ਕੁਐਸਚਨ ਤੁਸੀਂ ਪੁੱਛਿਆ ਹੈ। ਇਹ ਚੀਜ਼ ਮੈਂ ਪ੍ਰੋਗਰਾਮ ਚ ਕਲੈਰੀਫਾਈ ਕਰਨੀ ਵੀ ਸੀ ਅੱਜ ਇਹ। ਦੇਖੋ ਜਿਹੜਾ ਵਿਕਟੋਰੀਆ ਸਟੇਟ ਨੇ ਅੱਜ ਜਿਹੜੀ ਆਪਣੀ ਰਿਕੁਆਇਰਮੈਂਟ ਦੱਸੀਆਂ ਉਹਦੇ ਵਿੱਚ ਉਹਨਾਂ ਨੇ ਸਪੈਸੀਫਿਕਲੀ ਇਹ ਚੀਜ਼ ਕਹੀ ਆ ਕਿ ਆਪਾਂ ਲਿਸਟ ਨਹੀਂ ਦੇ ਰਹੇ ਕੋਈ ਵੀ, ਆਹ ਮੋਟੇ ਮੋਟੇ ਸੈਕਟਰ ਆ ਇਹਦੇ ਵਿੱਚ ਅਗਰ ਤੁਸੀਂ ਕੰਮ ਕਰਦੇ ਪਏ ਆ ਤਾਂ ਆਪਾਂ ਤੁਹਾਨੂੰ ਪ੍ਰਾਇਓਰਟੀ ਦੇਵਾਂਗੇ। ਠੀਕ ਹੈ, ਇਗਜ਼ਾਮਪਲ ਇਹ ਆ ਕਿ ਉਹਨਾਂ ਨੇ ਕਿਹਾ ਕਿ ਆਪਾਂ ਹੈਲਥ ਵਾਲਿਆਂ ਨੂੰ ਪ੍ਰਾਇਓਰਟੀ ਦੇਵਾਂਗੇ। ਸੋ ਉਹ ਹੈਲਥ ਕਹਿੰਦੇ, ਮੰਨ ਲਓ ਹੁਣ ਹੈਲਥ ਚ ਕਹਿੰਦੇ ਅਗਰ ਇੱਕ ਹਾਸਪਿਟਲ ਦਾ, ਠੀਕ ਹੈ, ਉਸ ਹਾਸਪਿਟਲ ਦੇ ਵਿੱਚ ਅਗਰ ਕੋਈ ਆਈ ਟੀ ਦਾ ਬੰਦਾ ਕੰਮ ਕਰਦਾ ਪਿਆ ਤਾਂ ਉਸ ਆਈ ਟੀ ਦਾ ਬੰਦਾ ਵੀ ਜਿਹੜਾ ਹੈਗਾ ਉਹ ਵੀ ਸਾਡੀ ਪ੍ਰਾਇਓਰਟੀ ਚਾਹੁੰਦਾ ਕਿਉਂਕਿ ਉਹ ਇੱਕ ਹਾਸਪਿਟਲ ਚ ਕੰਮ ਕਰ ਰਿਹਾ। ਸੋ ਹਾਸਪਿਟਲ ਚ ਕੰਮ ਸਿਰਫ ਨਰਸਿਸ ਨਹੀਂ ਕਰ ਰਹੀਆਂ, ਡਾਕਟਰਸ ਨਹੀਂ ਕਰ ਰਹੀਆਂ, ਬਾਕੀ ਉਹਨਾਂ ਦਾ ਜਿਹੜਾ ਸਟਾਫ ਪੂਰੇ ਡਿਪਾਰਟਮੈਂਟ ਆ ਸਾਰੇ ਬੰਦੇ ਉੱਥੇ ਹੀ ਕੰਮ ਕਰ ਰਹੇ ਆ। ਸੋ ਉਸ ਸਾਰੇ ਹੀ ਜਿਹੜਾ ਸਟਾਫ ਹੈਗਾ ਆ ਉਹਨੂੰ ਪ੍ਰਾਇਓਰਟੀ ਦਿੱਤੀ ਜਾਊਗੀ। ਸੇਮ ਚੀਜ਼ ਤੁਹਾਨੂੰ ਵੀ ਐਪਲੀਕੇਬਲ ਹੁੰਦੀ ਹੈ। ਠੀਕ ਹੈ ਜੀ, ਹੁਣ ਹਾਸਪਿਟਲ ਦੇ ਵਿੱਚ ਅਗਰ ਤੁਸੀਂ ਜਾਂ ਏਜ ਕੇਅਰ ਹੁੰਦੇ ਆ ਉਹਦੇ ਵਿੱਚ ਵੀ ਕਿਚਨ ਹੁੰਦੀਆਂ, ਉਹਦੇ ਵਿੱਚ ਸ਼ੈਫ ਕੁੱਕ ਅਗਰ ਕੰਮ ਕਰ ਰਹੇ ਆ ਤਾਂ ਉਹ ਪ੍ਰਾਇਓਰਟੀ ਦੇ ਵਿੱਚ ਆ ਰਹੇ ਆ। ਸੋ ਤੁਸੀਂ ਇੱਕ ਚੀਜ਼ ਮੇਕ ਸ਼ੋਰ ਕਰਨੀ ਹੈ ਕਿ ਜਦੋਂ ਤੁਸੀਂ ਆਪਣੀ ਆਰ ਓ ਆਈ ਪਾਉਂਦੇ ਜਾਂ ਕੋਈ ਐਪਲੀਕੇਸ਼ਨ ਪਾਉਣੀ ਹੈ, ਜਦੋਂ ਉਹਨਾਂ ਨੂੰ ਇੱਕ ਜਗ੍ਹਾ ਡਿਟੇਲ ਦੇ ਵਿੱਚ ਜ਼ਰੂਰ ਸਮਝਾਉਣਾ ਹੈ ਕਿ ਤੁਹਾਡਾ ਕੰਮ ਜਿਹੜਾ ਆ ਉਹ ਕਿੱਦਾਂ ਕੰਟਰੀਬਿਊਟ ਕਰ ਰਿਹਾ ਹੈਲਥ ਸੈਕਟਰ।
ਜੀ 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 ਬਿਲਕੁਲ, ਤੇ ਇਸ ਤੋਂ ਬਾਅਦ ਜੀ ਅੱਗੇ ਜੋਤੀ ਸਿੰਘ ਤੁਹਾਡਾ ਸਵਾਲ ਅਸੀਂ ਪਹਿਲਾਂ ਸਾਂਝਾ ਕਰ ਚੁੱਕੇ ਹਾਂ। ਕਹਿੰਦੇ ਜੀ ਮੈਮ, ਦਿਸ ਕੁਐਸਚਨ ਕਮਸ ਅਪ ਔਨ ਟੌਪ ਬਾਈ ਇਟ ਸੈਲਫ ਐਵਰੀ ਟਾਈਮ ਵੈਨ ਯੂ ਕਮ ਲਾਈਵ, ਆਈ ਡੋਂਟ ਦੇਅਰ ਮਾਈਟ ਬੀ ਐਨ ਇਸ਼ੂ। ਅੱਛਾ ਜੀ, ਠੀਕ ਹੈ, ਤੁਹਾਡਾ ਸਵਾਲ ਆਪਣੇ ਆਪ ਆ ਜਾਂਦਾ। ਖੈਰ, ਤੁਹਾਡਾ ਸਵਾਲ ਅਸੀਂ ਜਿਹੜਾ ਅੱਗੇ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਜੀ ਉਹ ਅਸੀਂ ਸਾਂਝਾ ਕਰ ਚੁੱਕੇ ਹਾਂ, ਔਰ ਮੈਨੂੰ ਲੱਗਦਾ ਕਿ ਉਸ ਸਵਾਲ ਦਾ ਜਵਾਬ ਜਿਹੜਾ ਉਹ ਜ਼ਰੂਰ ਤੁਸੀਂ ਲੈ ਚੁੱਕੇ ਹੋਵੋਗੇ। ਬਾਕੀ ਕੀ ਇਹਦੇ ਪਿੱਛੇ ਜਿਹੜਾ ਲੌਜਿਕ ਹੈ ਜਾਂ ਫਿਰ ਕਿਉਂ ਸਵਾਲ ਜਿਹੜਾ ਤੁਹਾਡਾ ਟੌਪ ਤੇ ਆ ਜਾਂਦਾ ਆਪਣੇ ਆਪ, ਇਹ ਅਸੀਂ ਚੈੱਕ ਕਰ ਲਾਂਗੇ, ਕੋਈ ਗੱਲ ਨਹੀਂ, ਅਸੀਂ ਫਿਕਸ ਕਰਾਂਗੇ। ਤੇ ਬਾਕੀ ਰੀਨੂ ਔਲਕ ਸਾਡੇ ਨਾਲ ਅੱਗੇ ਬਣੇ ਹੋਏ ਨੇ। ਰੀਨੂ ਔਲਕ ਪੁੱਛ ਰਹੇ ਨੇ, ਕਹਿੰਦੇ ਸਰ, ਹੈਵਿੰਗ ਜੌਬ ਇਨ ਕ੍ਰਿਟੀਕਲ ਸੈਕਟਰ, ਕੈਨ ਆਈ ਅਪਲਾਈ ਫਾਰ ਐਗਜ਼ੈਂਪਸ਼ਨ ਫਰੋਮ ਇੰਡੀਆ ਐਜ਼ ਪਰ ਕਰੰਟ ਅਪਡੇਟ, ਆਈ ਐਮ ਸਟਕ ਆਫਸ਼ੋਰ। ਆਕੂਪੇਸ਼ਨ ਇਹਨਾਂ ਦਾ ਜੀ ਰਜਿਸਟਰਡ ਨਰਸ ਹੈ।
ਓਕੇ ਜੀ, ਦੇਖੋ ਇਹਦੇ ਵਿੱਚ ਜਦੋਂ ਆਪਾਂ ਗੱਲ ਕਰ ਰਹੇ ਹਾਂ ਕਿ ਆਪਾਂ ਸਟਕ ਹੈਗੇ ਹਾਂ, ਆਪਾਂ ਕੋਲ ਕਿਹੜਾ ਵੀਜ਼ਾ ਹੈਗਾ ਇਸ ਟਾਈਮ ਉਹ ਡਿਪੈਂਡ ਕਰਦਾ। ਅਗਰ ਸਾਡੇ ਕੋਲ ਇਸ ਟਾਈਮ ਟੈਂਪਰੇਰੀ ਵੀਜ਼ਾ ਆ, ਰਾਈਟ, ਟੈਂਪਰੇਰੀ ਵੀਜ਼ਾ ਆ ਤਾਂ ਆਪਾਂ ਅਨਫੋਰਚੁਨੇਟਲੀ ਆਸਟ੍ਰੇਲੀਆ ਜਿਹੜਾ ਆ ਉਹ ਟਰੈਵਲ ਐਗਜ਼ੈਂਪਸ਼ਨ ਨਹੀਂ ਦੇ ਰਿਹਾ, ਈਵਨ ਦੋ ਆਪਾਂ ਕ੍ਰਿਟੀਕਲ ਸੈਕਟਰ ਦੇ ਵਿੱਚ ਕੰਮ ਕਰ ਰਹੇ ਹਾਂ। ਰੀਜ਼ਨ ਉਹਦਾ ਇਹ ਹੈ ਕਿ ਪਹਿਲਾਂ ਇਹਨਾਂ ਨੇ ਕਿਹਾ ਸੀ ਆਪਾਂ ਦੇਵਾਂਗੇ, ਬਟ ਜਦੋਂ ਕੋਵਿਡ ਕਰਕੇ ਜਦੋਂ ਜਿੱਦਾਂ ਜਿੱਦਾਂ ਇੱਥੇ ਥੋੜਾ ਜਿਹਾ ਖਤਰਾ ਮੰਡਰਾਉਂਦਾ ਰਹਿੰਦਾ ਆਸਟ੍ਰੇਲੀਆ ਦੇ ਉੱਤੇ, ਤਾਂ ਉਹ ਟਰਾਈ ਕਰਦੇ ਕਿ ਜਿੰਨੇ ਵੀ ਘੱਟ ਬੰਦੇ ਜਿਹੜੇ ਉਹ ਬਾਹਰੋਂ ਬੁਲਾ ਸਕੀਏ ਓਨਾ ਹੀ ਵਧੀਆ ਸਾਡੇ ਲਈ। ਸੋ ਉਹਦੇ ਵਿੱਚ ਸਿਰਫ ਸਿਟੀਜ਼ਨਸ ਹੋ ਗਏ, PR ਹੋ ਗਏ ਜਾਂ ਉਹਨਾਂ ਦੇ ਫੈਮਿਲੀ ਮੈਂਬਰ ਜਿਹਦੇ ਵਿੱਚ ਸਿਰਫ ਸਪਾਊਸ ਦੇ ਬੱਚੇ ਇਨਕਲੂਡ ਆ ਉਹਨਾਂ ਨੂੰ ਹੀ ਇਹ ਅਲਾਓ ਕਰ ਰਹੇ ਨੇ। ਬਾਕੀ ਕਈ ਸਾਰੇ ਫੈਕਟਰਸ ਹੁੰਦੇ ਉਹਦੇ ਵਿੱਚ, ਹੁਣ ਤੁਹਾਡਾ ਕੀ ਸਟੇਟਸ ਹੈਗਾ ਆ, ਠੀਕ ਹੈ, ਫਿਰ ਪਲੱਸ ਤੁਹਾਡਾ ਫੈਮਿਲੀ ਮੈਂਬਰ ਕੋਈ ਸਿਟੀਜ਼ਨ ਹੈ ਜਾਂ ਨਹੀਂ ਆ, ਤੁਸੀਂ ਕਿਹੜਾ ਵੀਜ਼ਾ ਪਾਇਆ ਹੋਇਆ ਅੱਗੇ। ਸੋ ਇਟਸ ਕਾਫੀ ਸਾਰੇ ਫੈਕਟਰਸ ਆ ਕਿ ਜਿੱਥੇ ਡਿਪੈਂਡ ਕਰਦਾ ਕਿ ਤੁਹਾਨੂੰ ਐਗਜ਼ੈਂਪਸ਼ਨ ਮਿਲੂਗੀ ਜਾਂ ਨਹੀਂ ਮਿਲੂਗੀ, ਬਟ ਔਨ ਐਨ ਐਵਰੇਜ ਜੇ ਅਗਰ ਸਾਡੇ ਕੋਲ ਟੈਂਪਰੇਰੀ ਵੀਜ਼ਾ ਹੈ, ਸਾਡਾ ਕੋਈ ਫੈਮਿਲੀ ਮੈਂਬਰ ਨਹੀਂ ਹੈਗਾ ਜਿਹੜਾ ਕਿ ਸਿਟੀਜ਼ਨ ਦਾ PR ਹੈਗਾ ਆ, ਸੋ ਉਹ ਉਸ ਕੇਸ ਦੇ ਵਿੱਚ ਜਿਹੜੀ ਟਰੈਵਲ ਐਗਜ਼ੈਂਪਸ਼ਨ ਮਿਲਣਾ ਜਿਹੜਾ ਉਹ ਅੱਜ ਦੀ ਡੇਟ ਦੇ ਵਿੱਚ ਕਾਫੀ ਮੁਸ਼ਕਿਲ ਆ ਜੀ।
ਜੀ ਜੀ, ਖੈਰ ਸਵਾਲ ਜਿਹੜੇ ਸਾਡੇ ਤੱਕ ਹੋਰ ਵੀ ਬਹੁਤ ਸਾਰੇ ਪਹੁੰਚੇ ਹੋਏ ਆ ਦੋਸਤੋ, ਤੁਹਾਨੂੰ ਇੱਕ ਵਾਰ ਫਿਰ ਦੱਸਦੇ ਜਾਂਦੇ ਹਾਂ ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ। ਇਹ ਸ਼ੋਅ ਅਸੀਂ ਹਰ ਵੀਰਵਾਰ ਤੁਹਾਡੇ ਲਈ ਪ੍ਰਸਾਰਿਤ ਕਰਦੇ ਹਾਂ ਸ਼ਾਮ 7 ਵਜੇ ਤੋਂ 8 ਵਜੇ ਦੇ ਦੌਰਾਨ, ਤੇ ਅੱਜ ਦੇ ਇਸ ਸ਼ੋਅ ਦੇ ਵਿੱਚ ਵੀ ਤੁਹਾਡੇ ਜਿਹੜੇ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਸਵਾਲ ਹੈ ਉਹ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਰਹੇ ਹਾਂ। ਟੈਲੀਗ੍ਰਾਮ ਦੇ ਰਾਹੀਂ ਤੁਸੀਂ ਸਾਡੇ ਨਾਲ ਆਪਣਾ ਰਾਬਤਾ ਬਣਾ ਸਕਦੇ ਹੋ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmonradio.com ਤੇ, ਜਾਂ ਚੱਲ ਰਹੀ ਵੀਡੀਓ ਦੇ ਇਸ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਸਵਾਲ ਛੱਡ ਸਕਦੇ ਹੋ। ਕਾਲ ਕਰਕੇ ਵੀ ਤੁਸੀਂ ਆਪਣਾ ਸਵਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਨਾਲ ਸਾਂਝਾ ਕਰ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811। ਸੋ ਇਹ ਸਾਰੇ ਮਾਧਿਅਮ ਨੇ ਜਿਨ੍ਹਾਂ ਦੇ ਜ਼ਰੀਏ ਤੁਸੀਂ ਆਪਣੇ ਸਵਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਅੱਗੇ ਰੱਖ ਸਕਦੇ ਹੋ। ਚਲੋ ਜੀ ਵਧਦੇ ਹਾਂ ਅਗਲੇ ਸਵਾਲ ਵੱਲ। ਅਗਲਾ ਸਵਾਲ ਜਿਹੜਾ ਜੀ ਇਹ ਕਰ ਰਹੇ ਨੇ ਸਾਨੂੰ ਸਨਪ੍ਰੀਤ ਸਿੰਘ। ਸਨਪ੍ਰੀਤ ਪੁੱਛ ਰਹੇ ਨੇ, ਕਹਿੰਦੇ ਵਰਕਿੰਗ ਐਜ ਐਨ EN ਇਨ ਰੀਜਨਲ ਵਿਕਟੋਰੀਆ ਫਰੋਮ ਲਾਸਟ 6 ਮੰਥਸ ਇਨ ਏਜਡ ਕੇਅਰ ਓਨ 75 ਪੁਆਇੰਟਸ, ਐਨੀ ਚਾਂਸ ਫਾਰ 190?
ਦੇਖੋ ਸਨਪ੍ਰੀਤ ਜੀ, ਜਿੱਦਾਂ ਪਹਿਲਾਂ ਗੱਲ ਕੀਤੀ ਕਿ ਇਨਰੋਲ ਨਰਸਿਸ ਦੇ ਵੀ ਚਾਂਸਿਸ ਹੈਗੇ ਆ, ਹੈਲਥ ਸੈਕਟਰ ਜਿਹੜਾ ਆ ਉਹ ਪਿਛਲੇ ਸਾਲ ਵੀ ਪ੍ਰਾਇਓਰਟੀ ਸੀਗਾ, ਇਸ ਸਾਲ ਵੀ ਪ੍ਰਾਇਓਰਟੀ ਦੇ ਵਿੱਚ ਹੈਗਾ ਆ। ਨਾ 190 ਦੇ ਚਾਂਸਿਸ ਹੋ ਸਕਦੇ, ਡੈਫੀਨੇਟਲੀ ਹੋ ਸਕਦੇ ਆ। ਰੀਜ਼ਨ ਤਾਂ ਇਹ ਆ ਕਿ ਜਦੋਂ ਆਪਾਂ ਨੰਬਰ ਦੀ ਗੱਲ ਕਰਾਂਗੇ ਤਾਂ ਉਹਦੇ ਵਿੱਚ ਕੀ ਆ ਕਿ ਜਿਹੜਾ ਵਿਕਟੋਰੀਆ ਸਟੇਟ ਦੇ ਆਪਾਂ ਦੇਖੀਏ ਤਾਂ ਉਸ ਚੀਜ਼ ਦੇ ਵਿੱਚ 190 ਜਿਹੜਾ ਆ ਜ਼ਿਆਦਾ ਨੰਬਰ ਦਿੱਤੇ ਗਏ ਵਿਕਟੋਰੀਆ ਨੂੰ ਇਨ ਕੰਪੈਰੀਜ਼ਨ ਟੂ 491। ਅਗਰ ਆਪਾਂ ਪਿਛਲੇ ਸਾਲ ਵੀ ਦੇਖੀਏ ਤਾਂ 190 ਦੀਆਂ ਇਨਵੀਟੇਸ਼ਨ ਵਿਕਟੋਰੀਆ ਗਵਰਨਮੈਂਟ ਜ਼ਿਆਦਾ ਦਿੱਤੀਆਂ, 491 ਦੀਆਂ ਘੱਟ ਦਿੱਤੀਆਂ ਸੀਗੀਆਂ। ਸੋ ਇਸ ਸਾਲ ਅਗਰ ਮੈਂ ਸਿਰਫ ਵਿਕਟੋਰੀਆ ਦੀ ਗੱਲ ਕਰਾਂ, 190 ਦੀਆਂ 3500 ਪਲੇਸਿਸ ਆ ਤੇ 491 ਦੀਆਂ 500 ਪਲੇਸਿਸ ਆ। ਸੋ ਤੁਸੀਂ ਆਪ ਹੀ ਹਿਸਾਬ ਲਾ ਸਕਦੇ ਹੋ ਕਿ ਅਗਰ ਹੈਲਥ ਕੇਅਰ ਸੈਕਟਰ ਦੇ ਵਿੱਚ ਆਪਣੇ ਪੁਆਇੰਟਸ ਜ਼ਿਆਦਾ ਹੈਗੇ ਅਗਰ ਆਪਾਂ ਵਰਕ ਕਰਦੇ ਪਏ ਹਾਂ ਆਪਣੇ ਫੀਲਡ ਦੇ ਵਿੱਚ ਰੀਜਨਲ ਵਿਕਟੋਰੀਆ ਦੇ ਵਿੱਚ, ਕਿਉਂਕਿ 190 ਲਈ ਫਰਕ ਨਹੀਂ ਪੈਂਦਾ ਆਪਾਂ ਕਿੱਥੇ ਕੰਮ ਕਰਦੇ ਪਏ ਹਾਂ, ਡੈਫੀਨੇਟਲੀ ਰੀਜਨਲ ਦੇ ਵਿੱਚ ਕੰਮ ਕਰਨ ਦੀ ਐਡਵਾਂਟੇਜ ਤਾਂ ਮਿਲਦੀ ਹੈ ਜੀ। ਸੋ
ਜੀ
ਸਨਪ੍ਰੀਤ ਜੀ, ਇਹ ਹੋ ਸਕਦਾ ਕਿ ਆਪਣਾ 190 ਦਾ ਵੀ ਜਿਹੜਾ ਆ ਉਹ ਪੋਸੀਬਿਲਿਟੀ ਹੋ ਸਕਦੀ ਆਉਣ ਵਾਲੇ ਸਮੇਂ ਦੇ ਵਿੱਚ। ਬਾਕੀ ਇਹ ਡਿਪੈਂਡ ਕਰਦਾ ਕਿ ਆਪਾਂ ROI ਦੇ ਵਿੱਚ ਕਿੱਦਾਂ ਆਪਣੇ ਆਪ ਨੂੰ ਪ੍ਰੈਜੈਂਟ ਕਰਦੇ ਹਾਂ। ਸੋ ਆਪਾਂ ਇਹੀ ਹੋਪ ਕਰਦੇ ਹਾਂ ਕਿ ਤੁਹਾਡੀ ਜਿਹੜੀ ਆ 491 ਹੋਵੇ ਚਾਹੇ 190 ਹੋਵੇ, ਉਹਦੀ ਇਨਵੀਟੇਸ਼ਨ ਜਿਹੜੀ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਆਵੇ।
ਜੀ ਬਿਲਕੁਲ। ਅਗਲਾ ਸਵਾਲ ਅਮਨ ਚਾਹਲ ਕਰ ਰਹੇ ਨੇ, ਅਮਨ ਚਾਹਲ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ। ਅਮਨ ਚਾਹਲ ਪੁੱਛ ਰਹੇ ਨੇ, ਕਹਿੰਦੇ ਐਨੀ ਚਾਂਸ ਫਾਰ ਅਕਾਉਂਟੈਂਟ ਐਟ 95 ਪੁਆਇੰਟਸ ਫਾਰ ਫੈਮਿਲੀ ਸਪਾਂਸਰਸ਼ਿਪ ਇਨ ਵਿਕਟੋਰੀਆ 491 ਵੀਜ਼ਾ?
ਦੇਖੋ ਫੈਮਿਲੀ ਸਪਾਂਸਰਸ਼ਿਪ ਦੇ ਵਿੱਚ ਕੁਝ ਕਹਿਣਾ ਮੁਸ਼ਕਿਲ ਹੋਗਾ ਕਿਉਂਕਿ ਨੰਬਰ ਜਿਹੜੇ ਆ ਉਹ ਇਸ ਸਾਲ ਟੋਟਲ ਜਿਹੜੇ ਨੰਬਰ ਆ ਡਿਪਾਰਟਮੈਂਟ ਨੇ ਉਹ ਸੇਮ ਰੱਖੇ ਆ ਜੀ ਸਕਿਲਡ ਮਾਈਗ੍ਰੇਸ਼ਨ ਲਈ ਜੋ ਕਿ ਪਿਛਲੇ ਸਾਲ ਸੀਗੇ। ਸੋ ਕੋਈ ਵੀ ਵਾਧਾ ਨਹੀਂ ਕੀਤਾ ਉਹਨਾਂ ਨੇ, ਔਰ ਪਲੱਸ ਇੱਕ ਤਾਂ ਵਾਧਾ ਨਹੀਂ ਕੀਤਾ ਤੇ ਪਲੱਸ ਜਿੰਨੇ ਵੀ ਪਿਛਲੇ ਸਾਲ ਇਹਨਾਂ ਨੇ ਕੁਝ ਨੰਬਰ ਜਿਹੜੇ ਸੀ ਐਲੋਕੇਸ਼ਨ ਸਕਿਲਡ ਮਾਈਗ੍ਰੇਸ਼ਨ ਚੋਂ ਕੱਢ ਕੇ ਪਾਰਟਨਰ ਵੀਜ਼ਾ ਵਾਲਿਆਂ ਨੂੰ ਦਿੱਤੇ ਸੀ ਫੈਮਿਲੀ ਸਕੀਮ ਦੇ ਵਿੱਚ, ਉਹ ਸੇਮ ਇਸ ਸਾਲ ਵੀ ਉਹਨਾਂ ਨੇ ਇਹੀ ਰੱਖਿਆ ਤੇ ਉਹਨਾਂ ਇਹੀ ਫਰਕ ਪੈਣਾ ਆ ਕਿ ਨੰਬਰ ਜਿਹੜੇ ਆ ਉਹ ਇਨਵੀਟੇਸ਼ਨ ਚਾਹੇ 189 ਆ ਚਾਹੇ 491 ਫੈਮਿਲੀ ਸਪੋਂਸਰਡ ਆ, ਉਹਦੇ ਵਿੱਚ ਕੁਝ ਖਾਸਾ ਵਾਧਾ ਹੁੰਦਾ ਦੇਖ ਨਹੀਂ ਰਿਹਾ ਆ। 95 ਪੁਆਇੰਟਸ ਅਗਰ ਤਾਂ ਤੁਹਾਡੇ ਇਨਕਲੂਡ ਕਰਕੇ ਆ ਫੈਮਿਲੀ ਸਪੋਂਸਰਸ਼ਿਪ ਤੇ, ਸੋ ਉਹ ਥੋੜਾ ਜਿਹਾ ਮੈਨੂੰ ਹਾਰਡ ਲੱਗ ਰਿਹਾ ਕਿ ਉਹ ਚ ਇਨਵੀਟੇਸ਼ਨ ਆਊਗੀ। ਬਾਕੀ ਹਾਂ ਅਗਰ ਤੁਹਾਡੇ 95 ਆਪਣੇ ਹੈਗੇ ਤੇ 15 ਤੁਸੀਂ ਫੈਮਿਲੀ ਲੈ ਕੇ 110 ਪੁਆਇੰਟ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਡੈਫੀਨੇਟਲੀ ਚਾਂਸਿਸ ਹੋ ਸਕਦੇ ਆ ਜੀ।
ਜੀ ਜੀ। ਤੇ ਇਸ ਤੋਂ ਬਾਅਦ ਇੱਕ ਵਾਰ ਫਿਰ ਰੀਨੂ ਔਲਕ ਸਾਡੇ ਨਾਲ ਜੁੜੇ ਨੇ। ਰੀਨੂ ਔਲਕ ਅੱਗੇ ਕਹਿ ਰਹੇ ਨੇ, ਕਹਿੰਦੇ ਵਨ ਮੋਰ ਥਿੰਗ ਸਰ, ਇਫ ਸਮਵਨ ਹੈਜ਼ ਡਨ BSc ਐਗਰੀਕਲਚਰ ਇਨ ਇੰਡੀਆ, ਵਟ ਆਰ ਦਾ ਰਿਕੁਆਇਰਮੈਂਟਸ ਟੂ ਗੋ ਫਾਰ ਸਕਿੱਲ ਅਸੈਸਮੈਂਟ? 1 year ਐਕਸਪੀਰੀਅੰਸ ਜੋ ਚਾਹੀਦਾ ਹੈ, ਉਹਦੀ ਕਿਹੜੀ ਪੋਜੀਸ਼ਨ ਹੋਣੀ ਚਾਹੀਦੀ ਹੈ, ਐਂਡ IELTS ਰਿਕੁਆਇਰਮੈਂਟ ਕੀ ਹੈ?
ਦੇਖੋ ਇਹ ਅਲੱਗ ਅਲੱਗ ਚੀਜ਼ਾਂ ਹੈ। ਹਾਂਜੀ, ਸਕਿੱਲ ਅਸੈਸਮੈਂਟ ਲੱਗ ਤੇ IELTS ਰਿਕੁਆਇਰਮੈਂਟ, IELTS ਦੀ ਲੋੜ ਨਹੀਂ ਹੁੰਦੀ ਸਕਿੱਲ ਅਸੈਸਮੈਂਟ ਲਈ, ਇਹਦੇ ਵਿੱਚ ਉਹ IELTS ਜਾਂ PTET ਦੀ ਰਿਕੁਆਇਰਮੈਂਟ ਆਉਂਦੀ ਹੈ ਜਦੋਂ ਆਪਾਂ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਜਾਂ ਆਪਾਂ ਸਟੇਟ ਨੋਮੀਨੇਸ਼ਨ ਦੀ ਗੱਲ ਕਰਦੇ ਹਾਂ, ਠੀਕ ਹੈ ਉਹ। ਬਾਕੀ ਅਗਰ ਤੁਸੀਂ IGTET ਦੇ ਵਿੱਚ ਪੁੱਛੋ ਕਿ ਰਿਕੁਆਇਰਮੈਂਟ 80 ਚ ਜੀ, ਮਤਲਬ ਰਿਕੁਆਇਰਮੈਂਟ ਨਹੀਂ, ਮੋਰ ਦਾ ਮੈਰੀਅਰ, ਜਿੰਨੇ ਜ਼ਿਆਦਾ ਉਨਾ ਵਧੀਆ ਜੀ। ਪਰ ਉਸ ਤੋਂ ਪਹਿਲਾਂ IELTS ਜਾਂ PTET ਤੋਂ ਪਹਿਲਾਂ ਜਿਹੜੀ ਮੇਨ ਖਾਸ ਗੱਲ ਹੁੰਦੀ ਹੈ ਆਪਣੇ ਸਕਿੱਲ ਮਾਈਗ੍ਰੇਸ਼ਨ ਦੀ, ਉਹ ਸਕਿੱਲ ਅਸੈਸਮੈਂਟ, ਆਪਾਂ ਨੂੰ ਕਿਹੜੀ ਪੋਜੀਸ਼ਨ ਹੋਣੀ ਚਾਹੀਦੀ ਹੈ। ਦੇਖੋ ਇਹਨਾਂ ਕਾਫੀ ਸਾਰੀ ਚੀਜ਼ਾਂ ਡਿਪੈਂਡ ਕਰਦਾ ਜੀ, ਅਲੱਗ ਅਲੱਗ ਪੋਜੀਸ਼ਨ ਹੁੰਦੀਆਂ ਇਹਦੇ ਵਿੱਚ ਕਿ ਤੁਸੀਂ ਤੁਹਾਡੀ ਜੋਬ ਹੈ ਕਿਹੜੀ ਆ। ਸੋ ਇੱਕ ਮਤਲਬ ਮੀਨਸ ਇਟਸ ਬਹੁਤ ਜੈਨਰਿਕ ਆਨਸਰ ਹੋ ਜਾਊਗਾ ਜਾਂ ਕੁਐਸਚਨ ਬਹੁਤ ਜੈਨਰਿਕ ਆ ਕਿ ਆਪਾਂ ਕਿਹੜੀ ਫੀਲਡ ਦੇ ਵਿੱਚ ਕੰਮ ਕਰੀਏ ਕਿ ਸਾਡੀ ਸਕਿੱਲ ਅਸੈਸਮੈਂਟ ਹੋ ਜਾਵੇ, ਮੈਂ ਤੁਹਾਨੂੰ ਇਹ ਦੱਸ ਸਕਦਾ ਹੈ ਕਿ ਜਿਹੜੀ ਤੁਹਾਡੀ ਫੀਲਡ ਆ ਉਹ ਤੁਹਾਨੂੰ ਪਤਾ ਹੈ ਕਿ ਜਦੋਂ ਇਸ ਫੀਲਡ ਦੇ ਵਿੱਚ ਇੱਕ ਸਾਲ ਦਾ ਆਪਾਂ ਨੂੰ ਵਰਕ ਐਕਸਪੀਰੀਅੰਸ ਜਿਹੜਾ ਹੋਣਾ ਚਾਹੀਦਾ ਆ, ਕਿਉਂਕਿ ਆਪਾਂ ਬੈਚਲਰ ਕੀਤੀ ਹੋਈ ਆ, ਇੱਕ ਸਾਲ ਦਾ ਵਰਕ ਐਕਸਪੀਰੀਅੰਸ ਫੁੱਲ ਟਾਈਮ ਅਗਰ ਹੋਊਗਾ ਤੇ ਉਹ ਕਿਹੜੀ ਫੀਲਡ ਦੇ ਵਿੱਚ ਹੈਗਾ ਆ, ਉਹ ਕਾਫੀ ਸਾਰੀ ਫੀਲਡ ਹੈਗੀਆਂ, ਜਿਹੜੀ ਫੀਲਡ ਰੈਲੇਵੈਂਟ ਹੋਊਗਾ ਉਸ ਹਿਸਾਬ ਨਾਲ ਤੁਹਾਡੀ ਸਕਿੱਲ ਅਸੈਸਮੈਂਟ ਹੋਊਗੀ
ਜੀ। ਬਿਲਕੁਲ, ਤੇ ਇਸ ਤੋਂ ਬਾਅਦ ਜਗਦੀਪ ਸਿੰਘ ਸਾਡੇ ਨਾਲ ਬਣੇ ਹੋਏ ਨੇ। ਜਗਦੀਪ ਸਿੰਘ ਵੀ ਫੇਸਬੁੱਕ ਜ਼ਰੀਏ ਜੁੜੇ ਨੇ ਤੇ ਕਹਿੰਦੇ, ਸਰ ਆਈ ਐਮ ਔਨ 49 ਵੀਜ਼ਾ ਐਂਡ ਆਈ ਗੋਟ ਈਮੇਲ ਫਰੋਮ ਹੋਮ ਅਫੇਅਰਸ ਅਬਾਊਟ ਰਿਕੁਐਸਟ ਆਫ ਐਵੀਡੈਂਸ ਆਫ ਸਰਟਨ ਐਡਰੈਸਿਸ, ਵਟ ਆਈ ਹੈਵ ਟੂ ਅਪਡੇਟ।
ਹਾਂਜੀ ਜਗਦੀਪ ਜੀ, ਇਹ ਵੀ ਇੱਕ ਖਾਸ ਅਪਡੇਟ ਸੀ, ਮੈਂ ਸ਼ਾਇਦ ਇਹ ਸ਼ੇਅਰ ਕਰਨੀ ਥੋੜਾ ਮੇਰੇ ਦਿਮਾਗ ਚੋਂ ਸਕਿਪ ਹੋ ਗਈ, ਵੈਸੇ ਇਹ ਅਪਡੇਟ ਮੈਨੂੰ ਸ਼ੇਅਰ ਕਰਨੀ ਚਾਹੀਦੀ ਸੀ ਵੈਸੇ। ਥੈਂਕਸ ਕਿ ਤੁਸੀਂ ਇਹਨੂੰ ਨੋਟਿਸ ਲਿਆਂਦਾ ਸਾਡੇ। ਅੱਜ ਕੀ ਹੋਇਆ ਵੈਸੇ, ਜਿੰਨਾ ਵੀ 491 ਵੀਜ਼ਾ ਜਿਨ੍ਹਾਂ ਨੂੰ ਗ੍ਰਾਂਟ ਹੋਇਆ, ਇਹ ਉਹਨਾਂ ਲਈ ਤਾਂ ਹੈ ਹੀ ਆ ਜਿਨ੍ਹਾਂ ਨੂੰ ਈਮੇਲ ਆਈ। ਮੈਂ ਅੱਗੇ ਲਈ ਵੀ ਜਿਹੜਾ ਹੈ ਕਿ ਸੁਚੇਤ ਕਰਨਾ ਚਾਹੁੰਗਾ ਸਾਰਿਆਂ ਨੂੰ, ਜਿਨ੍ਹਾਂ ਨੇ 491 ਬਹੁਤ ਸਾਰੀ ਐਪਲੀਕੇਸ਼ਨ ਜਿਹੜੀਆਂ ਉਹ ਹਾਲੇ ਪੈਂਡਿੰਗ ਆ, ਜਿੱਦਾਂ ਮੈਂ ਦੱਸਿਆ ਆਪਣੀਆਂ ਵੀ ਫਾਈਲਾਂ ਜਿਹੜੀਆਂ ਅੱਜ ਓਪਨ ਹੋਈਆਂ ਕਾਫੀ ਸਾਰੀਆਂ। ਸੋ ਅੱਗੇ ਜਿਹੜਾ 489 ਹੁੰਦਾ ਸੀ, ਡਿਪਾਰਟਮੈਂਟ ਨੇ ਏਦਾਂ ਦਾ ਕਦੀ ਕੁਛ ਨਹੀਂ ਕੀਤਾ, ਠੀਕ ਹੈ, ਕਿ ਰੀਜਨਲ ਏਰੀਆ ਤੁਸੀਂ ਰਹਿ ਰਹੇ ਹੋ ਨਹੀਂ ਰਹਿ ਰਹੇ ਹੋ, ਤੁਹਾਡੀ 887 ਇਲੀਜੀਬਿਲਟੀ ਬਣਦੀ ਹੈ, ਤੁਸੀਂ ਫਾਈਲ ਪਾਓ ਨਹੀਂ ਬਣਦੀ, ਤੁਸੀਂ ਨਹੀਂ ਰਹੇ ਨਾ ਪਾਓ। 491 ਅੱਜ ਇੱਕਦਮ ਹੀ 1 ਜੁਲਾਈ ਨੂੰ ਜਿੰਨਿਆਂ ਨੂੰ ਵੀ ਅੱਜ ਤੱਕ ਗ੍ਰਾਂਟ ਹੋਇਆ ਸੀ, ਇਟਸ ਨੋਟ ਕਿ ਉਹਨਾਂ ਨੇ ਸੈਂਪਲ ਬੇਸ ਤੇ ਕੀਤਾ, ਜਿਹੜਾ ਕਿ ਆਪਾਂ ਦੇਖਿਆ ਜਿੰਨਿਆਂ ਨੂੰ ਐਟਲੀਸਟ ਜਿਹੜੇ ਮੇਰੇ ਵਾਲੇ ਸਾਡੇ ਵਾਲੇ ਗ੍ਰਾਂਟ ਹੋਏ ਆ ਵੀਜ਼ੇ ਜਿੰਨੇ ਵੀ ਸਾਡੇ ਥਰੂ, ਉਹ ਸਾਰਿਆਂ ਦੀ ਈਮੇਲ ਆਈ ਹੈ ਜੀ ਅੱਜ। ਉਹ ਚ ਡਿਪਾਰਟਮੈਂਟ ਨੇ ਪੁੱਛਿਆ ਸਾਰਾ ਕਿ ਆਪਣਾ ਦੱਸੋ ਤੁਸੀਂ ਕਿੱਥੇ ਰਹਿ ਰਹੇ ਹੋ, ਕਿੱਥੇ ਕੰਮ ਕਰ ਰਹੇ ਹੋ, ਸਾਰੀ ਇੰਪਲਾਇਮੈਂਟ ਡਿਟੇਲਾਂ ਦਿਓ, ਕਿਉਂਕਿ ਉਹਦਾ ਰੀਜ਼ਨ ਇਹ ਆ ਕਿ ਇਟ ਮੀਨਸ ਕਿ ਉਹਨਾਂ ਨੇ 491 ਦੀ ਕੰਪਲਾਇੰਸ ਬਹੁਤ ਸਟ੍ਰਿਕਟ ਕਰਨ ਵਾਲੇ ਆ। ਮੀਨਸ ਕਿਉਂਕਿ ਜਦੋਂ 489 ਹੁੰਦਾ ਸੀ ਜਾਂ 491 ਆ, ਉਹ ਚ ਇੱਕ ਕੰਡੀਸ਼ਨ ਹੁੰਦੀ ਹੈ ਕਿ ਤੁਸੀਂ ਰਹਿਣਾ ਤੇ ਕੰਮ ਕਰਨਾ ਉਹ ਰੀਜਨਲ ਏਰੀਆ ਦੇ ਵਿੱਚ ਆ।
ਸੋ
ਮੋਸਟਲੀ 99% ਮੈਨੂੰ ਲੱਗਦਾ ਜ਼ਿਆਦਾ ਹੀ 100% ਦੇ ਬੱਚੇ ਜਿਹੜੇ ਉਹ ਕੰਪਲਾਈ ਤਾਂ ਕਰਦੇ ਆ, ਰੀਜਨਲ ਏਰੀਆ ਦੇ ਵਿੱਚ ਹੀ ਰਹਿੰਦੇ ਆ। ਬਟ ਥੋੜੀ ਜਿਹੀ ਕਨਫਿਊਜ਼ਨ ਹੋ ਗਈ ਐਪਲੀਕੈਂਟਸ ਨੂੰ ਲੈ ਕੇ, ਥੋੜਾ ਜਿਹਾ ਡਰ ਦਾ ਮਾਹੌਲ ਬਣ ਗਿਆ ਇਹ ਈਮੇਲ ਦੇਖ ਕੇ ਕਿ ਕਿਤੇ ਉਹ ਸਾਡੇ ਵੀਜ਼ੇ ਜਿਹੜੇ ਆ ਉਹ ਕੈਂਸਲ ਹੀ ਤਾਂ ਨਹੀਂ ਕਰਨ ਲੱਗਾ ਡਿਪਾਰਟ। ਦੇਖੋ, ਅਗਰ ਆਪਾਂ ਆਪਣੀਆਂ ਕੰਡੀਸ਼ਨ ਕੰਪਲਾਈ ਕੀਤੀਆਂ ਹੋਈਆਂ ਆ, ਵੀਜ਼ਾ ਆਉਣ ਤੋਂ ਬਾਅਦ ਆਪਾਂ ਰੀਜਨਲ ਏਰੀਆ ਦੇ ਵਿੱਚ ਰਹਿ ਰਹੇ ਹਾਂ, ਸਾਡੀ ਇੰਪਲਾਇਮੈਂਟ ਰੀਜਨਲ ਏਰੀਆ ਦੇ ਵਿੱਚ ਹੈਗੀ ਆ, ਉਹ ਚਾਹੇ ਤੁਸੀਂ ਮੇਨ ਐਪਲੀਕੈਂਟ ਹੋ ਜਾਂ ਤੁਸੀਂ ਸੈਕੰਡਰੀ ਐਪਲੀਕੈਂਟ ਹੋ। ਸੈਕੰਡਰੀ ਐਪਲੀਕੈਂਟ ਮੀਨਸ, ਅਗਰ ਤੁਸੀਂ ਸਪਾਊਸ, ਠੀਕ ਹੈ, ਅਗਰ ਮੇਨ ਐਪਲੀਕੈਂਟ ਹਸਬੈਂਡ ਆ ਤਾਂ ਵਾਈਫ, ਅਗਰ ਮੇਨ ਐਪਲੀਕੈਂਟ ਵਾਈਫ ਆ ਤਾਂ ਹਸਬੈਂਡ, ਤੇ ਨਾਲ ਹੀ ਨਾਲ ਉਹਨਾਂ ਦੇ ਬੱਚੇ। ਸੋ ਸਾਰੇ ਹੀ ਐਪਲੀਕੈਂਟ ਜਿਹੜੇ ਆ ਉਹਨਾਂ ਨੂੰ ਇਹ ਕੰਡੀਸ਼ਨ ਐਪਲੀਕੇਬਲ ਆ ਤੇ ਉਹ ਸਾਰੇ ਹੀ ਰੀਜਨਲ ਏਰੀਆ ਦੇ ਵਿੱਚ ਰਹਿੰਦੇ ਹੋਣੇ ਚਾਹੀਦੇ ਆ। ਹੁਣ ਮੈਨੂੰ ਇਹਦੇ ਵਿੱਚ ਇੱਕ ਹੋਰ ਕੁਐਰੀ ਜਿਹੜੀ ਆ ਉਹ ਅੱਜ ਆਈ ਆ ਮੇਰਾ, ਇਨਫੈਕਟ ਆਪਣੇ ਕਲਾਇੰਟ ਚ, ਕਿ ਉਹ ਉਹਨਾਂ ਦਾ ਜਿੱਦਾਂ ਸੈਕੰਡਰੀ ਐਪਲੀਕੈਂਟ ਬੱਚਾ ਜਿਹੜਾ ਉਹ ਇੰਡੀਆ ਸਟਕ ਆ ਵੀਜ਼ਾ ਤੋਂ ਬਾਅਦ, ਠੀਕ ਹੈ। ਸੋ ਹੁਣ ਉਸ ਕੇਸ ਦੇ ਵਿੱਚ ਕੀ ਆਪਾਂ ਕੰਡੀਸ਼ਨ ਕੰਪਲਾਈ ਕਰਦੇ ਪਏ? ਹਾਂਜੀ, ਉਹ ਚ ਕੰਪਲਾਈ ਕਰਦੇ ਪਏ। ਰੀਜ਼ਨ ਇਹ ਹੈ ਕਿ ਆਪਾਂ ਆਸਟ੍ਰੇਲੀਆ ਦੇ ਵਿੱਚ ਰੀਜਨਲ ਏਰੀਆ ਚ ਰਹਿਣਾ, ਅਗਰ ਆਫਸ਼ੋਰ ਹੈਗੇ ਆਪਾਂ ਕਿਸੇ ਕਾਰਨ, ਹੁਣ ਜਦੋਂ ਬਾਰਡਰ ਕਲੋਜ਼, ਆਪਾਂ ਸਟਕ, ਆਪਾਂ ਨਹੀਂ ਆ ਸਕਦੇ ਵਾਪਸ, ਠੀਕ ਹੈ, ਉਹ ਚ ਡਿਪਾਰਟਮੈਂਟ ਵੀ ਅੰਡਰਸਟੈਂਡ ਕਰਦਾ ਉਸ ਚੀਜ਼ ਨੂੰ, ਤੇ ਉਸ ਚੀਜ਼ ਨੂੰ ਲੈ ਕੇ ਕੋਈ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ। ਤੇ ਨਾਲ ਹੀ ਨਾਲ ਜਿਹੜਾ ਕਿ ਕਈਆਂ ਨੂੰ ਇਹ ਵੀ ਡਰ ਹੈਗਾ ਆ ਕਿ ਆਪਾਂ ਜਦੋਂ ਚੇਂਜ ਕੀਤਾ ਉਸ ਵੇਲੇ ਆਪਾਂ ਫਿਰ ਡਿਪਾਰਟਮੈਂਟ ਨੂੰ ਅਪਡੇਟ ਨਹੀਂ ਕੀਤਾ, ਆਪਾਂ ਤਾਂ ਇੱਦਾਂ ਹੀ ਚਲੇ ਗਏ ਸੀ ਉੱਥੇ, ਉਹਦੇ ਵਿੱਚ ਵੀ ਕੋਈ ਐਡੀ ਟੈਂਸ਼ਨ ਵਾਲੀ ਗੱਲ ਨਹੀਂ ਹੈ, ਕਿਉਂਕਿ ਜਿਹੜੀ ਆਪਾਂ ਡਿਪਾਰਟਮੈਂਟ ਨੂੰ ਆਪਣੇ ਸਰਕਮਸਟਾਂਸਿਸ ਅਪਡੇਟ ਕਰਨੇ ਹੁੰਦੇ ਆ, ਉਹ ਹੁੰਦੇ ਆ ਜਦ ਤੱਕ ਵੀਜ਼ਾ ਗ੍ਰਾਂਟ ਨਹੀਂ ਹੁੰਦਾ। ਵੀਜ਼ਾ ਗ੍ਰਾਂਟ ਹੋਣ ਤੋਂ ਬਾਅਦ ਜਦੋਂ ਤੁਸੀਂ ਕੁਛ ਵੀ ਚੇਂਜਿਸ ਆਉਂਦੀਆਂ, ਉਹ ਤੁਸੀਂ ਲੀਗਲੀ ਬਾਉਂਡ ਨਹੀਂ ਹੁੰਦੇ ਕਿ ਤੁਸੀਂ ਡਿਪਾਰਟਮੈਂਟ ਨੂੰ ਅਪਡੇਟ ਕਰੋ, ਠੀਕ ਹੈ। ਆਹ ਵਾਲੀ ਜਿਹੜੀ ਈਮੇਲ ਆ, ਇਹ ਸਿਰਫ ਕੰਪਲਾਇੰਸ ਪਰਸਪੈਕਟਿਵ ਤੋਂ ਆ ਕਿ ਤੁਸੀਂ ਆਪਣਾ ਵੀਜ਼ਾ ਦੀ ਕੰਡੀਸ਼ਨ ਕੰਪਲਾਈ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਹੋ। ਸੋ ਉਹਦੇ ਵਿੱਚ ਜੋ ਵੀ ਉਹਨਾਂ ਨੇ ਮੰਗਿਆ ਆ, ਆਪਣੀ ਰੈਜੀਡੈਂਸ਼ੀਅਲ ਡਿਟੇਲਸ ਜਾਂ ਇੰਪਲਾਇਮੈਂਟ ਡਿਟੇਲਸ ਜਿਹੜੀਆਂ, ਉਹ ਤੁਸੀਂ ਡਿਪਾਰਟਮੈਂਟ ਨੂੰ ਦੇਣੀਆਂ ਆ, ਉਹ ਤੁਸੀਂ ਆਪ ਵੀ ਕਰ ਸਕਦੇ ਹੋ ਜਾਂ ਤੁਸੀਂ ਕਿਸੇ ਪ੍ਰੋਫੈਸ਼ਨਲ ਦੇ ਥਰੂ ਵੀ ਉਹ ਡਿਪਾਰਟਮੈਂਟ ਨੂੰ ਸਬਮਿਟ ਕਰ ਸਕਦੇ ਹੋ
ਜੀ। ਇਸ ਤੋਂ ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਸੁਖਮਨ ਗਿੱਲ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਸੁਖਮਨ ਜੀ।
ਸਤਿ ਸ੍ਰੀ ਅਕਾਲ ਸੁਖਮਨ ਜੀ
ਜੀ, ਇਹਨਾਂ ਦਾ ਸਵਾਲ ਹੈ, ਕਹਿੰਦੇ ਜਸਟ ਵਾਂਟ ਟੂ ਆਸਕ ਸਰ, ਵਿਲ ਇਮੀਗ੍ਰੇਸ਼ਨ ਸਟਾਰਟ ਗ੍ਰਾਂਟਿੰਗ 190 ਵੀਜ਼ਾਸ ਟੂ ਨਾਨ ਕ੍ਰਿਟੀਕਲ ਸੈਕਟਰਸ ਵਿਚ ਵਰ ਲੌਜਡ ਇਨ 2019 ਐਸ ਦਾ ਨਿਊ ਫਾਈਨੈਂਸ਼ੀਅਲ ਈਅਰ ਸਟਾਰਟ ਟੂਡੇ, ਆਈ ਅਪਲਾਈਡ 190 ਵੀਜ਼ਾ ਐਸ ਅ ਕੁੱਕ ਇਨ ਦਸੰਬਰ 2019 ਐਂਡ ਸ਼ੁੱਡ ਆਈ ਲੌਜ ਕੰਪਲੇਂਟ ਐਸ ਦਾ ਪ੍ਰੋਸੈਸਿੰਗ ਟਾਈਮ ਹੈਜ਼ ਆਲਰੇਡੀ ਪਾਸਡ।
ਸਾਰੀ ਚੀਜ਼ਾਂ ਦੱਸ ਦੇਣਾ ਸੁਖਮਨ ਜੀ, ਕਿਉਂਕਿ ਮੈਂ ਨਾ ਆਪ ਇਹਨਾਂ ਚੀਜ਼ਾਂ ਤੋਂ ਸਫ਼ਰ ਕਰ ਰਿਹਾ ਅਤੇ ਮੇਰੇ ਕਲਾਇੰਟਸ ਇਨਫੈਕਟ ਜ਼ਿਆਦਾ ਸਫ਼ਰ ਕਰ ਰਹੇ ਆ। 190 ਕੁੱਕ ਸ਼ੈਫ ਮੇਰੇ ਆਪਣੇ ਕਲਾਇੰਟ ਜਿਹੜੇ 2019 ਤੋਂ ਉਹਨਾਂ ਦੀ ਅਪਡੇਟਸ ਨਹੀਂ ਆ ਰਹੀਆਂ, ਠੀਕ ਹੈ। ਸੋ ਉਸ ਕੇਸ ਦੇ ਵਿੱਚ ਤੁਸੀਂ ਜਿਹੜਾ ਦੂਜਾ ਪੁੱਛਿਆ ਕਿ ਉਹਨਾਂ ਦੀ ਕੰਪਲੇਂਟ ਲਾਂਚ ਕਰਤੀ, ਦੇਖੋ ਤੁਸੀਂ ਕੰਪਲੇਂਟ ਲਾਂਚ ਕਰ ਸਕਦੇ ਹੋ, ਪਰ ਉਹਦੀ ਆਊਟਕਮ ਕੋਈ ਨਹੀਂ ਆਉਣੀ, ਉਹ ਵੀ ਤਾਂ ਕਰਕੇ ਦੱਸਦਾ ਕਿਉਂਕਿ ਮੈਂ ਪ੍ਰੋਸੈਸ ਪਹਿਲਾਂ ਹੀ ਕਰ ਚੁੱਕਾ ਹਾਂ, ਮੈਂ ਬਹੁਤ ਸਾਰੀ ਈਮੇਲਾਂ ਲਿਖ ਚੁੱਕਾ, ਮੈਂ ਕੰਪਲੇਂਟਸ ਵੀ ਲਾਂਚ ਕਰ ਚੁੱਕਾ, ਬਟ ਇਨਫੈਕਟ ਕੰਪਲੇਂਟ ਸੈਕਸ਼ਨ ਤੋਂ ਵੀ ਇਹੀ ਰਿਪਲਾਈ ਆਉਂਦਾ ਹੈ ਕਿ ਕੋਵਿਡ 19 ਕਰਕੇ ਡਿਪਾਰਟਮੈਂਟ ਦੇ ਪ੍ਰੋਸੈਸਿੰਗ ਟਾਈਮ ਇੰਪੈਕਟਡ ਆ ਤੇ ਆਪਾਂ ਉਹਦੇ ਵਿੱਚ ਕੋਈ ਵੀ ਕੰਪਲੇਂਟ ਜਿਹੜੀ ਹੈ ਇਹਦੇ ਨਹੀਂ ਲੈ ਸਕਦੇ ਬਟ ਹਾਂਜੀ ਆਪਾਂ ਡਿਪਾਰਟਮੈਂਟ ਨੂੰ ਇੱਕ ਵਾਰੀ ਲਿਖ ਦਾਂਗੇ ਜੀ ਆਪਣਾ ਕਿ ਤੁਸੀਂ ਏਦਾਂ ਕੰਪਲੇਂਟ ਕੀਤੀ ਸੀ ਸੋ ਨੋਟ ਰਿਕਮੈਂਡਡ ਐਟ ਆਲ ਮੈਂ ਨਹੀਂ ਰਿਕਮੈਂਡ ਕਰੂੰਗਾ ਕਿ ਆਪਾਂ ਏਦਾਂ ਦੀ ਕੰਪਲੇਂਟ ਕਰੀ ਕਿਉਂਕਿ ਤੁਸੀਂ ਇਕੱਲੇ ਨਹੀਂ ਹੋ ਬਹੁਤ ਸਾਰੇ ਐਪਲੀਕੈਂਟਸ ਅਫੈਕਟਡ ਆ ਹੁਣ ਦੂਜੀ ਚੀਜ਼ ਜਿਹੜੀ ਹੈ ਤੁਸੀਂ ਕਿਹਾ ਕਿ ਹੁਣ 90 ਸਾਲ ਦੇ ਵਿੱਚ ਪ੍ਰੋਸੈਸਿੰਗ ਫਾਸਟ ਹੋ ਗਿਆ ਦੇਖੋ ਇਹ ਐਕਸਪੈਕਟਡ ਸੀ ਮੈਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਵੀ ਇਹ ਚੀਜ਼ ਦੱਸੀ ਹੈ ਕਿ ਆਪਾਂ ਅੱਜ ਬਹੁਤ ਸਾਰੀ ਫਾਈਲਾਂ ਦੇਖੀਆਂ ਕਿ ਪਹਿਲੇ ਦਿਨ ਹੀ ਨਵੇਂ ਫਾਈਨੈਂਸ਼ੀਅਲ ਈਅਰ ਦੇ ਵਿੱਚ ਕਾਫੀ ਜਿਹੜੀਆਂ ਪੁਰਾਣੀਆਂ ਪੈਂਡਿੰਗ ਫਾਈਲ ਸੀ 491 ਦੀਆਂ ਇਨਫੈਕਟ ਸਟੂਡੈਂਟ ਵੀਜ਼ਾ ਦੇ ਵਿੱਚ ਜਿਹੜੇ ਪੁਰਾਣੇ ਸੀ ਉਹ ਫਾਈਲਾਂ ਓਪਨ ਹੋ ਰਹੀਆਂ ਆ ਤੇ ਹੋਪਫੁਲੀ ਮੇਰੇ ਜਿਹੜੇ ਦੂਸਰੇ ਕਲਾਇੰਟਸ ਵੀ ਹੈਗੇ ਜਿਹਨਾਂ ਦੇ ਹਾਲੇ ਨਹੀਂ ਓਪਨ ਹੋਈ 190 ਵਾਲੀਆਂ ਜਾਂ 489 ਪੁਰਾਣੇ ਵਾਲੀਆਂ ਮੈਨੂੰ ਲੱਗ ਰਿਹਾ ਇਨਫੈਕਟ ਤੁਹਾਡੀਆਂ ਵੀ ਸਾਰਿਆਂ ਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਡਿਪਾਰਟਮੈਂਟ ਜਿਹੜਾ ਇਹਨਾਂ ਦੀ ਪ੍ਰੋਸੈਸਿੰਗ ਫਾਸਟ ਤਾਂ ਕੀ ਹੋਣੀ ਹੈ ਫਾਸਟ ਤਾਂ ਹੁਣ ਬਹੁਤ ਸਲੋ ਹੋ ਚੁੱਕੀ ਹੈ ਐਟਲੀਸਟ ਉਹ ਓਪਨ ਹੋਣੀ ਸ਼ੁਰੂ ਹੋ ਜਾਊਗੀ
ਜੀ ਜੀ ਤੇ ਇਸ ਤੋਂ ਬਾਅਦ ਅੱਗੇ ਸੰਦੀਪ ਕੌਰ ਦੁਬਾਰਾ ਜੁੜੇ ਨੇ ਸੰਦੀਪ ਕਹਿੰਦੇ ਆ ਫਰੋਮ ਵੈਟਸਿਸ ਤੋਂ ਜੀ ਸੰਦੀਪ ਹੋਰਾਂ ਦਾ ਸਵਾਲ ਅਸੀਂ ਸ਼ਾਮਿਲ ਕੀਤਾ ਸੀਗਾ ਜਿਹੜਾ 7 ਸਾਲ ਦਾ ਇਹਨਾਂ ਨੇ ਐਕਸਪੀਰੀਅੰਸ ਦੱਸਿਆ ਸੀਗਾ ਜਿਮ ਮੈਨੇਜਰ ਦੇ ਤੌਰ ਤੇ ਇੰਡੀਆ ਦੇ ਵਿੱਚ ਸੋ ਸਕਿੱਲ ਅਸੈਸਮੈਂਟ ਜਿਹੜੀ ਹੈ ਉਹ ਸਵਾਲ ਕਰ ਰਹੇ ਨੇ ਫਰੋਮ ਵੈਟਸਿਸ ਜਾਂ ਆਪਣੇ ਵੱਲੋਂ ਦੱਸ ਰਹੇ ਨੇ ਮੇਰੇ ਲਈ ਇਹ ਅੰਦਾਜ਼ਾ ਲਗਾਉਣਾ ਥੋੜਾ ਜਿਹਾ ਮੁਸ਼ਕਲ ਹੈ ਸੰਦੀਪ ਜੀ ਔਰ ਜੋਤੀ ਸਿੰਘ ਜਿਹੜੇ ਆ ਧੰਨਵਾਦ ਕਰ ਰਹੇ ਨੇ ਕਹਿੰਦੇ ਥੈਂਕ ਯੂ ਸੋ ਮਚ ਕੋਈ ਗੱਲ ਨੀ ਯੂ ਆਰ ਆਲਵੇਜ ਵੈਲਕਮ ਜੋਤੀ ਜੀ ਹੈਪੀ ਗਿੱਲ ਦਾ ਸਵਾਲ ਮੈਂ ਸ਼ਾਮਿਲ ਕਰਦੀ ਹਾਂ ਹੈਪੀ ਗਿੱਲ ਵੀ ਸਾਡੇ ਨਾਲ ਫੇਸਬੁੱਕ ਤੇ ਜ਼ਰੀਏ ਜੁੜੇ ਨੇ ਹੈਪੀ ਗਿੱਲ ਪੁੱਛ ਰਹੇ ਨੇ ਕਹਿੰਦੇ ਵਟ ਇਜ਼ ਨਿਊ ਅਪਡੇਟ ਪ੍ਰੋਸੈਸਿੰਗ ਟਾਈਮ ਵੀਜ਼ਾ 143
143 ਦਾ ਦੇਖੋ ਜੀ ਪ੍ਰੋਸੈਸਿੰਗ ਟਾਈਮ ਜਿਹੜਾ ਹੈ ਉਹ ਕੁਛ ਵੀ ਐਟ ਦਾ ਮੂਮੈਂਟ ਅਰਾਊਂਡ ਤੁਸੀਂ ਲਗਾ ਕੇ ਚੱਲੋ 4 to 6 ਸਾਲ ਆ ਅਪਰੋਕਸੀਮੇਟ ਦੱਸਦਾ ਪਿਆ ਇਹ ਤੋਂ ਥੋੜਾ ਘੱਟ ਵੀ ਸਕਦਾ ਵੱਧ ਵੀ ਸਕਦਾ ਬਟ ਮੋਸਟ ਲਾਈਕਲੀ ਐਵਰੇਜ ਪ੍ਰੋਸੈਸਿੰਗ ਟਾਈਮ ਇਜ਼ ਅਰਾਊਂਡ 4 to 6 ਈਅਰਸ ਲਗਾ ਕੇ ਚੱਲੋ ਤੁਸੀਂ
ਜੀ ਜੀ ਸੋ ਆਪਾਂ ਸਵਾਲ ਜਿਹੜੇ ਆ ਉਹ ਲੈਂਦੇ ਜਾਵਾਂਗੇ ਰੋਹਿਤ ਜੀ ਪਰ ਜਿਵੇਂ ਆਪਾਂ ਅਪਡੇਟਸ ਦੀ ਗੱਲ ਕਰ ਰਹੇ ਸੀ ਤੇ ਤੁਸੀਂ ਕਹਿੰਦੇ ਸੀ ਵੀ ਮੈਂ ਵਿਕਟੋਰੀਆ ਦੀ ਜਿਹੜੀ ਅਪਡੇਟ ਹੈ ਉਹਨੂੰ ਥੋੜਾ ਜਿਹਾ ਡਿਟੇਲ ਦੇ ਵਿੱਚ ਜਾ ਕੇ ਦੱਸਣਾ ਚਾਹਾਂਗਾ ਸੋ ਅਸੀਂ ਵਿਕਟੋਰੀਆ ਦੀ ਅਪਡੇਟ ਦੇ ਬਾਰੇ ਵੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਤੇ ਨਾਲ ਹੀ ਨਾਲ ਅਸੀਂ ਜਿਹੜੀ ਨਵੀਂ ਵੀਜ਼ਾ ਫੀਸ ਹੈ ਉਹਦੇ ਬਾਰੇ ਵੀ ਥੋੜੀ ਜਿਹੀ ਗੱਲ ਜ਼ਰੂਰ ਕਰਨੀ ਚਾਹਾਂਗੇ
ਹਾਂਜੀ ਪਹਿਲਾਂ ਤਾਂ ਵੀਜ਼ਾ ਫੀ ਬਾਰੇ ਗੱਲ ਕਰ ਲੈਂਦੇ ਹਾਂ ਕਿਉਂਕਿ ਇੱਥੇ ਵੀਜ਼ਾ ਫੀ ਦੇ ਵਿੱਚ ਇੱਕ ਥੋੜਾ ਜਿਹਾ ਝਟਕਾ ਦਿੱਤਾ ਹੈ ਸਾਨੂੰ ਐਡਮਿਨਿਸਟ੍ਰੇਟਿਵ ਅਬਿਊਜ਼ ਟ੍ਰਾਈਬੂਨਲ ਨੇ ਉਹਨਾਂ ਨੇ ਦੇਖੋ ਫੀਸਾਂ ਦਾ ਹਰ ਸਾਲ ਇਨਕਰੀਜ਼ ਹੁੰਦੀਆਂ ਹੈ ਜੀ ਡਿਪਾਰਟਮੈਂਟ ਵੱਲੋਂ ਉਹ ਕੋਈ ਨਵੀਂ ਗੱਲ ਨਹੀਂ ਹੈ ਬਟ ਫੀਸ ਜਿਹੜੀ ਇਨਕਰੀਜ਼ ਹੁੰਦੀ ਆ ਉਹ ਜਨਰਲੀ ਕੀ ਹੁੰਦੀ ਕਿ ਜਿੱਦਾਂ ਇਨਫਲੇਸ਼ਨ ਜਿੰਨੀ ਕੁ ਵੱਧਦੀ ਉਸ ਹਿਸਾਬ ਨਾਲ 1% 2% 3% ਜਿੰਨਾ ਵੀ ਇਨਫਲੇਸ਼ਨ ਹੁੰਦੀ ਹੈ ਉਸ ਹਿਸਾਬ ਨਾਲ ਡਿਪਾਰਟਮੈਂਟ ਇਨਕਰੀਜ਼ ਕਰਦਾ ਆ ਠੀਕ ਹੈ ਬਟ AET ਨੇ ਕੀ ਕੀਤਾ AET ਨੇ ਸਿੱਧਾ 1600 ਕੁਛ ਫੀਸ ਹੁੰਦੀ ਸੀ ਉਹਨਾਂ ਦੀ AET ਦਾ ਮਤਲਬ ਕਿ ਜਦੋਂ ਡਿਪਾਰਟਮੈਂਟ ਤੋਂ ਫਾਈਲ ਰਿਫਿਊਜ਼ ਹੋ ਜਾਵੇ ਕਿਸੇ ਕਾਰਨ ਤੇ ਅਗਰ ਆਪਾਂ ਉਸ ਰਿਫਿਊਜ਼ਲ ਤੋਂ ਹੈਪੀ ਨਹੀਂ ਹੁੰਦੇ ਤਾਂ ਉਹਦੇ ਅਗੇਂਸਟ ਆਪਾਂ ਫਿਰ ਡਿਸੀਜ਼ਨ ਦੇ ਅਗੇਂਸਟ ਆਪਾਂ ਅਪੀਲ ਪਾ ਦਿੱਤੀ ਆ AET ਨੂੰ ਤੇ ਅੱਗੇ ਜਿਹੜੀ ਉਹ ਫੀਸ 1600 ਕੁਛ ਡਾਲਰ ਹੁੰਦੀ ਸੀ ਉਹ ਸਿੱਧੀ ਉਹਨਾਂ ਨੇ ਆਲਮੋਸਟ ਡਬਲ ਹੀ ਕਰਤੀ ਸੀ $3,000 ਕਰਤੀ ਉਹਨਾਂ ਨੇ ਫੀਸ ਠੀਕ ਹੈ ਐਪਲੀਕੈਂਟ ਵੈਸੇ ਹੀ ਪਰੇਸ਼ਾਨ ਹੁੰਦੇ ਆ ਕਿ ਪਹਿਲਾਂ ਹੀ ਡਿਪਾਰਟਮੈਂਟ ਦੀਆਂ ਫੀਸਾਂ ਲਾ ਕੇ ਫਿਰ ਇੰਨੇ ਪ੍ਰੋਸੈਸਿੰਗ ਟਾਈਮ ਆ ਫਿਰ ਇੱਕ ਡਿਸੀਜ਼ਨ ਕਿਸੇ ਦਾ ਗਲਤ ਆ ਜਾਂਦਾ ਡਿਪਾਰਟਮੈਂਟ ਗਲਤ ਦੇ ਦਿੰਦਾ ਉਹ ਕਿ ਡਿਪਾਰਟਮੈਂਟ ਦਿੰਦਾ ਵੀ ਕਈ ਸਾਰੇ ਗਲਤ ਡਿਸੀਜ਼ਨ ਉਸ ਡਿਸੀਜ਼ਨ ਨੂੰ ਚੈਲੰਜ ਕਰਨ ਲਈ ਫਿਰ ਤੁਸੀਂ ਪਹਿਲਾਂ ਹੀ $1600 ਜ਼ਿਆਦਾ ਲੱਗਦਾ ਹੈ ਹੁਣ $3,000 ਤੁਸੀਂ ਐਪਲੀਕੈਂਟ ਪੇ ਕਰੂਗਾ ਥੋੜਾ ਜਿਹਾ ਹਾਰਸ਼ ਹੈ ਐਪਲੀਕੈਂਟ ਦੇ ਉੱਤੇ ਬਟ ਹੁਣ ਕੁਛ ਕਰ ਨਹੀਂ ਸਕਦੇ ਕਿ ਉਹਨਾਂ ਨੇ ਬਤਾਤਾ ਤਾਂ ਦਿਸ ਇਜ਼ ਵਾਟ ਇਟ ਇਜ਼ ਨੋਟ ਅ ਗੁੱਡ ਨਿਊਜ਼ ਫੋਰ ਦਾ ਐਪਲੀਕੈਂਟ $3,000 ਜਿਹੜਾ ਹੈ ਉਹਨਾਂ ਨੇ $1600 ਤੋਂ $3,000 ਫੀਸ ਜਿਹੜੀ ਉਹਨਾਂ ਨੇ ਕਰਤੀ ਆ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਫੀ ਵੀ ਜਿਹੜੀ ਡਿਪਾਰਟਮੈਂਟ ਇਨਕਰੀਜ਼ ਕੀਤੀ ਹੈ ਪਹਿਲਾਂ $280 ਹੁੰਦੀ ਸੀ ਹੁਣ ਉਹਨਾਂ ਨੇ ਉਸ 'ਚ ਵੀ ਕਾਫੀ ਵਾਧਾ ਕੀਤਾ $490 ਅਗਰ ਆਪਾਂ ਟੋਟੈਲਿਟੀ 'ਚ ਦੇਖੀਏ ਤਾਂ ਐਡਾ ਫਰਕ ਨਹੀਂ ਲੱਗਦਾ ਕਿ ਸਿਰਫ $210 ਆ ਬਟ ਅਗਰ ਆਪਾਂ ਪਰਸੈਂਟੇਜ ਵਾਈਜ਼ ਦੇਖੀਏ ਤਾਂ ਆਲਮੋਸਟ 50% ਤੋਂ ਜ਼ਿਆਦਾ ਜਿਹੜੀ ਇਨਕਰੀਜ਼ ਇਹਦੇ ਵਿੱਚ ਵੀ ਡਿਪਾਰਟਮੈਂਟ ਨੇ ਕਰ ਦਿੱਤੀ ਹੈ ਸੋ ਬਾਕੀ ਜਿਹੜੀਆਂ ਹੈਗੀਆਂ ਸਬ ਕਲਾਸਿਸ ਉਹਦੇ ਵਿੱਚ ਕੋਈ ਐਡਾ ਵਾਧਾ ਨਹੀਂ ਕੀਤਾ ਥੋੜਾ ਬਹੁਤ ਦੇਖੋ ਚੱਲਦਾ ਹੀ ਹੈ ਜਿੱਦਾਂ ਵਿਸਟ ਦਾ ਉਹਦੀ ਹੁਣ 370 ਕਰਤੀ ਆ ਠੀਕ ਹੈ ਸਟੂਡੈਂਟ ਵੀਜ਼ਾ ਦੀ 630 ਆ ਤੇ ਬਾਕੀ ਜਿੱਦਾਂ ਸਕਿੱਲਡ ਮਾਈਗ੍ਰੇਸ਼ਨ ਦੀਆਂ ਫੀਸਾਂ ਹੁੰਦੀਆਂ ਸੀ ਉਹ ਅਰਾਊਂਡ $4,000 ਦੀ ਹੁੰਦੀ ਸੀਗੀ ਤੇ ਉਹ ਹੁਣ $4,115 ਹੋ ਗਈ ਆ ਸੋ ਕੰਟਰੀਬਿਊਟਰੀ ਪੇਰੈਂਟ ਵੀਜ਼ਾ $4,225 ਮੀਨਸ ਬਾਕੀਆਂ ਦੇ ਵਿੱਚ ਵੀ ਵਾਧਾ ਹੋਇਆ ਬਟ ਇੰਨਾ ਨਹੀਂ ਬਟ ਜਿਹੜਾ AET ਦੀ ਜਿਹੜੀ ਫੀਸ ਆ ਉਹਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਆ ਉਹਨਾਂ ਨੇ ਵਾਧਾ ਕੀਤਾ ਹੈ $3,000 ਇਸ ਜਿਹਨੂੰ ਕਹੋ ਕਿ ਕਾਫੀ ਵੱਡੀ ਅਮਾਊਂਟ ਆ ਫੀ ਲਾਂਚ ਕਰਨ ਦੇ ਲਈ। ਇਹ ਇਹਨਾਂ ਨੇ ਮੈਨੂੰ ਲੱਗਦਾ ਉਹਨਾਂ ਨੂੰ ਫੋਲੋ ਕੀਤਾ ਕਿ ਅਗਰ ਆਪਾਂ ਮੇਰੇ ਖਿਆਲ ਆਪਾਂ ਸ਼ੇਅਰ ਵੀ ਕੀਤਾ ਹੋਣਾ ਪਹਿਲਾਂ ਕਿ ਫੈਡਰਲ ਸਰਕਟ ਕੋਰਟ ਨੇ ਆਪਣੀ ਫੀਸ ਜਿਹੜੀ ਆ ਉਹ ਉਹਨਾਂ ਦੀ $600 ਫੀਸ ਹੁੰਦੀ ਸੀ ਉਹਨਾਂ ਨੇ 600 ਤੋਂ ਪਿੱਛੇ ਜਨਵਰੀ ਜਾਂ ਫੈਬਰੀ ਦੀ ਗੱਲ ਆ $600 ਤੋਂ ਵਧਾ ਕੇ ਸਿੱਧੀ 3,000 ਤੇ 100 ਖਰੇ 200 ਫੀਸ ਕਰਤੀ। ਮੀਨਸ ਉਹਨਾਂ ਨੇ ਤਾਂ 5 ਗੁਣਾ ਵਾਧਾ ਕਰਤਾ ਸੀ। ਤਾਂ ਉਹਨਾਂ ਨੂੰ ਉਹਨੂੰ ਦੇਖਦੇ ਦੇਖਦੇ ਮੇਰੇ ਖਿਆਲ AET ਨੇ ਵੀ ਇਹੀ ਡਿਸੀਜਨ ਦਿੱਤਾ ਕਿ ਚਲੋ ਆਪਾਂ ਵੀ ਫੀਸ ਜਿਹੜੀ ਆਪਣੀ ਵਧਾ ਦਈਏ ਕਿ ਆਪਣਾ ਰੈਵਨਿਊ ਥੋੜਾ ਵਧਾਈਏ। ਸੋ ਇਟਸ ਪੋਕਟ ਤੇ ਹਿੱਟ ਆ ਜੀ ਐਪਲੀਕੈਂਟਸ ਲਈ। ਪਹਿਲੀ ਗੱਲ ਤਾਂ ਰੱਬ ਨਾ ਕਰੇ ਕਿ ਕਿਸੇ ਦੇ ਰਿਫਿਊਜ਼ਲ ਆਵੇ, ਬਟ ਕਈ ਵਾਰੀ ਸਰਕਮਸਟਾਂਸਿਸ ਏਦਾਂ ਦੇ ਹੋ ਜਾਂਦੇ ਕਿ ਤੁਹਾਨੂੰ ਕੇਸ ਆਫੀਸਰ ਹੀ ਏਦਾਂ ਦਾ ਮਿਲ ਜਾਂਦਾ ਕਿ ਕਈ ਵਾਰ ਗਲਤ ਡਿਸੀਜ਼ਨ ਹੋ ਜਾਂਦਾ। ਸੋ ਉਸ ਤੋਂ ਬਾਅਦ ਜਿਹੜੀ ਫੀ AET ਦੀ ਅਨਫੋਰਚੂਨੇਟਲੀ ਹੁਣ $3,000 ਪੇ ਕਰਨੀ ਪੈਣੀ ਹੈ।
ਬਿਲਕੁਲ, ਇੱਕ ਬਹੁਤ ਵੱਡਾ ਬੋਝ ਹੈ। ਰੋਹਿਤ ਜੀ, ਸਾਡੇ ਇਸ ਗੱਲਬਾਤ ਦੇ ਦੌਰਾਨ ਇੱਕ ਕਾਲਰ ਸਾਡੇ ਨਾਲ ਜੁੜੇ ਸਨ, ਸੋ ਉਹਨਾਂ ਕਾਲਰ ਦੀ ਜਿਹੜੀ ਕਾਲ ਹੈ ਉਹ ਅਸੀਂ ਦੁਬਾਰਾ ਵੀ ਆਸ ਜ਼ਰੂਰ ਕਰਾਂਗੇ। ਔਰ ਜਦੋਂ ਹੀ ਸਾਡੀ ਗੱਲਬਾਤ ਜਿਹੜੀ ਹੈ ਉਹ ਅਪਡੇਟਸ ਦੇ ਬਾਰੇ ਚੱਲ ਰਹੀ ਹੁੰਦੀ ਹੈ, ਜਦੋਂ ਵਿੱਚ ਕਾਲ ਆਉਂਦੀ ਹੈ ਤਾਂ ਅਸੀਂ ਕਈ ਵਾਰ ਰੋਕਦੇ ਨਹੀਂ ਹਾਂ, ਸੋ ਅਸੀਂ ਜ਼ਰੂਰ ਕਾਲਰ ਨੂੰ ਇੱਕ ਵਾਰ ਬੇਨਤੀ ਜ਼ਰੂਰ ਕਰਾਂਗੇ ਕਿ ਤੁਸੀਂ ਦੁਬਾਰਾ ਵੀ ਸਾਨੂੰ ਕਾਲ ਕਰ ਸਕਦੇ ਹੋ ਔਰ ਅਸੀਂ ਗੱਲਬਾਤ ਜਿਹੜੀ ਉਹ ਰੋਕ ਕੇ ਤੁਹਾਡੀ ਕਾਲ ਜਿਹੜੀ ਉਹ ਜ਼ਰੂਰ ਸ਼ਾਮਲ ਕਰਾਂਗੇ। ਹਾਂਜੀ, ਤੇ ਅੱਗੇ ਅਸੀਂ ਗੱਲਬਾਤ ਜਿਹੜੀ ਹੈ ਉਹ ਅਪਡੇਟਸ ਦੀ ਵੀ ਕਰ ਰਹੇ ਸੀਗੇ ਔਰ ਵਿਕਟੋਰੀਆ ਦੇ ਕੁਛ ਅਪਡੇਟਸ ਜਿਹੜਾ ਨੂੰ ਡਿਟੇਲ ਦੇ ਵਿੱਚ ਜੇਕਰ ਅਸੀਂ ਜਾਣਨਾ ਚਾਹੀਏ ਤਾਂ ਕੀ ਖਾਸ ਇਹਨਾਂ ਦੇ ਵਿੱਚ ਦੇਖਣ ਨੂੰ ਆ ਰਿਹਾ?
ਦੇਖੋ, ਵਿਕਟੋਰੀਆ ਦੇ ਵਿੱਚ ਜੀ ਸਭ ਤੋਂ ਪਹਿਲੀ ਗੱਲ ਤਾਂ ਮੈਂ ਨੰਬਰ ਜਿਹੜੇ ਆ ਉਹ ਦੱਸੇ ਦਿੱਤੇ ਆ ਕਿ 3500 ਨੰਬਰ 3500 ਪਲੇਸਿਸ ਜਿਹੜੀਆਂ ਉਹ 190 ਲਈ ਆ ਜੀ, ਤੇ 500 ਜਿਹੜੀਆਂ 491 ਨੋਮੀਨੇਸ਼ਨ ਲਈ ਆ, ਤੇ ਬਿਜ਼ਨਸ ਇਨੋਵੇਸ਼ਨ ਤੇ ਇਨਵੈਸਟਮੈਂਟ ਪ੍ਰੋਗਰਾਮ ਦੇ ਵਿੱਚ 1750 ਪਲੇਸਿਸ ਮਿਲੀਆਂ। ਸੋ ਅਗਰ ਇਹਨੂੰ ਆਪਾਂ ਕਰਕਸ ਦੇਖੀਏ ਤਾਂ 190 ਲਈ ਕਾਫੀ ਪਲੇਸਿਸ ਜਿਹੜੀਆਂ ਉਹ ਐਲੋਕੇਟਡ ਹੈਗੀਆਂ ਇਨ ਕੰਪੈਰੀਜ਼ਨ ਟੂ 491 ਜਾਂ ਬਿਜ਼ਨਸ ਇਨੋਵੇਸ਼ਨ ਤੇ ਇਨਵੈਸਟਮੈਂਟ ਪ੍ਰੋਗਰਾਮਸ। 491 ਦੀ ਇਸ ਲਈ ਸਾਨੂੰ ਘੱਟ ਇਨਵੀਟੇਸ਼ਨ ਦੇਖਣ ਨੂੰ ਮਿਲੂਗੀਆਂ, 190 ਦੀਆਂ ਜ਼ਿਆਦਾ ਇਨਵੀਟੇਸ਼ਨ ਦੇਖਣ ਨੂੰ ਮਿਲੂਗੀਆਂ। ਸੋ ਸੈਕਟਰਸ ਕਿਹੜੇ ਕਿਹੜੇ ਕਵਰ ਹੋਤੇ ਕਵਰ ਕੀਤੇ ਇਹਨਾਂ ਨੇ?
ਜੀ ਰੋਹਿਤ ਜੀ, ਕਾਲਰ ਸਾਡੇ ਨਾਲ ਦੁਬਾਰਾ ਜੁੜ ਗਏ। ਆਪਾਂ ਗੱਲਬਾਤ ਵਿੱਚ ਰੁਕ ਕੇ ਉਹਨਾਂ ਦੀ ਕਾਲ ਜਿਹੜੀ ਉਹ ਜ਼ਰੂਰ ਸ਼ਾਮਲ ਕਰ ਲੈਂਦੇ ਆ। ਜੀ ਸਵਾਗਤ ਕਰਦੇ ਆ ਤੁਹਾਡਾ, ਤੁਹਾਡਾ ਨੰਬਰ ਸਾਡੇ ਕੋਲ ਨਹੀਂ ਪਹੁੰਚ ਰਿਹਾ ਪਰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ।
ਹਾਂਜੀ ਮੈਡਮ, ਸਤਿ ਸ੍ਰੀ ਅਕਾਲ ਜੀ।
ਜੀ ਕੌਣ ਬੋਲ ਰਹੇ ਹੋ ਜੀ?
ਮੈਡਮ ਮੈਂ ਹੈਰੀ ਬੋਲ ਰਿਹਾ ਸਰ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਜੀ ਹੈਰੀ ਜੀ, ਕੀ ਸਵਾਲ ਹੈ?
ਮੈਡਮ ਪੁੱਛਣਾ ਸੀਗਾ ਵੀ ਮੇਰੇ ਖਿਆਲ ਚ ਬਹੁਤ ਸਾਰੇ ਬੰਦੇ ਦੇ ਇਹੀ ਕੁਸ਼ਚਨ ਹੋਣੇ ਆ ਵੀ ਜਿਹੜੇ ਬੱਚੇ ਇੰਡੀਆ ਫਸੇ ਹੋਏ ਆ ਜਾਂ ਜਿਹਨਾਂ ਦਾ ਸਟੂਡੈਂਟ ਵੀਜ਼ਾ ਆਇਆ ਹੋਇਆ ਆਨਲਾਈਨ ਸਟੱਡੀ ਕਰ ਰਹੇ ਆ, ਉਹਨਾਂ ਦੇ ਬਾਰੇ ਕੋਈ ਅਪਡੇਟ ਵਗੈਰਾ ਹੈ ਜੀ? ਵੀ ਜੇ ਉਹਨਾਂ ਨੇ ਵੈਕਸੀਨ ਵਗੈਰਾ ਲਵਾਈ ਹੋਵੇ ਤਾਂ ਕੁਛ ਬਣ ਸਕਦਾ ਜੇ ਐਗਜ਼ੰਪਸ਼ਨ ਅਪਲਾਈ ਕਰਨ?
ਦੇਖੋ, ਐਟ ਦ ਮੂਮੈਂਟ ਵੈਕਸੀਨੇਸ਼ਨ ਦੇ ਬੇਸ ਤੇ ਐਗਜ਼ੰਪਸ਼ਨ ਅਪਲਾਈ ਤੁਸੀਂ ਕਰ ਸਕਦੇ ਹੋ, ਕੋਈ ਐਡੀ ਵੱਡੀ ਗੱਲ ਨਹੀਂ ਹੈਗੀ। ਜ਼ਿਆਦਾ ਯੂਜ ਕਰਦੇ ਹੋ ਉਸ ਰਿਫਿਊਜ਼ਲ ਦਾ ਕੋਈ ਉਹ ਵੀ ਹੈ ਨਹੀਂ ਕਿ ਉਹਦਾ ਕੋਈ ਇੰਪੈਕਟ ਆ, ਤੁਸੀਂ ਫਿਰ ਦੁਬਾਰਾ ਤੋਂ ਅਪਲਾਈ ਕਰ ਸਕਦੇ ਹੋ। ਬਟ ਲੱਗਦਾ ਨਹੀਂ ਕਿ ਦਊਗੇ ਹਾਲੇ, ਕਿਉਂਕਿ ਵੈਕਸੀਨੇਸ਼ਨ ਦੇ ਲਈ ਹਾਲੇ ਇਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਆਇਆ, ਹਾਲੇ ਇਹਨਾਂ ਨੇ ਕੋਈ ਅਪਡੇਟ ਨਹੀਂ ਦਿੱਤੀ ਹੈ। ਕਿਉਂਕਿ ਜਦੋਂ ਵੈਕਸੀਨੇਸ਼ਨ ਦੀ ਇਹਨਾਂ ਨੇ ਕੱਢਣੀ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਹੋਊਗਾ ਕਿ ਉਹਨਾਂ ਨੂੰ ਪ੍ਰਾਇਓਰਟੀ ਦਿੱਤੀ ਜਾਊਗੀ ਕਿ ਜਿਹਨਾਂ ਦੇ ਵੈਕਸੀਨੇਸ਼ਨ ਹੋਈ ਆ ਉਹ ਇੱਥੇ ਆ ਸਕਦੇ ਆ। ਬਟ ਉਹਦੇ ਵਿੱਚ ਵੀ ਕਈ ਸਾਰੀ ਚੀਜ਼ਾਂ ਹੋਈ, ਕਿਹੜੀ ਵੈਕਸੀਨੇਸ਼ਨ ਅਪਰੂਵ ਕਰੂਗੇ, ਕਿਹਨਾਂ ਨੂੰ ਮੰਨੂਗੇ, ਕਿਹਨੂੰ ਨਹੀਂ ਮੰਨੂਗੇ, ਕਿਹੜੀ ਕੰਪਨੀ ਦੀ, ਠੀਕ ਹੈ ਹੁਣ। ਬਟ ਇੱਕ ਜਿਹੜੀ ਗੁੱਡ ਨਿਊਜ਼ ਇਹ ਲੱਗ ਰਹੀ ਹੈ ਕਿਉਂਕਿ ਇਹਨਾਂ ਨੇ ਵੈਸੇ ਤਾਂ ਕਿਹਾ ਹੈ ਕਿ ਬਾਰਡਰ ਅਗਲੇ ਸਾਲ ਆਪਾਂ ਖੋਲਾਂਗੇ, ਰਾਈਟ, ਜਦ ਤੇ ਵੈਕਸੀਨੇਸ਼ਨ ਪੂਰੀ ਹੋ ਜਾਂਦੀ ਹੈ। ਪਰ ਨਾਲ ਹੀ ਨਾਲ ਇਹਨਾਂ ਨੇ ਇੱਕ ਚੀਜ਼ ਇਹ ਵੀ ਕਹੀ ਹੈ ਕਿ ਸਟੂਡੈਂਟ ਵੀਜ਼ਾ ਜਿਹੜੇ ਹੈਗੇ ਆ, ਹੋਲਡਰਸ ਹੈਗੇ ਆ ਜਿਹੜੇ ਹਾਲੇ ਸਟੱਕ ਹੈਗੇ ਆਫਸ਼ੋਰ, ਉਹ ਸਾਰੀਆਂ ਸਟੇਟਾਂ ਜਿਹੜੀਆਂ ਆਪਣੇ ਆਪਣਾ ਜਿਹੜਾ ਪ੍ਰੋਗਰਾਮ ਬਣਾ ਰਹੀਆਂ, ਉਹ ਚਾਹੇ ਸਾਊਥ ਆਸਟ੍ਰੇਲੀਆ ਆ, ਵਿਕਟੋਰੀਆ ਆ, ਨਿਊ ਸਾਊਥ ਵੇਲਸ, ਕਿ ਕੁਛ ਕੁ ਨੰਬਰ ਸਟਾਰਟਿੰਗ ਚ ਸੈਂਪਲ ਬੇਸ ਤੇ ਉਹਨਾਂ ਨੇ ਲਿਆਉਣੇ ਸ਼ੁਰੂ ਕਰਨੇ, ਚਾਹੇ ਉਹ ਆਪਾਂ ਨੰਬਰ 250 ਦੀ ਗੱਲ ਕਰੀਏ, ਚਾਹੇ 500 ਦੀ ਗੱਲ ਕਰੀਏ, ਫੋਰਟਨਾਈਟਲੀ ਜਾਂ ਮੰਥਲੀ, ਇੰਨੇ ਕੁ ਬੱਚੇ ਇਹਨਾਂ ਨੇ ਲਿਆਉਣੇ ਸ਼ੁਰੂ ਕਰਨੇ ਆ ਪਾਇਲਟ ਪ੍ਰੋਗਰਾਮ ਦੇ ਅੰਡਰ। ਅਗਰ ਇਹਨਾਂ ਦਾ ਉਹ ਪ੍ਰੋਗਰਾਮ ਸਕਸੈਸਫੁਲ ਹੁੰਦਾ ਹੈ ਤੇ ਉਹ ਨੰਬਰ ਜਿਹੜੇ ਆ ਉਹ ਗ੍ਰੈਜੂਅਲੀ ਇਨਕਰੀਜ਼ ਹੋਊਗੇ। ਫਿਰ ਗ੍ਰੈਜੂਅਲੀ ਇਨਕਰੀਜ਼ ਹੋਣ ਦੇ ਨਾਲ ਨਾਲ ਆਹ ਵਾਲੀਆਂ ਚੀਜ਼ਾਂ ਕਿ ਵੈਕਸੀਨੇਸ਼ਨ ਲੱਗੀ ਆ, ਨੈਗੇਟਿਵ ਰਿਪੋਰਟਸ ਆ, ਚਲੋ ਹੁਣ ਹਲੇ ਵੀ ਲੈਂਦੇ ਹੀ ਲੈਂਦੇ ਆਉਣ ਤੋਂ ਪਹਿਲਾਂ, ਫਿਰ ਆਹ ਵੈਕਸੀਨੇਸ਼ਨ ਲੱਗੀ ਹੋਵੇ, ਨੈਗੇਟਿਵ ਰਿਪੋਰਟ ਹੋਵੇ, ਫਿਰ ਇੱਥੇ ਆ ਕੇ ਕੁਆਰੰਟਾਈਨ ਕਰਦੇ ਆ। ਸੋ ਇਹ ਤੋਂ ਜ਼ਿਆਦਾ ਤਾਂ ਹੋਰ ਕਿੰਨੀ ਕੁ ਸੇਫਗਾਰਡ ਹੋ ਸਕਦੇ ਆ। ਐਂਡ ਇਹਦੇ ਨਾਲ ਨਾਲ ਇੱਕ ਇਹ ਵੀ ਚੀਜ਼ ਹੈਗੀ ਕਿ ਜਿੰਨੀ ਵੀ ਇੰਡਸਟਰੀਜ਼ ਹੈਗੀਆਂ, ਚਾਹੇ ਉਹ ਹੋਸਪਿਟੈਲਿਟੀ ਇੰਡਸਟਰੀਜ਼ ਆ ਜਾਂ ਦੂਸਰੀ ਇੰਡਸਟਰੀਜ਼ ਆ, ਉਹ ਬਹੁਤ ਕਰਾਈ ਕਰ ਰਿਹਾ ਮਾਈਗ੍ਰੈਂਟਸ ਨੂੰ, ਕਿਉਂਕਿ ਉਹਨਾਂ ਨੂੰ ਲੇਬਰ ਜਿਹੜੇ ਆ ਉਹ ਨਹੀਂ ਮਿਲ ਰਹੇ, ਉਹਨਾਂ ਨੂੰ ਵਰਕਰ ਜਿਹੜੇ ਆ ਉਹ ਨਹੀਂ ਮਿਲ ਰਹੇ। ਸੋ ਇਹਨਾਂ ਪ੍ਰੈਸ਼ਰ ਦੇ ਅੰਡਰ ਸਾਰੇ ਇਹੀ ਸੇਮ ਕੁਐਸਚਨ ਪੁੱਛਦੇ ਪਏ ਆ ਕਿ ਵੈਕਸੀਨ ਲੱਗੀ ਹੋਵੇ, ਨੈਗੇਟਿਵ ਰਿਪੋਰਟ ਹੋਵੇ, ਕੁਆਰੰਟਾਈਨ ਹੋਵੇ, ਤਾਂ ਤੁਹਾਨੂੰ ਹੋਰ ਕੀ ਚਾਹੀਦਾ, ਐਟਲੀਸਟ ਬਾਰਡਰ ਓਪਨ ਕਰੋ, ਕਿਉਂਕਿ ਬਹੁਤ ਸਾਰੀਆਂ ਇੰਡਸਟਰੀਜ਼ ਇਸ ਕਰਕੇ ਅਫੈਕਟਡ ਆ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਜੀ ਇਹ ਦੇਖਣ ਨੂੰ ਮਿਲ ਸਕਦਾ ਹੈ ਕਿ ਬਾਰਡਰ ਜਿਹੜੇ ਆ ਉਹ ਸਟੂਡੈਂਟਸ ਲਈ ਓਪਨ ਹੋ ਜਾਊਗੇ, ਤੇ ਨਾਲ ਹੀ ਨਾਲ ਜਿਨ੍ਹਾਂ ਦੀ ਵੈਕਸੀਨੇਸ਼ਨ ਲੱਗੀ ਹੋਈ ਆ, ਤੁਸੀਂ ਗੱਲ ਕੀਤੀ ਆ, ਉਹਦਾ ਐਡਵਾਂਟੇਜ ਮਿਲੂਗਾ ਜੀ ਡੈਫੀਨੇਟਲੀ।
ਜੀ ਜੀ ਹਾਂਜੀ ਹਰੀ ਜੀ।
ਤੇ ਸਰ ਇੱਕ ਉਹ ਹਾਂਜੀ ਮੈਡਮ, ਤੇ ਇੱਕ ਜੀ ਆਪਣਾ ਜੇ ਆਪਾਂ ਐਜ਼ ਅ ਟ੍ਰਾਂਸਪੋਰਟ ਕੰਪਨੀ ਮੈਨੇਜਰ ਨੂੰ ਲਾਈਕ 190 ਜਾਂ 491 ਵੀਜ਼ਾ ਚੇਂਜ ਕਰਦੇ ਹੋਈਏ, ਤੇ ਕਿਹੜੀ ਸਟੇਟ ਬੈਸਟ ਹੈ ਇਸ ਟਾਈਮ?
ਦੇਖੋ ਅਗਰ ਤਾਂ ਜੈਨਰਿਕਲੀ ਗੱਲ ਕਰੀਏ ਤਾਂ ਸਿੰਪਲ ਹੁੰਦਾ ਜੀ, ਅਗਰ ਆਪਾਂ ਸਟੇਟ ਦੀ ਗੱਲ ਕਰੀਏ ਕਿ ਵਿਕਟੋਰੀਆ ਨੂੰ ਛੱਡ ਕੇ ਜੀ ਸਾਰੀ ਵਧੀਆ, ਠੀਕ ਹੈ, ਕਿਉਂਕਿ ਵਿਕਟੋਰੀਆ ਦੇ ਵਿੱਚ ਵਿਕਟੋਰੀਆ ਨੂੰ ਛੱਡ ਕੇ ਸਾਰੀ ਸਟੇਟਾਂ ਠੀਕ ਹੀ ਹੁੰਦੀਆਂ ਆ ਜਦੋਂ ਸਟੇਟ ਨੋਮੀਨੇਸ਼ਨ ਦੀ ਗੱਲ ਆਉਂਦੀ ਹੈ, ਕਿਉਂਕਿ ਵਿਕਟੋਰੀਆ ਥੋੜਾ ਜਿਹਾ ਹਾਰਡ ਰਹਿੰਦਾ ਆ ਸਾਰਿਆਂ ਤੇ, ਚਾਹੇ ਉਹ ਆਈ ਟੀ ਵਾਲੇ ਹੋਣ, ਚਾਹੇ ਅਕਾਊਂਟੈਂਟ ਵਾਲੇ ਹੋਣ, ਚਾਹੇ ਮੋਟਰ ਮਕੈਨਿਕਸ ਹੋਵੇ, ਇਹ ਹਮੇਸ਼ਾ ਇਹਨਾਂ ਦੀ ਪ੍ਰਾਇਓਰਟੀ ਸ਼ੈਫ ਤੇ ਰਜਿਸਟਰਡ ਨਰਸਿਸ, ਹੈਲਥ ਕੇਅਰ ਪ੍ਰੋਫੈਸ਼ਨਲਸ, ਇਹਨਾਂ ਵੱਲ ਜ਼ਿਆਦਾ ਰਹਿੰਦੀ ਹੈ, ਠੀਕ ਹੈ। ਹੁਣ ਲਿਸਟਾਂ ਜਿਹੜੀਆਂ ਤੁਸੀਂ ਇੱਕ ਹੈਰੀ ਜੀ ਬਸ ਧਿਆਨ ਰੱਖਿਓ, ਕਿਉਂਕਿ ਹਾਲੇ ਵਿਕਟੋਰੀਆ ਨੇ ਜਿੱਦਾਂ ਅੱਜ ਕੱਢਿਆ ਆ, ਹੌਲੀ ਹੌਲੀ ਟੂਅਰਡਸ ਐਂਡ ਆਫ ਦਾ ਜੁਲਾਈ ਜਿੱਦਾਂ ਦਾ ਸਮਾਂ ਬੀਤਣਾ, ਇੱਕ ਮਹੀਨੇ ਦੇ ਅੰਦਰ ਅੰਦਰ ਮੈਨੂੰ ਲੱਗਦਾ ਸਾਰੀ ਸਟੇਟਾਂ ਨੇ ਆਪਣੀਆਂ ਲਿਸਟਾਂ ਦੇ ਰਿਕੁਆਇਰਮੈਂਟਾਂ ਕੱਢ ਦੇਣੀਆਂ ਆ, ਤੇ ਉਸ ਚੀਜ਼ ਨੂੰ ਦੇਖਦੇ ਹੋਏ, ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਆਪਣੀ ਕੈਟਾਗਰੀ ਜਿਹੜੀ ਆ ਉਹ ਕਿਸ ਸਟੇਟ ਦੇ ਵਿੱਚ ਹੈਗੀ ਆ, ਉਹਨੂੰ ਮੱਦੇਨਜ਼ਰ ਰੱਖਦੇ ਹੋ ਤੁਸੀਂ ਆਪਣਾ ਡਿਸੀਜ਼ਨ ਲੈ ਸਕਦੇ ਹੋ ਕਿ ਕਿਹੜੀ ਸਟੇਟ ਜਿਹੜੀ ਆ ਉਹ ਤੁਹਾਨੂੰ ਬੈਨੀਫਿਟ ਦਊਗੀ ਅੱਗੇ ਨਾਲ ਟੱਪ ਸਮੇਂ ਦੇ ਵਿੱਚ।
ਜੀ
ਸਰ, ਕੁਈਨਜ਼ਲੈਂਡ ਦੇ ਵਿੱਚ ਟਿਕਣ ਦਾ ਫਾਇਦਾ ਹੈ ਕਿ ਕਿਤੇ ਮੂਵ ਕਰ ਜੀਏ ਜੀ?
ਇੱਕ ਵਾਰ ਲਿਸਟਾਂ ਆਉਂਦੋ, ਬਟ ਆਲ ਸਟਿਲ ਪ੍ਰੈਫਰ, ਅਗਰ ਟ੍ਰਾਂਸਪੋਰਟ ਕੰਪਨੀ ਮੈਨੇਜਰ, ਮੈਂ ਪ੍ਰੈਫਰ ਕਰੂੰਗਾ ਜੀ ਇੱਦਾਂ ਦੀ ਸਾਊਥ ਆਸਟ੍ਰੇਲੀਆ ਜਾਂ ਤਸਮਾਨੀਆ,
ਨਿਊ ਸਾਊਥ ਵੇਲ ਜਾਂ ਤਸਮਾਨੀਆ,
ਸਾਊਥ ਆਸਟ੍ਰੇਲੀਆ ਜੀ,
ਸਾਊਥ ਆਸਟ੍ਰੇਲੀਆ ਤੇ ਤਸਮਾਨੀਆ।
ਬਾਕੀ ਇੱਕ ਵਾਰ ਲਿਸਟਾਂ ਆਉਂਦੋ ਨਵੀਂ,
ਥੈਂਕਸ ਫੋਰ ਕਾਲਿੰਗ
ਜੀ ਜੀ, ਨਵੀਆਂ ਲਿਸਟਾਂ ਦੀ ਉਡੀਕ ਕਰੋ, ਧਿਆਨ ਰੱਖੋ ਹੈਰੀ ਜੀ, ਗੁਡ ਲੱਕ।
ਠੀਕ ਹੈ ਮੈਡਮ, ਥੈਂਕ ਯੂ
ਜੀ, ਗੁਡ ਲੱਕ,
ਥੈਂਕ ਯੂ
ਜੀ। ਤੇ ਸਵਾਲਾਂ ਦਾ ਜਿਹੜਾ ਸਿਲਸਿਲਾ ਹੈ ਜੀ, ਉਹ ਲਗਾਤਾਰ ਜਾਰੀ ਹੈ। ਅਗਲੇ ਕਾਲਰ ਸਾਡੇ ਨਾਲ ਫੇਰ ਜੁੜ ਚੁੱਕੇ ਨੇ, 504 ਤੋਂ ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਜੀ, ਇਹਨੂੰ ਕਹਿੰਦੇ ਆ ਸਵਾਗਤ ਕਰਦੇ ਆ ਦ ਮਾਈਗ੍ਰੇਸ਼ਨ ਸ਼ੋਅ ਦੇ ਵਿਚ। ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ, ਕੌਣ ਬੋਲ ਰਹੇ ਹੋ ਜੀ?
ਮੈਂ ਸਨਪ੍ਰੀਤ ਬੋਲ ਰਿਹਾ ਜੀ, ਮੈਂ ਆਲਰੇਡੀ ਤੁਹਾਨੂੰ ਕੁਐਸਚਨ ਪੁੱਟ ਕੀਤਾ ਸੀਗਾ ਫੇਸਬੁੱਕ ਦੇ ਥਰੂ।
ਜੀ ਜੀ ਸਨਪ੍ਰੀਤ ਜੀ।
ਹਾਂਜੀ ਹਾਂਜੀ, ਮੈਂ ਈਐਨ ਦੇ ਰਿਗਾਰਡਿੰਗ ਗੱਲ ਕਰਨੀ ਸੀਗੀ ਜੀ। ਐਕਚੁਲੀ ਨਾ ਅਸੀਂ ਅੱਜ ਜੋ ਦੇਖਿਆ ਵਾ, ਜੋ ਮਤਲਬ ਪੜ੍ਹਿਆ ਵਾ, ਉਹਦੇ ਵਿੱਚ ਮਤਲਬ ਜੋ ਹੈਲਥ ਸੈਕਟਰ ਵਿੱਚ ਉਹਨਾਂ ਨੇ ਸਪੈਸੀਫਾਈ ਕੀਤਾ ਕਿ ਇਹਨਾਂ ਆਰਐਨ ਤੋਂ ਹੀ ਉਹਨਾਂ ਨੇ ਜਾਂ ਮਿਡਵਾਈਫ ਨੂੰ ਕਿਹਾ ਵੀ ਇਹਨਾਂ ਨੂੰ ਅਸੀਂ 491 ਜਾਂ 190 ਦਵਾਂਗੇ, ਤੇ ਉਹਨਾਂ ਨੇ ਕਿਤੇ ਐਂਡਰੋਇਡ ਨਰਸ ਮੈਂਸ਼ਨ ਨਹੀਂ ਕੀਤਾ
ਜੀ।
ਦੇਖੋ ਅਗਰ ਆਪਾਂ,
ਹਾਂਜੀ ਮੈਂ ਇਹੀ ਪੁੱਛਣਾ ਸੀ। ਹਾਂਜੀ ਹਾਂਜੀ,
ਦੇਖੋ ਹਮੇਸ਼ਾ ਜਿਹੜੀ ਆ, ਮੈਂ ਜਦੋਂ ਗੱਲ ਕਰਦੀ ਵਿਕਟੋਰੀਆ ਦੇ ਵਿੱਚ ਪ੍ਰਾਇਓਰਟੀ ਜਿਹੜੀ ਆ ਉਹ ਰਜਿਸਟਰਡ ਨਰਸਿਸ ਨੂੰ ਦਿੱਤੀ ਜਾਂਦੀ ਹੈ ਜੀ, ਠੀਕ ਹੈ। ਬਟ ਹੁਣ ਜਿਹੜਾ ਹੁਣ ਉਹਨਾਂ ਨੇ ਅੱਜ ਇੱਕ ਚੀਜ਼ ਕਹੀ ਆ ਹੈਲਥ ਸੈਕਟਰ ਦੇ ਵਿੱਚ, ਠੀਕ ਹੈ, ਉਹਨਾਂ ਨੇ ਵਰਡ ਜਿਹੜਾ ਯੂਜ਼ ਕੀਤਾ ਆ ਕਿ ਕਹਿੰਦੇ ਅਗਰ ਤੁਸੀਂ ਹੈਲਥ ਸੈਕਟਰ 'ਚ ਕੰਮ ਕਰਦੇ ਪਏ ਆ, ਤੁਹਾਨੂੰ ਤੁਸੀਂ ਨੋਟ ਨੈਸੈਸਰਲੀ ਕਿ ਤੁਸੀਂ ਨਰਸ ਹੀ ਹੋਵੋ ਉਹਦੇ ਵਿੱਚ, ਹੈ ਨਾ। ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀਗਾ ਕਿ ਤੁਸੀਂ ਅਗਰ ਪੜ੍ਹੀ ਹੋ ਕਿ ਇੱਕ ਸੋਫਟਵੇਅਰ ਡਿਵੈਲਪਰ ਅਗਰ ਸੋਫਟਵੇਅਰ ਲਈ ਕੰਮ ਕਰਦਾ ਪਿਆ ਹੋਸਪਿਟਲ 'ਚ, ਉਹਨੂੰ ਵੀ ਆਪਾਂ ਹੈਲਥ ਕੇਅਰ ਸੈਕਟਰ ਦੇ ਲਈ ਮੰਨਾਂਗੇ ਕਿ ਉਹ ਵਰਕ ਉਹਦੇ ਵਿੱਚ ਕਰ ਰਹੇ ਹੋ। ਸੋ ਉਹਦੇ ਚ ਬਰੋਡ ਰੇਂਜ ਆਫ ਆਕੂਪੇਸ਼ਨ ਦਾ ਉਹਨਾਂ ਨੇ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਅਗਰ ਤੁਸੀਂ ਹੈਲਥ ਨਾਲ ਰਿਲੇਟਡ ਆ ਉਹ ਚ ਸਾਰੇ ਆ ਸਕਦੇ ਆ। ਉਹਦੇ ਵਿੱਚ ਆਪਾਂ ਬਿਲਕੁਲ ਨੈਗੇਟਿਵ ਹੋ ਜਾਈਏ ਕਿ ਇਨਰੋਲਡ ਦਾ ਚਾਂਸ ਨਹੀਂ ਆ, ਉਹ ਮੈਂ ਇਹਦਾ ਨਹੀਂ ਸੋਚਦਾ। ਉਹਦਾ ਰੀਜ਼ਨ ਇਹ ਆ ਕਿ ਅਗਰ ਆਪਾਂ ਉਹਦੇ ਵਿੱਚ ਆਰ ਓ ਆਈ ਨਹੀਂ ਪਾਵਾਂਗੇ, ਆਪਾਂ ਅਗਰ ਆਪਾਂ ਆਸ ਨਹੀਂ ਰੱਖਾਂਗੇ ਤਾਂ ਸਾਨੂੰ ਉਹ ਦਊਗੇ ਕਿੱਦਾਂ, ਠੀਕ ਹੈ। ਬਟ ਕਿਉਂਕਿ ਪਿਛਲੇ ਸਾਲ ਵੀ ਉਹਨਾਂ ਨੇ ਇਨਰੋਲ ਨਰਸਿਸ ਨੂੰ ਜ਼ਿਆਦਾ ਇਨਵੀਟੇਸ਼ਨ ਨਹੀਂ ਦਿੱਤੀਆਂ, ਜ਼ਿਆਦਾ ਕਿ ਮੈਨੂੰ ਲੱਗਦਾ ਕਿਸੇ ਨੂੰ ਵੀ ਨਹੀਂ ਦਿੱਤੀ, ਸਿਰਫ ਰਜਿਸਟਰਡ ਨਰਸ ਨੂੰ ਦਿੱਤੀ ਸੀ। ਬਟ ਜਿਨ੍ਹਾਂ ਨੂੰ ਹੁਣ ਕੰਮ ਕਰਦੇ 6 ਮਹੀਨੇ ਤੋਂ ਜ਼ਿਆਦਾ ਹੋ ਚੁੱਕੇ ਆ, ਮੈਂ ਦੇਖੋ ਗਰੰਟੀ ਤਾਂ ਕਿਸੇ ਚੀਜ਼ ਦੀ ਨਹੀਂ ਆ, ਬਟ ਮੈਨੂੰ ਜੋ ਲੱਗ ਰਿਹਾ ਆ ਉਹ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਿਕਟੋਰੀਆ ਦੇ ਵਿੱਚ ਇਨਵੀਟੇਸ਼ਨ ਜਿਹੜੀਆਂ ਉਹਨਾਂ ਨੂੰ ਜ਼ਰੂਰ ਮਿਲਣੀਆਂ ਚਾਹੀਦੀਆਂ ਜੀ।
ਜੀ ਸਨਪ੍ਰੀਤ,
ਠੀਕ ਹੈ ਸਰ, ਠੀਕ ਹੈ ਜੀ। ਸਰ ਕਦੋਂ ਕਿਤੇ ਚਾਂਸ, ਕਿੰਨਾ ਕੁ ਟਾਈਮ ਲੈਂਦੇ ਨੇ ਮਤਲਬ ਇਨਵੀਟੇਸ਼ਨ ਦੇਣ ਨੂੰ, ਮਤਲਬ ਕਿੰਨਾ ਟਾਈਮ ਹੋਰ ਵੇਟ ਕਰੀਏ? ਮਤਲਬ ਇਹ ਨਾ ਅਸੀਂ ਇਹ ਨੀ ਚਾਹੁੰਦੇ ਵੀ ਹੋਰ ਲੇਟ ਹੋਈ ਹੈ, ਮਤਲਬ 2 ਮਹੀਨੇ 3 ਮਹੀਨੇ, ਵੀ ਕਿੰਨਾ ਟਾਈਮ ਹੋਰ ਵੇਟ ਕਰੀਏ ਆਪਾਂ ਇਹਦੀ ਵੇਟ ਲਈ?
ਤੁਸੀਂ ਇਹ ਸੋਚ ਰਹੇ ਹੋ ਕਿ ਤੁਸੀਂ ਕੋਈ ਡਿਸੀਜਨ ਲੈ ਕੇ ਤੁਸੀਂ ਆਪਣੀ ਸਟੇਟ ਮੂਵ ਕਰਨਾ ਚਾਹੁੰਦੇ ਹੋ, ਤੁਸੀਂ ਉਹ ਡੈਫੀਨੇਟਲੀ ਕਰ ਸਕਦੇ ਹੋ, ਠੀਕ ਹੈ। ਕਿਉਂਕਿ ਵਿਕਟੋਰੀਆ ਦੇ ਵਿੱਚ ਜੋ ਆ ਕਿ ਹਮੇਸ਼ਾ ਇਹ ਰਿਹਾ ਹੈ ਕਿ ਪ੍ਰੈਫਰੈਂਸ ਸ਼ੈਫ ਕੁਕਸ ਅਤੇ ਰਜਿਸਟਰਡ ਨਰਸਿਸ ਇਹਨਾਂ ਨੂੰ ਦਿੰਦੇ ਰਹੇ ਹਮੇਸ਼ਾ। ਬਾਕੀ ਸਟੇਟ ਤਸਮਾਨੀਆ ਹੋ ਗਿਆ, ਸਾਊਥ ਆਸਟ੍ਰੇਲੀਆ ਹੋ ਗਿਆ, ਨਿਊ ਸਾਊਥ ਵੇਲਸ ਹੋ ਗਿਆ, ਉਹਦੇ ਵਿੱਚ ਇਨਰੋਲ ਨਰਸਿਸ ਨੂੰ ਵੀ ਇਨਵੀਟੇਸ਼ਨ ਮਿਲ ਜਾਂਦੀਆਂ। ਬਟ ਮੇਰੇ ਲਈ ਹਲੇ ਇਹ ਕਹਿਣਾ ਥੋੜਾ ਔਖਾ ਹੋਊਗਾ ਕਿ ਤੁਸੀਂ ਹੁਣ ਹੀ ਚੇਂਜ ਕਰ ਲਓ, ਰੀਜ਼ਨ ਬੀਂਗ ਕਿ ਜੇਕਰ ਤੁਹਾਨੂੰ ਕੰਮ ਜ਼ਿਆਦਾ ਟਾਈਮ ਹੋ ਚੁੱਕਾ ਹੋਇਆ ਕਰਦੇ ਹੋਏ ਤਾਂ ਮੈਨੂੰ ਲੱਗ ਰਿਹਾ ਕਿ ਆਪਾਂ ਨੂੰ ਇਨਵੀਟੇਸ਼ਨ ਜਿਹੜੀ ਆ ਉਹ ਮਿਲਣੀ ਚਾਹੀਦੀ ਆ, ਨੋਟ ਗਰੰਟਿਡ ਦੋ। ਬਟ ਤੁਸੀਂ ਅਗਰ ਸੋਚ ਹੀ ਰਹੇ ਹੋ ਕਿ ਤੁਸੀਂ ਦੂਸਰੀ ਸਟੇਟ ਸ਼ਿਫਟ ਕਰਨਾ ਚਾਹੁੰਦੇ ਹੋ ਇਸ ਟਾਈਮ, ਤੁਸੀਂ ਉਹਦੇ ਬਾਰੇ ਵੀ ਸੋਚ ਰਹੇ ਹੋ, ਤਾਂ ਫਿਰ ਅਗਰ ਤੁਸੀਂ ਮੈਨੂੰ ਸਟੇਟ ਦੱਸ ਦੋਗੇ ਕਿਸ ਸਟੇਟ ਨੂੰ ਕਿਸ ਸਟੇਟ ਬਾਰੇ ਤੁਸੀਂ ਸੋਚਦੇ ਪਏ ਹੋ ਤਾਂ ਮੈਂ ਤੁਹਾਨੂੰ ਜ਼ਿਆਦਾ ਹੋਰ ਡਿਟੇਲ ਐਕਸਪਲੇਨ ਕਰ ਦਿੰਦਾ।
ਬਹੁਤ
ਮੁਸ਼ਕਿਲ ਐਪਲੀਕੈਂਟਸ ਲਈ ਵਿਚਾਰਿਆਂ ਲਈ ਕਿ ਜਿਹੜੇ ਮੂਵ ਹੋਏ ਸਪੈਸ਼ਲੀ ਉਧਰ ਇਸਾਸ ਦੇ ਵਿੱਚ ਕਿ ਉਹਨਾਂ ਨੂੰ ਇਨਵੀਟੇਸ਼ਨ ਤੋਂ ਆਉਣ ਮਿਲੂਗੀ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਮੈਨੂੰ ਇਨਰੋਲਮੈਂਟ ਕਰਕੇ ਤਾਂ ਲੱਗਦਾ ਪਿਛਲੇ ਸਾਲ ਵੀ ਇੰਨਾ ਕੋਲ ਨੰਬਰ ਸੀਗੇ, ਇਹਨਾਂ ਨੇ ਇਨਵੀਟੇਸ਼ਨ ਪੂਰੀਆਂ ਨਹੀਂ ਦਿੱਤੀਆਂ, ਕਿ ਜੋ ਕਿ ਬਹੁਤ ਇੱਕ ਨਾ ਸੈਡ ਚੀਜ਼ ਆ। ਐਜ਼ ਅ ਮਾਈਗ੍ਰੇਸ਼ਨ ਏਜੰਟ ਤੁਸੀਂ ਵੀ ਫੀਲ ਕਰਦੇ ਹੋ ਉਸ ਚੀਜ਼ ਨੂੰ ਕਿ ਸਪੈਸ਼ਲੀ ਉਦੋਂ ਜਦੋਂ COVID-19 ਕਰਕੇ ਤੁਸੀਂ ਸਟਰਗਲ ਕਰਦੇ ਪਏ, ਤੁਸੀਂ ਹੈਲਥ ਕੇਅਰ ਵਰਕਰਸ ਦੀ ਫਰੰਟ ਲਾਈਨ ਤੇ ਜਿਹੜੇ ਆ ਉਹ ਕੰਮ ਕਰਦੇ ਪਏ ਆ, ਠੀਕ ਹੈ, ਇੰਨਾ ਡਿਜ਼ਾਸਟਰਸ ਡਿਸੀਜ਼ ਹੋਣ ਕਾਰਨ। ਸੋ ਉਹਨਾਂ ਬੰਦਿਆਂ ਨੂੰ ਕਿਉਂ ਨੀ ਦਿੱਤੀ ਜਾਂਦੀ ਉਹ ਜਦੋਂ ਤੁਹਾਡੇ ਕੋਲ ਨੰਬਰਸ ਹੈਗੇ ਆ। ਸੋ ਇਟਸ ਨੋਟ ਓਨਲੀ ਰਜਿਸਟਰਡ ਨਰਸਿਸ ਨੀ ਕੰਮ ਕਰ ਰਹੇ, ਡਾਕਟਰਸ ਨੀ ਕੰਮ ਕਰ ਰਹੇ, ਇਨਰੋਲ ਨਰਸਿਸ ਵੀ ਉਸੀ ਫੀਲਡ ਚ ਸੇਮ ਤਰੀਕੇ ਨਾਲ ਕੰਮ ਕਰ ਰਹੇ। ਸੋ ਆਪਣੇ ਨੰਬਰਸ ਹੁੰਦੇ ਹੁੰਦੇ ਉਹਨਾਂ ਨੂੰ ਇਨਵੀਟੇਸ਼ਨ ਨਹੀਂ ਦੇਣਾ, ਇਟ ਵਾਜ਼ ਬਿਟ ਸੈਡ। ਬਟ ਮੈਂ ਤਾਂ ਹੀ ਕਹਿੰਦਾ ਕਿ ਮੈਨੂੰ ਹੋਪ ਹੈਗੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਇਨਵੀਟੇਸ਼ਨ ਜਿਹੜੀਆਂ ਉਹ ਜ਼ਰੂਰ ਮਿਲਣੀਆਂ ਚਾਹੀਦੀਆਂ, ਉਹ ਚਾਹੇ ਵਿਕਟੋਰੀਆ ਹੋਵੇ ਚਾਹੇ ਕੋਈ ਵੀ ਸਟੇਟ ਹੋਵੇ, ਜੋ ਬੰਦਾ ਡਿਜ਼ਰਵ ਕਰਦਾ ਉਹਨੂੰ ਮਿਲਣਾ ਚਾਹੀਦਾ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਇਨਰੋਲ ਨਰਸਿਸ ਨੂੰ ਅਗਰ ਉਹ ਕੰਮ ਕਰਦੇ ਹੋਏ ਟਾਈਮ ਹੋ ਚੁੱਕਾ ਤਾਂ ਉਹਨਾਂ ਨੂੰ ਪੁਆਇੰਟਸ ਹੈਗੇ ਆ, ਆਈ ਟਰੂਲੀ ਬਿਲੀਵ ਇਹਨਾਂ ਨੂੰ ਇਨਵੀਟੇਸ਼ਨ ਜਿਹੜੀ ਜ਼ਰੂਰ ਆਉਣੀ ਚਾਹੀਦੀਆਂ ਜੀ।
ਜੀ ਗੁੱਡ ਲੱਕ ਸਨਪ੍ਰੀਤ ਜੀ।
ਓਕੇ ਜੀ, ਥੈਂਕ ਯੂ ਸੋ ਮਚ, ਥੈਂਕ ਯੂ,
ਸ਼ੁਕਰੀਆ,
ਮੋਸਟ ਵੈਲਕਮ ਜੀ।
ਤੇ ਜੀ ਸੋ ਇਹ ਬਾਅਦ ਜਿਹੜੇ ਸਵਾਲ ਸਾਡੇ ਤੱਕ ਪਹੁੰਚੇ ਹੋਏ ਨੇ ਮੈਂ ਉਹ ਵੀ ਲੈਂਦੀ ਜਾਣੀ ਆ, ਸਮਾਂ ਜਿਹੜਾ ਪ੍ਰੋਗਰਾਮ ਦੇ ਵਿੱਚ ਨਹੀਂ ਬਚਿਆ ਬਹੁਤਾ, 2 ਮਿੰਟ ਦਾ ਸਮਾਂ। ਹੈਪੀ ਗਿੱਲ ਸਾਡੇ ਨਾਲ ਜੁੜੇ ਹੋਏ ਨੇ ਤੇ ਇਹਨਾਂ ਦਾ ਸਵਾਲ ਅਸੀਂ ਸ਼ਾਮਲ ਕੀਤਾ ਸੀਗਾ 143 ਦੇ ਬਾਰੇ ਇਹਨਾਂ ਨੇ ਪੁੱਛਿਆ ਸੀ। ਤੇ ਉਸ ਤੋਂ ਬਾਅਦ ਪ੍ਰੀਤੀ ਚੌਧਰੀ, ਪ੍ਰੀਤੀ ਚੌਧਰੀ, ਪੀ ਐਮ ਸੋਲ ਅਪਲਾਈਡ ਟੂ 190 ਔਰ 189, ਇਹਨਾਂ ਨੇ ਸਵਾਲ ਕੀਤਾ ਆ ਇਹਦਾ ਜੀ, ਕੀ ਤੁਸੀਂ ਸਮਝ ਸਕਿਓ ਕਿਉਂਕਿ ਮੈਨੂੰ ਅੰਦਾਜ਼ਾ ਨਹੀਂ ਹੋ ਰਿਹਾ ਸਵਾਲ। ਜੀ ਜੀ
ਹਾਂਜੀ ਪ੍ਰੀਤ ਜੀ, ਮੈਂ ਨਾ ਪਹਿਲਾਂ ਵੀ ਪੀ ਐਮ ਸੋਲ ਦੇ ਬਾਰੇ ਮੈਂ ਸਟਾਰਟਿੰਗ ਚ ਗੱਲ ਕੀਤੀ ਸੀ, ਉਹਦੀ ਅਪਡੇਟ ਸੀਗੀ ਕੁਝ ਆਕੂਪੇਸ਼ਨ ਐਡ ਹੋਈਆਂ, ਉਹਦੇ ਵਿੱਚ ਅਕਾਊਂਟੈਂਟਸ ਵੀ ਤੇ ਆਈ ਟੀ ਵੀ ਸ਼ੈਫ ਐਡ ਹੋਇਆ ਤੇ ਇੰਜੀਨੀਅਰਿੰਗ ਆਕੂਪੇਸ਼ਨ ਐਡ ਹੋਈਆਂ। ਮੈਂ ਉਹਦੇ ਵਿੱਚ ਵੀ ਇਹੀ ਸੇਮ ਚੀਜ਼ ਕਲੈਰੀਫਾਈ ਕੀਤੀ ਸੀ ਕਿ ਬਹੁਤ ਸਾਰੇ ਐਪਲੀਕੈਂਟ ਜਿਹੜੇ ਮੇਰੇ ਖੁਦ ਕਲਾਇੰਟ ਬਾਕੀ ਵੀ ਫੋਨ ਕਰਦੇ ਕਿ ਅਕਾਊਂਟੈਂਟ ਜੀ ਐਡ ਹੋ ਗਿਆ, ਸ਼ੈਫ ਐਡ ਹੋ ਗਿਆ ਜੀ, ਹੁਣ ਤਾਂ ਸਾਡੀ ਪ੍ਰੋਸੈਸਿੰਗ ਫਾਸਟ ਹੋ ਜਾਣੀ ਹੈ, ਸਾਡੀ ਇਨਵੀਟੇਸ਼ਨ ਕਦੋਂ ਆਜੂਗੀ ਤਾਂ ਡਿਪਾਰਟਮੈਂਟ, ਏਦਾਂ ਤਾਂ ਕੁਛ ਨਹੀਂ ਕੀਤਾ ਜੀ ਡਿਪਾਰਟਮੈਂਟ ਨੇ, ਠੀਕ ਹੈ। ਮੈਂ ਨੈਗੇਟਿਵ ਨਹੀਂ ਕਹਿਣਾ ਚਾਹੁੰਦਾ, ਬਟ ਪੀ ਐਮ ਐਸ ਓਐਲ ਜਿਹੜੀ ਆ ਉਹ ਹੈਗੀ ਆ ਇੰਪਲੋਈ ਸਪੋਂਸਰਸ਼ਿਪ ਲਈ ਜੀ ਸਿਰਫ, ਉਹ ਵੀ ਉਹਦੇ ਵਿੱਚ ਵੀ ਕੋਈ ਰਿਲੈਕਸੇਸ਼ਨ ਨਹੀਂ ਹੈ, ਜਸਟ ਕਿ ਜਿਨ੍ਹਾਂ ਨੇ ਇੰਪਲੋਈ ਸਪੋਂਸਰਸ਼ਿਪ ਪਾਈ ਹੋਈ ਆ ਜਾਂ ਜਿਨ੍ਹਾਂ ਨੇ ਪਾਣੀ ਆ ਲਿਆ ਵਾਲਾ, ਉਹਨਾਂ ਦਾ ਸਿਰਫ ਪ੍ਰੋਸੈਸਿੰਗ ਟਾਈਮ ਫਾਸਟ ਹੋਇਆ ਜੀ, ਉਹ ਤੋਂ ਇਲਾਵਾ ਕੋਈ ਵੀ ਬੈਨੀਫਿਟ ਨਹੀਂ ਹੈਗਾ ਜੀ ਪੀ ਐਮ ਐਸ ਓਐਲ ਦਾ, ਠੀਕ ਹੈ। ਸੋ ਜਿਹੜਾ ਤੁਹਾਡਾ ਕੁਐਸਚਨ ਹੈ ਕਿ 190 189 ਨੂੰ ਐਪਲੀਕੇਬਲ ਹੈ, ਨਹੀਂ ਜੀ, ਉਸ ਚੀਜ਼ ਨੂੰ ਐਪਲੀਕੇਬਲ ਨਹੀਂ ਹੈ ਜੀ।
ਨਹੀਂ ਜੀ। ਤੇ ਜਗਦੀਪ ਸਿੰਘ ਹੋਰਾਂ ਦਾ ਆਖਰੀ ਸਵਾਲ ਮੈਂ ਸ਼ਾਮਲ ਕਰਦੀ ਹਾਂ, ਕਹਿੰਦੇ ਆਈ ਹੈਵ ਚੇਂਜਡ 3 ਐਡਰੈਸਿਸ ਐਂਡ ਜੌਬਸ ਆਫਟਰ ਦਾ ਗ੍ਰਾਂਟ ਆਫ 491 ਵੀਜ਼ਾ, ਆਈ ਹੈਵ ਅਪਡੇਟ ਆਲ ਆਫ ਦੈਮ ਔਰ ਜਸਟ ਦਾ ਕਰੰਟ ਵਨ। ਅੱਛਾ, ਤਿੰਨ ਐਡਰੈਸ ਜਿਹੜੇ ਆ ਤੇ
ਜਵਾਬ ਪੂਰਾ ਡਿਟੇਲ ਵਿੱਚ ਦੇਣਾ, ਉਹ ਵੀ ਡਿਪਾਰਟਮੈਂਟ ਵੀ ਪਸੰਦ ਕਰਦਾ ਹੈ
ਜੀ। ਜੀ ਸੋ ਰੋਹਿਤ ਜੀ, ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਹੁਣ ਸਮਾਪਤ ਹੈ ਤੇ ਹੋਰ ਸਵਾਲ ਅਸੀਂ ਹੁਣ ਸ਼ਾਮਲ ਨਹੀਂ ਕਰ ਪਾਵਾਂਗੇ, ਕੁਛ ਹੋਰ ਅਪਡੇਟਸ ਹੋ ਸਕਦਾ ਰਹਿ ਵੀ ਗਈਆਂ ਹੁਣ ਚੱਲਦੇ ਪ੍ਰੋਗਰਾਮ ਦੇ ਵਿੱਚ। ਸਾਡੀ ਜਿਹੜੀ ਤਵੱਜੋ ਹੁੰਦੀ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਸਵਾਲ ਸਾਡੇ ਤੱਕ ਪਹੁੰਚਦੇ ਨੇ ਸਰੋਤਿਆਂ ਦੇ ਦਰਸ਼ਕਾਂ ਦੇ ਉਹਨਾਂ ਨੂੰ ਸ਼ਾਮਲ ਕਰੀਏ। ਸੋ ਦੋਸਤੋ, ਇਸ ਤੋਂ ਇਲਾਵਾ ਜੇਕਰ ਤੁਸੀਂ ਨਿੱਜੀ ਤੌਰ ਦੇ ਉੱਤੇ ਰੋਹਿਤ ਹੋਰਾਂ ਤੋਂ ਕੋਈ ਵੀ ਸਹਾਇਤਾ ਲੈਣੀ ਚਾਹੁੰਦੇ ਹੋ, ਉਹਨਾਂ ਤੋਂ ਆਪਣੇ ਕੇਸ ਦੇ ਬਾਰੇ ਕੋਈ ਵੀ ਡਿਸਕਸ਼ਨ ਜਿਹੜੀ ਚਾਹੁੰਦੇ ਹੋ, ਤਾਂ ਤੁਸੀਂ ਉਹਨਾਂ ਨੂੰ ਨਿੱਜੀ ਤੌਰ ਦੇ ਉੱਤੇ ਸੰਪਰਕ ਕਰ ਸਕਦੇ ਹੋ। ਵੀਡੀਓ ਦੇ ਹੇਠਾਂ ਅਸੀਂ ਉਹਨਾਂ ਦੀ ਕੰਟੈਕਟ ਡਿਟੇਲ ਹਮੇਸ਼ਾ ਸਾਂਝੀ ਕਰਦੇ ਹਾਂ, ਤੇ ਨਾਲੋ ਨਾਲ ਜਦੋਂ ਹੀ ਅਸੀਂ ਇਹ ਵੀਡੀਓ ਖਤਮ ਕਰਾਂਗੇ, ਇਹ ਪ੍ਰੋਗਰਾਮ ਜਦੋਂ ਹੀ ਖਤਮ ਹੁੰਦਾ, ਵੀਡੀਓ ਦੇ ਅਖੀਰ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਡਿਟੇਲ ਹੈ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਰਹੀਆਂ ਕਮੀਆਂ ਦੇ ਲਈ ਹਮੇਸ਼ਾ ਵਾਂਗ ਮਾਫੀ, ਪਰ ਅੱਜ ਦੇ ਪ੍ਰੋਗਰਾਮ 'ਚ ਰੋਹਿਤ ਜੀ ਤੁਹਾਡਾ ਜ਼ਰੂਰ ਧੰਨਵਾਦ ਕਰਾਂਗੇ। ਹਮੇਸ਼ਾ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਤੁਸੀਂ ਸਾਡੇ ਸਰੋਤਿਆਂ ਨੂੰ ਇਹ ਸਮਾਂ ਵੀ ਦਿੰਦੇ ਹੋ ਔਰ ਸਲਾਹ ਵੀ ਦਿੰਦੇ ਹੋ, ਸੋ ਤੁਹਾਡਾ ਵੀ ਇੱਕ ਵਾਰ ਬਹੁਤ ਬਹੁਤ ਧੰਨਵਾਦ।
ਤੁਹਾਡਾ ਵੀ ਧੰਨਵਾਦ ਜੀ, ਸਤਿ ਸ੍ਰੀ ਅਕਾਲ ਮਨਦੀਪ ਜੀ।
ਜੀ ਸਤਿ ਸ੍ਰੀ ਅਕਾਲ। ਸੋ ਦੋਸਤੋ, ਲੈਣੇ ਆ ਤੁਹਾਡੇ ਤੋਂ ਵੀ ਇਜਾਜ਼ਤ, ਅਗਲੇ ਹਫ਼ਤੇ ਫੇਰ ਮਿਲਣ ਦੇ ਵਾਅਦੇ ਨਾਲ। ਦ ਮਾਈਗ੍ਰੇਸ਼ਨ ਸ਼ੋ ਇੱਥੇ ਹੀ ਰੋਕਣ ਦੀ ਮੈਨੂੰ ਦਿਓ ਇਜਾਜ਼ਤ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।